And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਬਿਜਲੀ ਮਹਿੰਗੀ ਕਰਾਤੀ ਤੁਸੀਂ ਯਾਰ।
ਵਿਜੇ ਜੀ ਛੱਡੋ,
ਮੇਰਾ ਮਿੱਤਰ ਆ ਇੱਕ ਬਹੁਤ ਚੰਗਾ, ਉਹਨੇ ਰੀਸੈਂਟਲੀ ਲਈ ਇਲੈਕਟ੍ਰਿਕ ਕਾਰ, ਤੇ ਵਧੀਆ ਗੱਡੀ, ਇਲੈਕਟ੍ਰਿਕ ਕਾਰ ਚਲਾਉਣ ਦਾ ਸਵਾਦ ਬੜਾ ਆਉਂਦਾ। ਤੇ ਫਿਰ ਉਹ ਕਹਿੰਦੇ, ਜਦੋਂ ਪਿਛਲੇ ਹਫ਼ਤੇ ਕਾਰਬਨ ਟੈਕਸ ਵਾਲੀ ਗੱਲ ਹੋਈ, ਕਹਿੰਦੇ ਯਾਰ ਇਲੈਕਟ੍ਰਿਕ ਕਾਰ ਲਈ ਤੇ ਗੈਸ ਸਸਤੀ ਹੋ ਜਾਣੀ ਹੁਣ। ਮੈਂ ਚਲੋ ਕੋਈ ਨੀ। ਫਿਰ ਕੱਲ ਮੈਂ ਉਹਨੂੰ ਫਿਰ ਫੋਨ ਕੀਤਾ,
ਸ਼ਾਮ ਕੁ ਵੇਲੇ
ਮੈਂ ਕਿਹਾ ਮਿੱਤਰਾ, ਗੈਸ ਸਸਤੀ ਹੋਣ ਦੀ ਗੱਲ ਕਰਦੇ ਸੀ ਤੁਸੀਂ, ਇਲੈਕਟ੍ਰਿਕ ਕਾਰ ਲਈ ਆ, ਲਓ ਬਿਜਲੀ ਵੀ ਮਹਿੰਗੀ ਹੋ ਰਹੀ ਹੈ ਹੁਣ। ਸੋ 1 ਅਪ੍ਰੈਲ ਤੋਂ 4.25% ਬਿਜਲੀ ਦਰਾਂ ਦੇ ਵਿੱਚ ਵਾਧਾ ਹੋ ਜਾਣਾ, ਤੇ ਅਗਲੇ ਸਾਲ 1 ਅਪ੍ਰੈਲ ਨੂੰ 4.25% ਦਾ ਇੱਕ ਹੋਰ ਵਾਧਾ ਹੋਣਾ। ਮੈਂ ਤੁਹਾਨੂੰ ਸਹੀ ਦੱਸਾਂ, ਮੈਂ ਜਦੋਂ ਕੱਲ੍ਹ ਨਾ ਸਰਸਰੀ ਤੌਰ 'ਤੇ ਖ਼ਬਰ ਪੜ੍ਹੀ, ਮੈਨੂੰ ਲੱਗਿਆ 4.25% ਦਾ ਵਾਧਾ ਹੋ ਰਿਹਾ ਓਵਰ ਦਾ ਨੈਕਸਟ 2 ਈਅਰਸ, ਕਿ 4.25% ਵੀ ਐਜ਼ ਕੰਪੇਅਰ ਟੂ ਟੂਡੇ, ਅਗਲੇ 2 ਸਾਲਾਂ 'ਚ 4.25% ਵਧੂ। ਮੈਂ ਕੱਲ੍ਹ ਸ਼ਾਮੀ ਤੁਹਾਨੂੰ ਸੁਣਦਾ ਸੀ, ਐਂਡ ਦੈਨ ਯੂ ਸੈਡ ਨਹੀਂ ਨਹੀਂ ਇਹ 4.25% ਇਸ ਸਾਲ, ਫਿਰ 4.25% ਅਗਲੇ ਸਾਲ ਆ। ਸੋ ਓਵਰਆਲ ਬਾਏ ਦੀ ਅਗਲੇ ਸਾਲ 1 ਅਪ੍ਰੈਲ ਤੋਂ ਬਾਅਦ ਜਿਹੜਾ ਹੁਣ ਐਵਰੇਜ ਬਿੱਲ $100 ਦਾ, ਉਹ $107.65 ਦਾ ਹੋ ਜਾਣਾ ਵੱਧ ਕੇ, ਕਿਉਂਕਿ ਕੰਪਾਊਂਡਿੰਗ ਵੀ ਥੋੜ੍ਹੀ ਜਿਹੀ ਹੋਣੀ ਹੈ ਨਾ। ਯਾ
ਜਿਹੜੇ ਤੁਸੀਂ ਉਹ ਮਿੱਤਰ ਦੀ ਗੱਲ ਕਰਦੇ ਸੀ,
ਬਹੁਤ ਚੰਗਾ ਮਿੱਤਰ,
ਬੰਦਾ ਵਧੀਆ, ਉਹ
ਬੰਦਾ ਬਹੁਤ ਚੰਗਾ।
ਉਹ ਜਦੋਂ ਇਲੈਕਟ੍ਰਿਕ ਕਾਰ ਲੈਣੀ ਸੀ, ਸੋਚਿਆ ਸੀ ਵੀ ਇਨਸੈਂਟਿਵ ਵਗੈਰਾ ਵੀ ਮਿਲਣਗੇ, ਸਾਰੇ ਕੈਨੇਡਾ ਨੇ ਲਏ ਇਨਸੈਂਟਿਵ,
ਇਨਸੈਂਟਿਵ ਵੀ ਚਲੇ ਗਏ,
ਉਹਨੂੰ ਇਨਸੈਂਟਿਵ ਵੀ ਕੋਈ ਨਹੀਂ ਸੀ ਮਿਲੇ।
ਜੀ ਜੀ ਜੀ।
ਤੇ ਮੁੜ ਕੇ ਫਿਰ ਉਹ ਗੈਸੋਲੀਨ ਵੀ ਸਸਤੀ ਹੋ ਰਹੀ ਆ ਹੌਲੀ ਹੌਲੀ, ਕਾਰਬਨ ਟੈਕਸ ਹਟੇਗਾ 1 ਅਪ੍ਰੈਲ ਤੋਂ, ਤੇ ਜਿਹੜੀ ਇਲੈਕਟ੍ਰਿਸਿਟੀ ਉਹ ਮਹਿੰਗੀ ਹੋ ਰਹੀ ਹੈ।
ਹਾਂ, ਉਹ ਵੀ ਪਹਿਲੀ ਤੋਂ ਹੀ।
ਹੁਣ ਅਸੀਂ ਉਸੇ ਦੇ ਬਾਰੇ ਹੋਰ ਗੱਲ ਨਹੀਂ ਕਰ ਰਹੇ।
ਤੁਸੀਂ ਦੇਖੋ ਟਾਈਮਲਾਈਨ, ਦੇਖੋ ਕਿਹੋ ਜਿਹਾ ਸਿੰਕਰੋਨਾਈਜੇਸ਼ਨ ਹੋਈ ਕਿ 1 ਅਪ੍ਰੈਲ ਤੋਂ ਹੀ ਗੈਸੋਲੀਨ ਦੇ ਸਸਤੇ ਹੋਣ ਦੇ ਚਾਂਸ ਬਣ ਗਏ ਹੋਏ ਨੇ। ਪਰ 1 ਅਪ੍ਰੈਲ ਤੋਂ, ਅੱਛਾ, ਗੈਸ ਭਾਵੇਂ 1-2 ਦਿਨ ਰੁਕੇ ਸਸਤੀ ਹੋਵੇ, ਕਿਉਂਕਿ BC ਦੇ ਵਿੱਚ ਆਪਾਂ ਕੱਲ੍ਹ ਹੀ ਸਾਰੀ ਡਿਟੇਲ ਸਾਂਝੀ ਕਰਕੇ ਹਟਿਆ, ਲੈਜੀਸਲੇਸ਼ਨ ਆਊਗੀ, ਫਿਰ ਇੱਕ ਉਹ ਦੋਹਰੀ ਲੈਜੀਸਲੇਸ਼ਨ ਲਿਆਉਣੀ ਪੈਣੀ ਆ। ਪਰ ਬਿਜਲੀ ਜ਼ਰੂਰ 1 ਅਪ੍ਰੈਲ ਤੋਂ ਮਹਿੰਗੀ ਹੋ ਜਾਣੀ ਆ।
ਉਹ ਤੈਅ ਹੈ,
ਉਹ ਤੈਅ ਹੈ,
ਕਿਉਂਕਿ ਮਿੱਤਰ ਨੇ ਇਲੈਕਟ੍ਰਿਕ ਗੱਡੀ ਵੀ ਲੈ ਲਈ ਹੈ, ਉਹ ਵੀ ਤੈਅ ਹੈ। ਕਹਿੰਦੇ ਸੋਲਰ ਸਿਸਟਮ ਲਗਵਾਓ।
ਅੱਛਾ,
ਹੁਣ ਮਿੱਤਰ ਤੁਹਾਡੀ ਗੱਡੀ ਦੇ ਉੱਤੇ ਲਵਾ ਲਵੇ।
ਧੁੱਪ ਤਾਂ ਨਿਕਲਦੀ ਨੀ ਯਾਰ ਕਈ ਵਾਰੀ, ਚਲੋ ਆ 2-3 ਦਿਨ ਧੁੱਪ ਵਗੈਰਾ ਨਿਕਲ,
ਧੁੱਪੇ ਧੁੱਪੇ ਜਾਓ ਨਾ ਫਿਰ।
ਅੱਛਾ, ਧੁੱਪੇ ਧੁੱਪੇ ਜਾਓ, ਠੀਕ ਆ। ਧੂਪ ਜਾਦੂ ਦਾ ਨੀ, ਜਾਦੂ ਦੇ ਮੋਢਿਆਂ ਤੇ ਬਹਿ ਕੇ ਜਾਣਾ, ਕੋਈ ਮਿਲ ਗਿਆ।
ਕੱਲ ਵੀ ਨਾ ਸ਼ਾਮ ਵਾਲੇ ਸ਼ੋਅ ਚ ਮੈਂ BC ਹਾਈਡਰੋ ਬਾਰੇ ਆ ਸਾਰੀ ਗੱਲਬਾਤ ਕਰਦੇ ਸੀ।
ਹਾਂਜੀ,
ਤੇ ਬਹੁਤ ਸਾਰੇ ਮੈਸੇਜ ਆਏ, ਕਹਿੰਦੇ ਕਿ ਵੀ $100 ਕਿਹਦਾ ਬਿੱਲ ਆਉਂਦਾ, ਕਹਿੰਦੇ ਸਾਡੇ ਤਾਂ ਜੀ ਬਿੱਲ $300-$400 ਤੇ ਨਾਲੇ 2 ਮਹੀਨੇ ਦਾ ਆਉਂਦਾ ਨਾ ਬਿੱਲ,
ਕਰੈਕਟ,
BC ਹਾਈਡਰੋ ਦਾ। ਤੇ ਸੋ ਇਹ ਮੰਥਲੀ ਐਵਰੇਜ ਆ, ਪਲੱਸ ਅੱਜ ਕੱਲ ਵਿੰਟਰ ਮੰਥ ਚੱਲਦੇ ਨੇ, ਸੋ ਜੇ ਤੁਹਾਡੇ ਕੱਲ ਇਲੈਕਟ੍ਰਿਸਿਟੀ ਸਾਰਾ ਕੁਝ, ਜਿਹੜਾ ਹੀਟਿੰਗ ਵੀ ਜੇ ਤੁਹਾਡੀ ਇਲੈਕਟ੍ਰਿਕ ਆ,
ਹਜ਼ਾਰ ਲੱਗਣਗੇ,
ਫਿਰ ਉਹ ਜਿਹੜਾ ਵਿੰਟਰ ਮੰਥ ਦੇ ਵਿੱਚ ਬਿੱਲ ਵਧਿਆ ਹੁੰਦਾ।
ਹਾਂਜੀ,
ਤੇ ਜੇ ਤੁਸੀਂ ਸਾਲ ਦੀ ਐਵਰੇਜ ਦੇਖੋਗੇ ਤੇ ਫਿਰ ਉਹ ਘੱਟ ਹੁੰਦੀ ਆ ਵਿੰਟਰ ਮੰਥ ਨਾਲ, ਆਫਕੋਰਸ, ਕਿਉਂਕਿ ਸਮਰ ਦੇ ਵਿੱਚ ਹੀਟਿੰਗ ਨਹੀਂ ਚੱਲਦੀ। ਸੋ ਇਹ ਹੈਗਾ ਥੋੜਾ ਜਿਹਾ, ਯੈਸ, ਜਿਹੜੀ ਉਹ ਐਵਰੇਜ ਆ, ਐਵਰੇਜ ਹਾਊਸ ਹੋਲਡ। ਸੋ ਐਵਰੇਜ ਹਾਊਸ ਹੋਲਡ ਦੇ ਵਿੱਚ ਦੇਖੋ, ਜਿਹੜੇ ਛੋਟੇ ਅਪਾਰਟਮੈਂਟਸ ਨੇ ਉਹ ਵੀ ਆ ਜਾਂਦੇ ਆ, ਜਿਹੜੇ ਵੱਡੇ ਕੋਈ ਬਹੁਤ ਵੱਡੇ ਡਿਟੈਚ ਘਰ ਨੇ ਉਹ ਵੀ ਆ ਜਾਂਦੇ, ਸਾਰਿਆਂ ਦੀ ਐਵਰੇਜ ਮਿਲਾ ਕੇ ਜਿਹੜੀ ਆ ਉਹ $100 ਮਹੀਨਾ ਬਣਦਾ,
ਅਬਾਊਟ $100 ਅ ਮੰਥ, ਜਿਹੜੀ ਕਿ BC ਹਾਈਡਰੋ ਦਾ ਬਿੱਲ ਬਣਦਾ। ਅੱਛਾ, ਫਿਰ ਇਹ ਵੀ ਗੱਲ ਵੀ ਕਹੀ ਗਈ ਆ ਕਿ ਜੇ ਅਸੀਂ ਪਿਛਲੇ 40 ਸਾਲਾਂ 'ਚ ਦੇਖੀਏ ਕਿ ਜਿੰਨਾ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਇਆ, ਮਹਿੰਗਾਈ ਦਰ ਦੇ ਨਾਲ ਜੇ ਕੰਪੇਅਰ ਕਰੀਏ, ਤਾਂ ਫਿਰ ਅਸਲ 'ਚ BC ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਮਹਿੰਗਾਈ ਨਹੀਂ, ਉਹਨੂੰ ਕਿਹਾ ਮਹਿੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜਾ ਵਾਧਾ ਹੈ ਉਹ ਇਨਫਲੇਸ਼ਨ ਦੇ ਬਰਾਬਰ ਦਾ ਹੀ ਆ। ਸਗੋਂ ਪਿਛਲੇ 7 ਸਾਲਾਂ ਦੇ ਵਿੱਚ ਫਿਰ ਸਗੋਂ ਹੋਰ, ਜਿਹੜੇ ਅਗਲੇ 2 ਸਾਲ, ਸੋ ਇਸ ਸਾਲ 1 ਅਪ੍ਰੈਲ ਨੂੰ 4.25% ਦਾ ਵਾਧਾ, ਅਗਲੇ ਸਾਲ 1 ਅਪ੍ਰੈਲ ਨੂੰ 4.25% ਦਾ ਇੱਕ ਹੋਰ ਵਾਧਾ। ਸੋ ਜਦੋਂ ਅਸੀਂ ਅਗਲੇ ਸਾਲ ਤੱਕ ਦੇ 7 ਸਾਲਾਂ ਪਿੱਛੇ ਦੇ ਜਾਈਏ, ਤਾਂ 7 ਸਾਲਾਂ ਜਿੰਨੀ ਇਨਫਲੇਸ਼ਨ ਹੋਈ ਹੋਊਗੀ, ਉਹਦੇ ਮੁਕਾਬਲੇ ਬਿਜਲੀ ਦਰ, ਬਿਜਲੀ ਦੇ ਰੇਟ ਦੇ ਵਿੱਚ ਜਿਹੜਾ ਵਾਧਾ ਹੋਇਆ ਹੋਊਗਾ, ਘੱਟ ਹੀ ਹੋਇਆ ਹੋਊਗਾ।
ਇਹਦੇ ਬਾਰੇ ਜਿਹੜੇ ਆਪੋਜੀਸ਼ਨ ਲੀਡਰ ਨੇ ਜੌਨ ਰਸਟੈਡ, ਉਹਨਾਂ ਨੇ ਕਿਹਾ ਵੀ ਅਸਲ ਵਾਧਾ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਅਸਲ ਵਾਧੇ ਤਾਂ ਸਰਕਾਰ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਕਰਨੇ ਪੈਣਗੇ, ਕਿਉਂਕਿ BC ਹਾਈਡਰੋ ਨੇ ਪਿਛਲੇ ਸਾਲਾਂ ਦੌਰਾਨ ਇਹ ਕਿਹਾ ਸੀ, ਜਦੋਂ ਸਾਈਟ ਸੀ ਡੈਮ ਆਪਰੇਸ਼ਨ ਹੁੰਦੀ ਹੈ, ਉਹਦੇ ਕਰਕੇ ਸਾਨੂੰ ਆਪਣੇ ਜਿਹੜੇ ਬਿਜਲੀ ਦੇ ਰੇਟਸ ਨੇ ਇਹ 12% ਵਧਾਉਣੇ ਪੈ ਸਕਦੇ ਨੇ। ਸੋ ਕਹਿ ਰਹੇ ਨੇ ਕਿ ਅਜੇ ਤਾਂ ਤੁਸੀਂ ਫਿਰ ਜਿਹੜਾ ਸਾਲਾਨਾ 4.25% ਹੀ ਵਧਾਇਆ, ਤੇ ਉਸ ਤੋਂ ਬਾਅਦ ਕਿਊਮੂਲੇਟ ਵੀ ਇਹਨੂੰ ਕਰ ਲਓ ਤਾਂ ਵੀ ਫਿਰ ਇਹ ਕਿੰਨਾ 9% ਬਣ ਜਾਏਗਾ, ਘੱਟ ਤੋਂ ਵੱਧ
9.6-7.5%।
ਯਾ ਸੋ ਜੇ ਤੁਸੀਂ ਇਹਨੂੰ ਕਰਨਾ ਹੈ 12%, BC ਹਾਈਡਰੋ ਵਾਲੇ ਕਹਿੰਦੇ ਸੀ। ਸੋ ਜੌਨ ਰਸਟੈਡ ਇਹ ਕਹਿ ਰਹੇ ਨੇ ਦਿਸ ਇਜ਼ ਜਸਟ ਅ ਸਟੋਪ ਗੈਪ, ਕਿ ਇਹ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲੀਅਤ, ਕਿ ਤੁਹਾਨੂੰ ਜਿਹੜਾ ਅਸਲ ਝਟਕਾ ਹੈ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਲੱਗੇਗਾ।
ਤੇ ਵਾਸੂ ਜੀ ਹਜੇ ਚਲੋ ਨੋਟ ਦੈਟ ਕਿ ਬਿਜਲੀ ਦੇ ਵਿੱਚ ਹੋਇਆ ਰੇਟ ਦੇ ਵਿੱਚ ਹੋਇਆ ਵਾਧਾ ਤੇ ਉਧਰੋਂ ਕਾਰਬਨ ਟੈਕਸ ਸੰਬੰਧੀ ਜਿਹੜੀਆਂ ਗੱਲਾਂ ਡਾਇਰੈਕਟਲੀ ਰਿਲੇਟਡ ਤੇ ਨਹੀਂ ਹੈਗੀਆਂ, ਪਰ ਕਾਰਬਨ ਟੈਕਸ ਦੇ ਵਿੱਚ ਜਿਹੜੀ ਹੁਣ ਕਟੌਤੀ ਕਰਨੀ ਆ, ਯਾਦ ਹੈ ਜਿਸ ਦਿਨ ਬਜਟ ਦੀ ਆਪਾਂ ਗੱਲਬਾਤ ਕਰ ਰਹੇ ਸੀ ਉਹਦੇ 'ਚ $3.05 billion ਸੀ ਨਾ ਜਿਹੜਾ ਕਾਰਬਨ ਟੈਕਸ ਦੇ ਰੈਵਨਿਊ ਵਾਲਾ।
ਹੁਣ ਜੇ
ਪ੍ਰੋਵਿੰਸ਼ੀਅਲ ਸਰਕਾਰ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੰਦੀ ਆ ਤਾਂ ਇੱਕ ਸਿਗਨੀਫੀਕੈਂਟ ਚੰਕ ਆਊਟ ਆਫ ਦੈਟ ਕਾਰਬਨ ਟੈਕਸ ਰੈਵਨਿਊ ਸਰਕਾਰ ਦਾ ਉਹ ਵੀ ਜਾਂਦਾ ਲੱਗਣਾ। ਯੈਸ, ਗਵਰਨਮੈਂਟ ਰੀਬੇਟਸ ਵੀ ਕੈਂਸਲ ਕਰਨੀਆਂ, ਪਰ ਤਾਂ ਵੀ ਜਿਹੜਾ ਨੈਟ ਇਫੈਕਟ ਆ ਉਹ ਸਰਕਾਰੀ ਖਜ਼ਾਨੇ ਦੇ ਉੱਪਰ ਨੈਗੇਟਿਵ ਹੀ ਹੋਣਾ।
ਸੋ $2.8 million ਦਾ ਜਿਹੜਾ ਰੈਵਨਿਊ ਸਰਕਾਰ ਨੂੰ ਜਨਰੇਟ ਹੁੰਦਾ ਕਾਰਬਨ ਟੈਕਸ ਤੋਂ
ਕੰਜ਼ਿਊਮਰਸ ਤੋਂ। ਹਾਂ,
ਤੇ ਸੋ ਇਹ ਨੰਬਰ ਹੈ, ਹੋਲਡ ਔਨ,
ਇੰਡਸਟਰੀ ਤੋਂ 200 million ਹੀ ਆ।
ਹਾਂ, ਉਹ 200 ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਰੁਕੋ, ਹੋਲਡ ਔਨ, ਆਈ ਹੈਵ ਦਾ ਨੰਬਰਸ ਵਿਦ ਮੀ। ਸੋ ਟੋਟਲ ਜਿਹੜਾ $2.8 billion ਇਹਨਾਂ ਨੂੰ ਜਿਹੜਾ ਕੰਜ਼ਿਊਮਰ ਕਾਰਬਨ ਟੈਕਸ ਤੋਂ ਇਕੱਠਾ ਹੁੰਦਾ, ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਰੈਵਨਿਊ ਆ ਉਹ ਲੈਸ ਦੈਨ $200 million ਆ, $199 million। ਜਿਹੜੀ ਕਾਰਬਨ ਟੈਕਸ ਕ੍ਰੈਡਿਟ ਦਿੱਤਾ ਜਾਂਦਾ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ BC ਦੇ ਵਿੱਚ, ਉਹ $1 billion ਆ। ਸੋ ਤੁਸੀਂ ਮੰਨ ਲਓ ਕਿ ਸਰਕਾਰ ਨੂੰ ਜਿਹੜਾ ਨੈੱਟ ਘਾਟਾ ਪੈਣਾ, ਰੈਵਨਿਊ ਲਾਸ ਹੋਣਾ ਜਿਹੜਾ, ਉਹ $1.8 billion ਦਾ ਹੋਣਾ।
ਹਾਂ, ਸੋ ਆਲਰੇਡੀ ਜਿਹੜਾ ਡੈਫੀਸਿਟ ਵਾਲਾ ਬਜਟ ਹੈ ਉਹਦੇ ਵਿੱਚ ਕੀ ਡੈਫੀਸਿਟ ਹੋਰ ਵੱਧ ਸਕਦਾ, ਪਰ $4-4 billion ਦੀਆਂ ਕੰਟੀਨਜੈਂਸੀਜ਼ ਵੀ ਰੱਖੀਆਂ ਹੋਈਆਂ ਸੀ। ਸੋ ਹੋ ਸਕਦਾ ਕਿ ਉਧਰੋਂ ਖਰਚਾ ਓਨਾ ਜ਼ਿਆਦਾ ਨਾ ਹੋਵੇ, ਪਰ ਕਾਰਬਨ ਟੈਕਸ ਨੂੰ ਹਟਾਉਣਾ, ਇਹ ਜਿੱਦਣ ਬਜਟ ਆਇਆ ਸੀ ਆਪਾਂ ਉਦਣ ਵੀ ਗੱਲ ਕਰਦੇ ਹੀ ਸੀ ਕਿ ਇਹ ਸਰਕਾਰ ਦੇ ਓਵਰਆਲ ਜਿਹੜਾ ਮਾਲੀਆ ਹੈ ਉਹਦੇ ਉੱਪਰ ਵੀ ਇਹਦਾ ਨੈਗੇਟਿਵ ਇੰਪੈਕਟ ਪਿਆ ਹੀ ਲਓ। ਸੋ ਵੀ ਦੇਖਦੇ ਹਾਂ ਉਹਨੂੰ ਗਵਰਨਮੈਂਟ ਕਿਵੇਂ ਫੈਕਟਰ ਇਨ ਕਰਕੇ ਉਹਨੂੰ ਕਿਵੇਂ ਮਿਟੀਗੇਟ ਕਰਦੀ ਆ।
ਯਾ, ਤੇ ਇੰਟਰਸਟਿੰਗ ਗੱਲ ਇਹ ਹੈ ਕਿ ਪੀਅਰ ਪੋਲੀਐਵ ਨੇ ਕੱਲ੍ਹ ਜੋ ਅਨਾਊਂਸਮੈਂਟ ਕੀਤੀ, ਉਹਨਾਂ ਨੇ ਕਿਹਾ ਵੀ ਉਹ ਇੰਡਸਟਰੀਅਲ ਕਾਰਬਨ ਟੈਕਸ ਵੀ ਹਟਾ ਦੇਣਗੇ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ
ਜੀ।
ਨਾਲ ਉਹਨਾਂ ਨੇ ਜ਼ਰੂਰ ਕਿਹਾ, ਕਹਿੰਦੇ ਵੀ ਸੂਬਿਆਂ ਨੂੰ ਇਹ ਖੁੱਲ੍ਹ ਹੋਏਗੀ, ਇਹ ਫਰੀਡਮ ਹੋਏਗੀ ਕਿ ਉਹ ਆਪਣੀ ਪਾਲਿਸੀ ਆਪ ਨਿਰਧਾਰਿਤ ਕਰ ਸਕਦੇ ਨੇ ਕਿ ਜੇ ਕੋਈ ਸੂਬਾ ਇੰਡਸਟਰੀਅਲ ਕਾਰਬਨ ਟੈਕਸ ਲਗਾ ਕੇ ਰੱਖਣਾ ਚਾਹੁੰਦਾ ਤੇ ਉਹਨਾਂ ਨੂੰ ਉਹ ਇਜਾਜ਼ਤ ਹੈ, ਉਹਨਾਂ ਦੀ ਆਪਣੀ ਪਾਲਿਸੀ ਹੋਏਗੀ। ਫੈਡਰਲ ਸਰਕਾਰ ਵੱਲੋਂ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਸਟਾਪ ਗੈਪ ਜਾਂ ਕੋਈ ਵੀ ਕੋਈ ਜਿਹੜਾ ਕਹਿ ਲਓ ਵੀ ਕਾਰਬਨ ਟੈਕਸ ਇੰਪੋਜ਼ ਨਹੀਂ ਕੀਤਾ ਜਾਏਗਾ।
ਕਿਉਂਕਿ ਵਾਸੂ ਜੀ ਦੇਖੋ, BC ਜਦੋਂ 2008 ਦੇ ਵਿੱਚ ਕਾਰਬਨ ਟੈਕਸ ਲਗਾਇਆ ਗਿਆ ਸੀ ਉਦੋਂ ਕੋਈ ਫੈਡਰਲ ਰਿਕੁਆਇਰਮੈਂਟ ਥੋੜੇ ਸੀ, ਫੈਡਰਲ ਰਿਕੁਆਇਰਮੈਂਟ ਤੇ 2019 ਚ ਜਾ ਕੇ ਲਾਗੂ ਹੋਈ ਆ। ਇਸੇ ਤਰ੍ਹਾਂ ਕਿਊਬੈਕ ਵਾਲਿਆਂ ਨੇ ਵੀ ਇਸੇ ਤਰ੍ਹਾਂ ਦਾ ਕਾਰਬਨ ਟੈਕਸ ਸੀ, ਕਾਰਬਨ ਲੈਵੀ ਲਗਾਈ ਸੀ, ਉਦੋਂ ਵੀ ਜਦੋਂ ਉਹਨਾਂ ਨੇ ਵੀ ਲਾਗੂ ਕੀਤੀ ਸੀ ਉਦੋਂ ਵੀ ਕੋਈ ਫੈਡਰਲ ਰਿਕੁਆਇਰਮੈਂਟ ਨਹੀਂ ਸੀ। ਸੋ ਆਈ ਥਿੰਕ ਪੀਅਰ ਪੋਲੀਅਰ ਦਾ ਇਹ ਕਹਿਣਾ ਕਿ ਵਾਪਸ ਉਸੇ ਹੀ ਸਥਿਤੀ ਦੇ ਵਿੱਚ ਕਾਰਬਨ ਟੈਕਸ ਵਾਲੀ ਜਿਹੜੀ ਪਾਲਿਸੀ ਹੈ ਚਲੀ ਜਾਏਗੀ ਜਿੱਥੇ ਪਹਿਲਾਂ ਹੋਇਆ ਕਰਦੀ ਸੀ, ਕਿ ਫੈਡਰਲ ਸਰਕਾਰ ਦੀ ਕੋਈ ਸ਼ਰਤ ਉਹਦੇ ਉੱਪਰ ਨਹੀਂ ਹੋਏਗੀ।
ਯਾ, ਇੱਕ ਮੈਸੇਜ ਆਇਆ, ਬੜਾ ਇੰਪੋਰਟੈਂਟ ਮੈਸੇਜ ਆ, ਕਿ ਅਸੀਂ ਹੁਣੇ ਗੱਲ ਕੀਤੀ ਜਿਵੇਂ ਕਿ $2.8 billion ਸਰਕਾਰ ਨੂੰ ਕਾਰਬਨ ਟੈਕਸ ਤੋਂ, ਕੰਜ਼ਿਊਮਰ ਕਾਰਬਨ ਟੈਕਸ ਤੋਂ ਰੈਵਨਿਊ ਜਨਰੇਟ ਹੁੰਦਾ, ਤੇ ਤਕਰੀਬਨ $1 billion ਜਿਹੜਾ ਹੈ ਉਹ ਰਿਬੇਟਸ ਵਿੱਚ ਦਿੱਤਾ ਜਾਂਦਾ, ਜਿਹੜਾ ਟੈਕਸ ਕ੍ਰੈਡਿਟ ਆ ਜਿਹੜੇ ਚੈੱਕ ਭੇਜੇ ਜਾਂਦੇ ਨੇ ਉਹ ਚ ਦਿੱਤਾ ਜਾਂਦਾ। ਕਹਿੰਦੇ ਵੀ ਇਹ ਤਾਂ ਹੋਣਾ ਚਾਹੀਦਾ ਸੀ ਨਿਊਟਰਲ, ਰੈਵਨਿਊ ਨਿਊਟਰਲ
ਪਹਿਲਾਂ ਸੀਗਾ।
ਸੋ ਸਰਕਾਰ ਇਹ ਕਹਿੰਦੀ ਸੀ ਕਿ ਜਿੰਨਾ ਟੈਕਸ ਅਸੀਂ ਇਕੱਠਾ ਕਰਦੇ ਹਾਂ ਉਨਾ ਅਸੀਂ ਵਾਪਸ ਵੰਡ ਵੀ ਦਿੰਦੇ ਹਾਂ। ਸੋ ਇਹਦੇ ਵਿੱਚ ਇਹ ਵੀ ਅਸੀਂ ਧਿਆਨ ਰੱਖੀਏ ਕਿ ਜਿਹੜੇ ਬਾਕੀ ਜਿਹੜੀਆਂ ਰਿਬੇਟਸ ਵਗੈਰਾ ਨੇ
ਜੀ,
ਕਿ ਜਿਹੜੇ ਬਾਕੀ ਜਿਹੜੇ ਇਨਸੈਂਟਿਵ ਪ੍ਰੋਗਰਾਮਸ ਚਲਾਏ ਜਾਂਦੇ ਨੇ ਉਹ ਵੀ ਇਹਦੇ ਵਿੱਚੋਂ ਹੀ ਪੈਸੇ ਦਿੱਤੇ ਜਾਂਦੇ ਨੇ।
ਪਰ ਜਦੋਂ ਬਸ ਜੀ, ਯੈਸ, ਇਹ ਗੱਲ ਜਿਨ੍ਹਾਂ ਨੇ ਮੈਸੇਜ ਭੇਜਿਆ ਬਿਲਕੁਲ ਸਹੀ ਹੈ, ਜਦੋਂ ਕਾਰਬਨ ਟੈਕਸ ਲਾਗੂ ਕੀਤਾ ਗਿਆ ਸੀ ਇਹ ਰੈਵਨਿਊ ਨਿਊਟਰਲ ਸੀ, ਭਾਵ ਉਹਦਾ ਇਹ ਸੀ ਵੀ ਜਿੰਨੇ ਪੈਸੇ ਕਾਰਬਨ ਟੈਕਸ ਤੋਂ ਇਕੱਠੇ ਹੋਣਗੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਲੋਕਾਂ ਨੂੰ ਵਾਪਸ ਵੰਡ ਦਿੱਤੇ ਜਾਣਗੇ, ਕਿਸੇ ਨੂੰ ਘੱਟ ਕਿਸੇ ਨੂੰ ਵੱਧ, ਡਿਪੈਂਡਿੰਗ ਔਨ ਇਨਕਮ। ਹੋ ਸਕਦਾ ਕਿਸੇ ਨੂੰ ਕੋਈ ਵੀ ਪੈਸੇ ਕਾਰਬਨ ਟੈਕਸ ਦੀ ਰੀਬੇਟ ਦੇ ਨਹੀਂ ਸੀ ਆਉਣੇ, ਪਰ ਪਿਛਲੇ ਸਾਲਾਂ ਦੇ ਵਿੱਚ ਕਾਰਬਨ ਟੈਕਸ ਦੇ ਰੈਵਨਿਊ, ਕਾਰਬਨ ਟੈਕਸ ਦੀ ਟੋਟਲ ਕਲੈਕਸ਼ਨ ਦੇ ਵਿੱਚੋਂ ਜਿਹੜਾ ਕੁਝ ਇੱਕ ਸਿਗਨੀਫੀਕੈਂਟ ਨੰਬਰ ਆ ਉਹ ਜਨਰਲ ਰੈਵਨਿਊ ਦੇ ਵਿੱਚ ਵੀ ਜਾਂਦਾ ਰਿਹਾ। ਸੋ ਸਰਕਾਰ ਉਹਨੂੰ ਆਪਣੇ ਹੋਰ ਕੰਮਾਂ ਵਾਸਤੇ ਵੀ ਵਰਤਦੀ ਰਹੀ ਆ, ਸੋ ਉਧਰਲੇ ਪਾਸੇ ਵੀ ਹਿੱਟ ਜ਼ਰੂਰ ਲੱਗੂ।
ਬਟ ਦੈਟਸ ਨਾਟ $1.8 billion,
ਹਾਂ, ਦੈਟਸ ਨਾਟ ਦੀ ਐਂਟਾਇਰ ਅਮਾਊਂਟ। ਯੈਸ,
ਸੋ $1.8 billion ਦੇ ਵਿੱਚੋਂ ਬਹੁਤ ਸਾਰੀਆਂ ਰਿਬੇਟਸ ਵਗੈਰਾ ਵੀ, ਇਨਸੈਂਟਿਵਸ ਹੋਰ ਵੀ ਦਿੱਤੇ ਜਾਂਦੇ ਸਨ
ਜੀ।
ਸੋ ਪਰ ਬਾਕੀ ਯੈਸ ਥੋੜਾ ਬਹੁਤ ਪੈਸੇ ਜਿਹੜੇ ਬਚ ਜਾਂਦੇ ਸੀ ਕਿਉਂਕਿ ਕਾਰਬਨ ਟੈਕਸ ਦਾ ਰੇਟ ਵੱਧਦਾ ਰਿਹਾ ਹੌਲੀ ਹੌਲੀ ਕਰਕੇ।
ਯੈਸ ਯੈਸ, $30 ਤੋਂ ਸ਼ੁਰੂ ਹੋਇਆ ਸੀ।
ਯਾ,
ਚਲੋ ਐਨੀਵੇ। ਅੱਛਾ ਵਾਸੂ ਜੀ, ਜੇ ਕਾਰਬਨ ਟੈਕਸ ਦੀ ਗੱਲ ਕਰ ਹੀ ਰਹੇ ਹਾਂ, ਕਾਰਬਨ ਟੈਕਸ ਦਾ ਸਿੱਧਾ ਸਿੱਧਾ ਸੰਬੰਧ ਹੈਗਾ ਪੋਲਿਊਸ਼ਨ ਨਾਲ, ਕਿ ਜੇ ਅਸੀਂ ਕਲਾਈਮੇਟ ਚੇਂਜ ਨੂੰ ਰੋਕੀਏ, ਉਹ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਲਈ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਰੋਕੀਏ। ਡੋਨਲਡ ਟਰੰਪ ਨੇ ਟਰੁੱਥ ਸੋਸ਼ਲ 'ਤੇ ਪੋਸਟ ਪਾ ਦਿੱਤੀ ਇੱਕ, ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਲੰਮਾ ਸਮਾਂ ਅਸੀਂ ਅਜਿਹੇ ਮੁਲਕਾਂ, ਉਹਨਾਂ ਨੇ ਤਾਂ ਸ਼ਬਦ ਜਿਹੜੇ ਵਰਤੇ ਨੇ, ਕਹਿੰਦੇ ਐਨਵਾਇਰਮੈਂਟਲ ਐਕਸਟ੍ਰੀਮਿਸਟ, ਲਿਊਨਟਿਕਸ, ਰੈਡੀਕਲਸ ਐਂਡ ਥਗਸ, ਕਹਿੰਦੇ ਅਸੀਂ ਉਹਨਾਂ ਦੇ ਮਗਰ ਲੱਗ ਕੇ ਦੂਜੀਆਂ ਕੰਟਰੀਆਂ ਨੂੰ, ਖਾਸ ਤੌਰ 'ਤੇ ਚਾਈਨਾ ਨੂੰ, ਅਸੀਂ ਇਹ ਪਰਮਿਸ਼ਨ ਦਿੰਦੇ ਰਹੇ ਕਿ ਤੁਸੀਂ ਕੋਲਾ ਬਾਲ ਕੇ ਆਪਣੀ ਇਕਨੋਮਿਕ ਗਰੋਥ ਕਰਦੇ ਰਹੋ, ਅਤੇ ਕਹਿੰਦੇ ਵੀ ਅਸੀਂ ਕਹਿੰਦੇ ਹੁਣ ਆਈ ਐਮ ਆਥੋਰਾਈਜ਼ਿੰਗ ਮਾਈ ਐਡਮਿਨਿਸਟ੍ਰੇਸ਼ਨ ਟੂ ਇਮੀਡੀਏਟਲੀ ਬਿਗਿਨ ਪ੍ਰੋਡਿਊਸਿੰਗ ਐਨਰਜੀ ਵਿਦ ਬਿਊਟੀਫੁੱਲ ਕਲੀਨ ਕੋਲ, ਬਿਊਟੀਫੁੱਲ ਕਲੀਨ ਕੋਲ ਕੈਪੀਟਲਸ ਦੇ ਵਿੱਚ ਆ।
ਵਿਜੇ ਜੀ, ਇਹ ਤਾਂ ਚਲੋ ਡੋਨਲਡ ਟਰੰਪ ਨੇ ਡੈਮੋਕ੍ਰੈਟਸ ਬਾਰੇ ਗੱਲ ਕਹੀ ਆ, ਪੋਲੀਟੀਸ਼ੀਅਨਸ ਬਾਰੇ, ਉਹਨਾਂ ਨੂੰ ਠੱਗਸ, ਲਿਊਨੇਟਿਕਸ ਇਹ ਉਹ ਕਹਿ ਰਹੇ ਨੇ। ਡੋਨਲਡ ਟਰੰਪ ਨੇ ਹੁਣ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ, ਡੇਢ ਕੁ ਘੰਟਾ ਪਹਿਲਾਂ, 6:05 ਤੇ ਸਾਡੇ ਸਮੇਂ ਮੁਤਾਬਕ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਪਾਈ ਆ।
ਅੱਛਾ ਜੀ।
ਉਹਦੇ ਵਿੱਚ ਵਿਜੇ ਜੀ ਉਹ ਜਿਹੜੇ ਅਮੈਰੀਕਾ ਦੇ ਜੱਜਸ ਨੇ,
ਅੱਛਾ ਹਾਂ,
ਉਹਨਾਂ ਨੂੰ ਰੈਡੀਕਲ ਲੈਫਟ ਲਿਊਨੇਟਿਕ ਕਹਿ ਰਹੇ ਨੇ। ਸੋ ਕਹਿੰਦੇ ਦਿਸ ਰੈਡੀਕਲ ਲੈਫਟ ਲਿਊਨੇਟਿਕ ਆਫ ਅ ਜੱਜ, ਅ ਟਰਬਲ ਮੇਕਰ ਐਂਡ ਐਜੀਟੇਟਰ who was sadly appointed by Barack Hussein Obama, was not elected president. He didn't win the popular vote, brackets likha, by a lot. Phir agon likha vi main ta sariyan jehdiyan swing states ne oh jittiyan, main inniya counties jittiyan, te main kinne reasons karke meri jit hoyi hai, par ohde vichon main reason mere khayal na kehnde eh si ki main illegal immigration nu rokan da vaada kita si. Te kehnde this judge, like many of the crooked judges, crooked Hillary hunda si pehla, so crooked judges, I am forced to appear before, should be impeached. Judges nu impeach karan di gal kar rahe ne, kehde we don't want vicious, violent and demented criminals, many of them deranged murderers in our country, make America great again.
So jehda aa sandarb hai Basu ji, jehde Venezuela de kathit taur te kinne 200 to vi vadh ਗੈਂਗ ਮੈਂਬਰ ਜਿਹਨਾਂ ਨੂੰ ਕਿਹਾ ਗਿਆ ਸੀ ਟਰੰਪ ਨੇ ਵੀ ਗੈਂਗ ਮੈਂਬਰ ਹੈਗੇ ਨੇ ਕੋਈ, ਇਸ ਇਟ ਵਾਜ਼ ਐਨ ਐਲੀਗੇਸ਼ਨ, ਉਹਨਾਂ ਨੂੰ ਡਿਪੋਰਟ ਕਰਕੇ ਕੱਲ ਐਲ ਸੈਲਵਾਡੋਰ ਭੇਜ ਦਿੱਤਾ ਗਿਆ ਸੀ। ਐਲ ਸੈਲਵਾਡੋਰ ਦੀ ਜੇਲ੍ਹਾਂ ਦੇ ਨਾਲ ਵੀ ਸਰਕਾਰ ਨਾਲ ਉੱਥੇ ਅਮਰੀਕਾ ਦਾ ਇੱਕ ਇਕਰਾਰਨਾਮਾ ਹੋਇਆ ਵੀ $6 million ਦੇਣਾ ਉਹਨਾਂ ਨੂੰ, ਉਹਨਾਂ ਜੇਲ੍ਹਾਂ ਦੇ ਵਿੱਚ ਇਹਨਾਂ ਕੈਦੀਆਂ ਨੂੰ ਰੱਖਣ ਦੇ ਵਾਸਤੇ। ਅਤੇ ਜਦੋਂ ਉਹ ਜਹਾਜ਼ ਜਾ ਰਿਹਾ ਸੀ ਉਹਨਾਂ ਵਿਅਕਤੀਆਂ ਨੂੰ ਡਿਪੋਰਟ ਕਰ ਰਿਹਾ ਸੀ ਵੈਨੇਜ਼ੁਏਲਨਸ ਨੂੰ ਜਿਹੜੇ ਕਿ ਕਥਿਤ ਗੈਂਗ ਮੈਂਬਰਸ ਨੇ, ਉਦੋਂ ਇਸ ਇੱਕ ਜੱਜ ਨੇ ਆਰਡਰ ਦੇ ਦਿੱਤਾ ਕਿ ਇਹਨਾਂ ਨੂੰ ਡਿਪੋਰਟ ਇਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਨਹੀਂ ਕਰ ਸਕਦੀ। ਅਤੇ ਫਿਰ ਜਿਹੜੇ ਬਾਰਡਰਜ਼ਾਰ ਨੇ ਇਹਨਾਂ ਦੇ, ਉਹਨਾਂ ਨੇ ਇਹ ਗੱਲ ਆਖੀ ਸੀ, ਕਹਿੰਦੇ ਵੀ ਜਹਾਜ਼ ਤਾਂ ਆਲਰੇਡੀ ਸਾਡੀ ਏਅਰ ਸਪੇਸ ਤੋਂ ਬਾਹਰ ਜਾ ਚੁੱਕਾ, ਕਹਿੰਦੇ ਹੁਣ ਠੀਕ ਆ ਚਲਾ ਗਿਆ ਤਾਂ ਹੁਣ ਜਿਹੜਾ ਗਿਆ ਜਹਾਜ਼ ਆ ਵਾਪਸ ਨਹੀਂ ਮੁੜਨਾ।
1798 ਦਾ ਐਕਟ ਆ, ਏਲੀਅਨ ਐਨੀਮੀਜ਼ ਐਕਟ, ਉਹ ਇਨਵੋਕ ਕਰਕੇ ਇਹਨਾਂ ਨੇ ਇਸ ਤਰ੍ਹਾਂ ਰਿਪੋਰਟ ਕੀਤਾ।
ਅਤੇ ਜਿਹੜਾ ਏਲੀਅਨ ਐਨੀਮੀਜ਼ ਐਕਟ ਹੈ, ਲਾਸਟ ਟਾਈਮ ਜਦੋਂ ਇਹਦਾ ਇੱਕ ਵਾਈਡ ਸਪਰੈਡ ਯੂਜ਼ ਕੀਤਾ ਗਿਆ ਸੀ, ਉਹ ਦੂਜੇ ਵਿਸ਼ਵ ਯੁੱਧ ਵੇਲੇ ਸੀ, ਜਦੋਂ ਇਟਾਲੀਅਨ ਅਮੈਰੀਕਨਸ ਨੂੰ ਅਤੇ ਜੈਪਨੀਜ਼ ਅਮੈਰੀਕਨਸ ਨੂੰ ਰਾਊਂਡ ਅਪ ਕਰਕੇ ਉਹਨਾਂ ਨੂੰ ਕਹਿ ਲਓ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ।
ਹੁਣ ਦੇਖੋ ਵਿਜੇ ਜੀ, ਜਿਹੜੇ ਇਹ ਡੋਨਲਡ ਟਰੰਪ ਕੰਮਕਾਰ ਕਰ ਰਹੇ ਨੇ
ਜੀ,
ਇਹਨਾਂ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਵੀ ਨੇ। ਇਹ ਦੇਖੋ ਜੋ ਇਹ ਗੱਲਾਂ ਮੂਲ ਤੌਰ ਤੇ ਜੋ ਕਰ ਰਹੇ ਨੇ ਕਿ ਜਿਹੜੇ ਵੀ ਕੋਈ ਇਮੀਗ੍ਰੈਂਟਸ ਮੁਲਕ ਦੇ ਵਿੱਚ ਆ ਕੇ ਤੁਹਾਡੇ ਕੋਈ ਕ੍ਰਾਈਮ ਕਰਦੇ ਨੇ, ਜਿਹੜੇ ਕ੍ਰਿਮੀਨਲ ਨੇ ਜਾਂ ਗੈਂਗਸਟਰਸ ਨੇ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ, ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਆ ਉਹ ਸਖਤ ਕੀਤੀ ਜਾਵੇ, ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਪੁਖਤਾ ਕੀਤਾ ਜਾਵੇ, ਜਿਹੜਾ ਮੈਜੋਰਿਟੀ ਸੈਂਟੀਮੈਂਟ ਆ ਈਵਨ ਕੈਨੇਡਾ ਦੇ ਵਿੱਚ ਵੀ ਇਸ ਗੱਲ ਦੇ ਹੱਕ ਵਿੱਚ ਹੈ, ਪਰ ਕਿਸ ਤਰੀਕੇ ਨਾਲ ਉਸ ਕੰਮ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਪਰ ਜਿਹੜੇ ਡੋਨਲਡ ਟਰੰਪ ਦੇ ਸਮਰਥਕ ਨੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਮੈਂਬਰਸ ਨੇ, ਉਹਨਾਂ ਦਾ ਕਹਿਣਾ ਵੀ ਜਿਹੜੇ ਇਸ ਤਰ੍ਹਾਂ ਦੇ ਔਖੇ ਕੰਮ ਨੇ ਹੋਰ ਕਿਸੇ ਤਰੀਕੇ ਕੀਤੇ ਵੀ ਨਹੀਂ ਜਾ ਸਕਦੇ।
ਦੂਜਾ ਪੈਸਾ ਹੈ, ਹਾਂਜੀ,
ਇਹਦੇ ਨਾਲ ਫਿਰ ਜਿਹੜੀ ਗੱਲ ਜੁੜ ਜਾਂਦੀ ਹੈ ਕਿ ਕੈਨੇਡਾ ਦੇ ਵਿੱਚ ਵੀ ਜਿਹੜੇ ਹੁਣ ਲੋਕ ਬਹੁਤ ਸਾਰੇ ਕਹਿ ਰਹੇ ਨੇ ਕਿ ਕੰਸਰਵੇਟਿਵਸ ਵੱਲੋਂ, ਪੀਅਰ ਪੋਲੀਆ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਵਾਅਦੇ ਕੀਤੇ ਜਾ ਰਹੇ ਨੇ, ਉਹ ਦਿਲ ਨੂੰ ਛੂਹਦੇ ਨੇ, ਪਸੰਦ ਆਉਂਦੇ ਸਾਰਿਆਂ ਨੂੰ। ਜਦੋਂ ਉਹ ਕਹਿੰਦੇ ਆ ਕਿ ਜੀ ਵੀ ਅਸੀਂ ਪਹਿਲਾਂ ਕੈਨੇਡਾ ਦੀ ਸੋਚੀਏ, ਪਾਈਪਲਾਈਨਸ ਵਿਛਾਈਏ, ਸਾਰਾ ਕੁਝ, ਅਸੀਂ ਇਮੀਗ੍ਰੇਸ਼ਨ ਜਿਹੜੀ ਆ ਅਸੀਂ ਫੋਰਨ ਫੰਡਿੰਗ ਦੇ ਉੱਤੇ ਫੋਕਸ ਨਾ ਕਰੀਏ। ਕੱਲ੍ਹ ਉਹਨਾਂ ਨੇ ਕਾਰਬਨ ਟੈਕਸ ਜਦੋਂ ਗੱਲ ਕੀਤੀ, ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਸਾਡਾ ਟਾਰਗੇਟ ਹੈ ਕਿ ਅਸੀਂ 2005 ਦੇ ਇਮਿਸ਼ਨ ਟਾਰਗੇਟਸ ਦੇ ਮੁਕਾਬਲੇ 2030 ਤੱਕ ਆਪਣੀਆਂ ਇਮਿਸ਼ਨ 40% ਘਟਾਉਣੀਆਂ, ਕੀ ਤੁਸੀਂ ਇਸ ਟਾਰਗੇਟ ਨੂੰ ਤੁਸੀਂ ਕਮਿਟ ਕਰੋਗੇ? ਉਹਨਾਂ ਨੇ ਕਿਹਾ ਮੈਂ ਇਸ ਗੱਲ ਤੇ ਫੋਕਸ ਕਰਾਂਗਾ ਕਿ ਅਸੀਂ ਬਾਕੀ ਮੁਲਕਾਂ ਦੀ ਮਦਦ ਕਰੀਏ ਕਿ ਉਹ ਆਪਣੀਆਂ ਇਮਿਸ਼ਨ ਘਟਾਉਣ। ਉਹਨੇ ਗੱਲ ਬੜੀ ਪਸੰਦ ਆਉਂਦੀ,
ਕਿਉਂਕਿ ਜਿਹੜੀ ਗੱਲ ਹੈ ਜੇ ਗਲੋਬਲ ਵਾਰਮਿੰਗ ਆ ਤਾਂ ਫਿਰ ਜੇ ਜਿੱਥੇ ਜਿੱਥੇ ਕਿਤੇ ਹੋਰ ਪ੍ਰਦੂਸ਼ਣ ਹੋ ਰਿਹਾ ਪਹਿਲਾਂ ਉਹਨੂੰ ਘਟਾ ਲਓ,
ਜਿਹੜੇ ਮੁਲਕ ਬਾਕੀ ਕੋਲਾ ਬਾਲ ਰਹੇ ਨੇ, ਸੋ ਕੋਲਾ ਹੁਣ ਲੱਗਦਾ
ਅਮਰੀਕਾ ਬਾਲਣ ਫਿਰਦੇ ਨੇ,
ਇਹਨਾਂ ਨੂੰ ਵੀ ਭੇਜੋ ਨੈਚੁਰਲ ਗੈਸ। ਸੋ ਵਿਜੇ ਜੀ ਜਿਹੜੀਆਂ ਇੱਦਾਂ ਦੀਆਂ ਗੱਲਾਂ ਨੇ ਉਹ ਸਾਰੀਆਂ ਜਿਹੜੀਆਂ ਕੰਸਰਵੇਟਿਵਸ ਕਰਦੇ ਨੇ, ਉਹ ਗੱਲਾਂ ਉਹਨਾਂ ਦਾ ਜੋ ਕਹਿ ਲਓ ਇਫੈਕਟ ਹੈ, ਜੋ ਉਹਨਾਂ ਦਾ ਜੋ ਐਂਡ ਹੈ, ਉਹ ਸਾਰਿਆਂ ਨੂੰ ਪਸੰਦ ਆਉਂਦਾ, ਪਰ ਦ ਮੀਨਸ, ਕਿਸ ਤਰੀਕੇ, ਕਿਸ ਰਾਹ ਤੋਂ ਜਾ ਕੇ ਉਹ ਐਂਡ ਅਸੀਂ ਅਚੀਵ ਕਰਨਾ,
ਵੇਜ਼ ਐਂਡ ਮੀਨਸ।
ਹਾਂ, ਸੋ ਉੱਥੇ ਆ ਕੇ
ਫਿਰ ਮੀਨਸ ਐਂਡ ਐਂਡਸ, ਮੀਨਸ ਐਂਡ
ਐਂਡਸ, ਸੋ ਜਿਹੜਾ ਉਹ ਕੁਐਸਚਨ ਮਾਰਕ ਇੱਕ ਲੱਗ ਜਾਂਦਾ ਕਿ ਰਸਤਾ ਕਿਹੜਾ ਇਖਤਿਆਰ ਕਰਨਾ, ਉੱਥੇ ਪਹੁੰਚਣ ਵਾਸਤੇ ਕੀ ਕੁਝ ਕਰਨਾ ਪਏਗਾ, ਉਹ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਛਲਾਂਗ ਮਾਰ ਕੇ ਅਸੀਂ ਐਂਡ ਤੱਕ ਪਹੁੰਚ ਜਾਈਏ, ਉਹ ਹੁੰਦਾ ਨਹੀਂ। ਸੋ ਇਹੀ ਤਾਂ ਡਿਲੇਮਾ ਹੈ, ਇਹੀ ਤਾਂ ਇੱਕ ਕਹਿ ਲਓ ਦੁਚਿੱਤੀ ਹੈ ਕਿ ਜਿਹੜੇ ਕੰਸਰਵੇਟਿਵਸ ਨੇ ਜਾਂ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਸਰਕਾਰਾਂ ਨੇ, ਉਹਨਾਂ ਦੀਆਂ ਗੱਲਾਂ ਤੁਹਾਨੂੰ ਪਸੰਦ, ਐਂਡ ਸੇਮ ਹੋਲਡਸ ਟਰੂ ਫੋਰ ਦ ਲੈਫਟ ਐਜ਼ ਵੈਲ, ਜਿਹੜੇ ਖੱਬੇ ਪੱਖੀ ਜਿਹੜੀਆਂ ਵਾਅਦੇ ਨੇ ਤੁਹਾਨੂੰ ਗੱਲਾਂ ਸੋਹਣੀਆਂ ਲੱਗਦੀਆਂ,
ਜਿਹੜੇ ਮਾਈਨੋਰਿਟੀ ਰਾਈਟਸ ਦੀ ਗੱਲ ਜਦੋਂ ਕਰਦੇ ਨੇ, ਇਨਕਲੂਸਿਵਿਟੀ ਦੀ ਗੱਲ ਕਰਦੇ ਨੇ, ਜਦੋਂ ਇਹ ਗੱਲ ਕਰਦੇ ਨੇ ਕਿ ਜੀ ਸਾਰਿਆਂ ਦੇ ਵਿੱਚ ਬਰਾਬਰਤਾ ਹੋਵੇ, ਅਸੀਂ
ਕੋਈ ਵੀ ਵਿਅਕਤੀ ਬੇਘਰਾਨਾ
ਹੋਵੇ,
ਜਿਹੜੇ ਵੀ ਕੋਈ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਸਰਕਾਰ ਪੈਸੇ ਦੇਵੇ, ਸਾਰਿਆਂ ਕੋਲ ਆਲੀਸ਼ਾਨ ਮਕਾਨ ਹੋਣ, ਇੱਕੋ ਜਿਹੇ ਘਰ ਹੋਣ, ਉਹ ਗੱਲਾਂ ਸੋਹਣੀਆਂ ਲੱਗਦੀਆਂ। ਸੋ ਸਾਰੇ ਸਾਡਾ ਮੁਲਕ ਬਹੁਤ ਖੁਸ਼ਹਾਲ ਹੋਵੇ, ਪਾਈਪਲਾਈਨਾਂ ਹੀ ਪਾਈਪਲਾਈਨਾਂ ਹੋਣ, ਕਿਆ ਬਾਤ ਹੈ, ਜਿੱਥੋਂ ਤੁਸੀਂ ਪੱਟੋ ਉੱਥੋਂ ਡਾਲਰ ਹੀ ਨਿਕਲਣ, ਗੱਲਾਂ ਸੋਹਣੀਆਂ ਲੱਗਦੀਆਂ ਨੇ। But the ways which we adopt to reach, the means which we adopt to reach those ends, ਉਹ ਜਿਹੜਾ ਸਵਾਲ ਹੈ ਉਹ ਅਸੀਂ ਇਖਤਿਆਰ ਨਹੀਂ ਕਰਨਾ ਚਾਹੁੰਦੇ।
ਜਿਹੜੀ ਤੁਸੀਂ ਗੱਲ ਕੀਤੀ ਨਾ ਵਾਸੂ ਜੀ ਕਿ ਕੰਜ਼ਰਵੇਟਿਵ ਵੱਲੋਂ ਕੀਤੀਆਂ ਜਾਂਦੀਆਂ ਗੱਲਾਂ ਉਹ ਲੋਕਾਂ ਨੂੰ ਪਸੰਦ ਆਉਂਦੀਆਂ ਨੇ, ਕਿਉਂਕਿ ਹਾਂ ਵੀ ਠੀਕ ਆ ਕੰਮ ਹੋਣਾ ਚਾਹੀਦਾ, ਉਹਦਾ ਇੱਕ ਸਭ ਤੋਂ ਵੱਡਾ ਸਬੂਤ ਤਾਂ ਇਹ ਵੀ ਹੈ ਨਾ ਕਿ ਜਿਹੜੀਆਂ ਗੱਲਾਂ ਪਿਛਲੇ ਸਾਲਾਂ ਦੇ ਵਿੱਚ ਪੀਅਰ ਪੋਲੀਆ ਹਾਈਲਾਈਟ ਕਰਦੇ ਰਹੇ, ਆਹ ਤੁਸੀਂ ਦੇਖ ਲਓ ਲਿਬਰਲ ਪਾਰਟੀ ਦੇ ਹੁਣ ਚਲੋ ਲੀਡਰ ਬਦਲੇ ਨੇ ਮਾਰਕ ਕਾਰਨੀ, ਪਰ ਸਟਾਂਸ ਕਿਹੋ ਜਿਹਾ ਬਦਲਿਆ? ਕਦੇ ਸੋਚਿਆ ਸੀ ਜਿਸ ਤਰ੍ਹਾਂ ਦਾ ਸਟੈਂਸ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਕਾਰਬਨ ਟੈਕਸ ਨੂੰ ਲੈ ਕੇ ਲਿਬਰਲਸ ਦਾ ਵੇਖਿਆ, ਕਿ ਲਿਬਰਲਸ ਦੇ ਆਪਣੇ ਉਹੀ ਸਾਬਕਾ ਇਨਵਾਇਰਮੈਂਟ ਮਿਨਿਸਟਰ ਜਿਹੜੇ ਕਿ ਕਾਰਬਨ ਟੈਕਸ ਨੂੰ ਡਿਫੈਂਡ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ, ਸਾਬਕਾ ਫਾਈਨੈਂਸ ਮਿਨਿਸਟਰ ਜਿਹੜੇ ਕਹਿੰਦੇ ਸੀ ਕਾਰਬਨ ਟੈਕਸ ਤੇ ਹੈ ਹੀ ਬੜੀ ਵਧੀਆ ਚੀਜ਼, ਉਹ ਹੁਣ ਸਾਰੇ ਉੱਤੇ ਫਲਿੱਪ ਮਾਰਨ ਨੂੰ ਤਿਆਰ ਹੋ ਗਏ।
ਐਂਡ ਆਲ ਆਫ ਦਿਸ ਇਜ਼ ਹੈਪਨਿੰਗ, ਇਹ ਨਿਊਟਨ ਦਾ ਜਿਹੜਾ ਥਰਡ ਲਾਅ ਹੈ, ਟੂ ਐਵਰੀ ਐਕਸ਼ਨ ਦੇ ਇਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ, ਕਿਉਂਕਿ ਪਿਛਲੇ 8-9 ਸਾਲਾਂ ਦੌਰਾਨ ਐਨਡੀਪੀ ਦੇ ਨਾਲ ਰਲ ਕੇ ਲਿਬਰਲ ਸਰਕਾਰ ਨੇ ਵੀ ਖੱਬੇ ਪੱਖੀ ਵਾਅਦੇ ਕਾਫੀ ਸਾਰੇ ਕੀਤੇ, ਇੱਕ ਮਾਹੌਲ ਜਿਹੜਾ ਆਪਾਂ ਕਹਿ ਸਕਦੇ ਲੈਫਟ ਆਫ ਸੈਂਟਰ ਜਿਹਾ ਰਿਹਾ, ਤੇ ਕਾਫੀ ਵਾਰ ਉਹ ਇਟ ਵੀਅਰ ਟੂਵਰਡਸ ਲੈਫਟ, ਨਾਟ ਜਸਟ ਲੈਫਟ ਆਫ ਸੈਂਟਰ, ਲੈਫਟ, ਤੇ ਉਹਦੇ ਕਰਕੇ ਜਿਹੜੇ ਲੋਕ ਉਕਤਾ ਜਾਂਦੇ ਆ। ਸੋ ਇਕਨੋਮਿਕਸ ਦੇ ਵਿੱਚ ਵਿਜੇ ਜੀ ਜਿਵੇਂ ਇਕਨੋਮਿਕ ਸਾਈਕਲਸ ਹੁੰਦੇ ਨੇ ਕਿ ਜੀ ਪਹਿਲਾਂ ਬੂਮ ਆਉਂਦਾ ਫਿਰ ਰਿਸੈਸ਼ਨ ਆਉਂਦੀ ਹੈ, ਸੋ ਇਹ ਸਾਈਕਲ ਚੱਲਦੇ ਰਹਿੰਦੇ ਆ, ਉਸੇ ਤਰ੍ਹਾਂ ਪੋਲੀਟਿਕਸ ਦੇ ਵਿੱਚ ਵੀ ਇਹ ਜਿਹੜੇ ਸਾਈਕਲ ਚੱਲਦੇ ਰਹਿੰਦੇ ਆ ਕਿ ਇੱਕ ਵਾਰ ਜਿਹੜੀ ਸਰਕਾਰ ਆ ਹੌਲੀ 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 ਲੈਫਟ ਜਾਏਗੀ, ਲੋਕ ਜਿਹੜੀਆਂ ਲੈਫਟ ਪੋਲਿਸੀਜ਼ ਨੂੰ ਪਹਿਲਾਂ ਬਹੁਤ ਪਸੰਦ ਕਰਨਗੇ ਕਿ ਜੀ ਇਹ ਤਾਂ ਬਹੁਤ, ਕਿਉਂਕਿ ਚੇਂਜ ਸਾਨੂੰ ਪਸੰਦ ਹੈ, ਪੋਲੀਟਿਕਸ ਦੇ ਵਿੱਚ ਵੀ ਚੇਂਜ ਇਜ਼ ਦਾ ਓਨਲੀ ਕੋਨਸਟੈਂਟ, ਕਿ ਇਹ ਤਾਂ ਬਹੁਤ ਸੋਹਣੀਆਂ ਲੱਗਦੀਆਂ, ਕੁਝ ਚੇਂਜ ਆ ਰਿਹਾ, ਤਬਦੀਲੀ ਆ ਰਹੀ, ਪਸੰਦ ਆਉਂਦੀ ਹੈ, ਫਿਰ ਜੋ ਦੇਖਦੇ ਹਾਂ ਰਾਹ ਕਿੱਥੇ ਪਹੁੰਚ ਗਏ, ਫਿਰ ਕਹਿੰਦੇ ਨਹੀਂ ਨਹੀਂ ਨਹੀਂ, ਫਿਰ ਰਾਈਟ ਵਾਲੀ ਆਉਂਦੀ ਹੈ, ਕਹਿੰਦੇ ਹੁਣ ਚੇਂਜ ਹੋ ਰਿਹਾ,
ਚੇਂਜ ਹੋ ਰਿਹਾ,
ਜਿੰਨੀ ਦੇਰ ਤੱਕ ਤਾਂ ਚੇਂਜ ਹੋ ਰਿਹਾ, ਕੁਛ ਕੁਛ ਤਬਦੀਲੀ ਆ ਰਹੀ, ਬੰਦੇ ਆਸਮੰਦ ਰਹਿੰਦੇ ਨੇ ਕੁਛ ਹੋਏਗਾ, ਪਰ ਜਦੋਂ ਅਸੀਂ ਐਂਡ ਤੇ ਪਹੁੰਚ ਜਾਂਦੇ ਹਾਂ ਕਹਿੰਦੇ ਇਹ ਕਹਾਂ ਆ ਗਏ ਹਮ, ਸੋ ਫਿਰ ਉਹ ਸਾਨੂੰ ਲੱਗਦਾ ਕਿ ਨਹੀਂ ਯਾਰ ਇਹ ਠੀਕ ਨਹੀਂ। ਇਸ ਕਰਕੇ ਕਿਹਾ ਜਾਂਦਾ ਜਿਹੜੀ ਸੈਂਟਰਿਸਟ ਕੋਈ ਸਰਕਾਰ ਆ ਉਹ ਪਾਪੂਲਰ ਹੁੰਦੀ ਹੈ, ਪਰ ਸੈਂਟਰ ਵਾਲੀ ਸਰਕਾਰ ਕਿੰਨੀ ਦੇਰ ਤੱਕ ਸੈਂਟਰ ਵਿੱਚ ਰਹਿ ਕੇ ਪੋਲਿਟਿਕਸ ਕਰ ਸਕਦੀ ਹੈ, ਕਿਉਂਕਿ ਉਹਨਾਂ ਨੇ ਕੁਝ ਵਾਅਦੇ ਲੈਫਟ ਵਾਲੇ ਕਰਨੇ ਹੁੰਦੇ, ਕੁਝ ਰਾਈਟ ਵਾਲੇ ਕਰਨੇ ਹੁੰਦੇ, ਜੇ ਤਾਂ ਦੋਨੋਂ ਵਾਅਦੇ ਉਹ ਸਰਕਾਰ ਲਾਗੂ ਕਰ ਸਕੇ ਫਿਰ ਤਾਂ ਸਰਕਾਰ ਕਾਮਯਾਬ, ਇਹਦੇ ਚੱਕਰ ਇਹ ਹੁੰਦਾ ਕਿ ਦੋ ਬੇੜੀਆਂ ਦੇ ਵਿੱਚ ਪੈਰ ਧਰ ਕੇ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਤੇ ਉਦੋਂ ਫਿਰ ਬੇੜਾ ਗਰਕ ਹੁੰਦਾ ਜਿਹੜੀ ਸੈਂਟਰਲ ਸਰਕਾਰ ਦਾ ਵੀ ਤੇ ਉਸ ਮੁਲਕ ਦਾ ਵੀ,
ਤੇ ਇਹ ਸਿਚੁਏਸ਼ਨ ਹੋਰ ਜ਼ਿਆਦਾ ਪ੍ਰੋਨਾਊਂਸਡ ਹੋ ਜਾਂਦੀ ਆ ਜੇ ਉਹ ਸੈਂਟਰਿਸਟ ਸਰਕਾਰ, ਸੈਂਟਰਿਸਟ ਸਰਕਾਰ ਜੇ ਮਾਈਨੋਰਿਟੀ 'ਚ ਹੋਵੇ, ਕਿਉਂਕਿ ਫਿਰ ਜਿਹੜੇ ਪਾਸੇ ਉਹਨੂੰ ਮਿਲਦਾ ਸਮਰਥਨ ਉਹ ਧੂ ਕੇ ਉਸ ਸਰਕਾਰ ਦੀ ਪੂਰੀ ਆਈਡੀਓਲੋਜੀ ਨੂੰ ਪੂਰੇ ਪਲਾਨ ਨੂੰ ਉਧਰਲੇ ਪਾਸੇ ਲੈ ਜਾਂਦੇ ਨੇ, ਜਿਵੇਂ ਅਸੀਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ ਨਾਲ ਵੇਖਿਆ ਕਿ ਐਨਡੀਪੀ ਦੇ ਪਾਵੇ ਲੱਗੇ ਹੋਣ ਕਰਕੇ ਉਹਨਾਂ ਨੂੰ ਐਨਡੀਪੀ ਦੀਆਂ ਕਈ ਗੱਲਾਂ ਮੰਨਣੀਆਂ ਪਈਆਂ। ਬਸ ਜੀ ਮੈਸੇਜ ਕੱਲ੍ਹ ਵੀ ਆਇਆ ਸੀ, ਅੱਜ ਵੀ ਆਇਆ ਕਿ ਰਾਈਟ ਵਿੰਗ ਲੈਫਟ ਵਿੰਗ ਕੀ ਹੁੰਦਾ, ਐਕਸਪਲੇਨ ਕਰ ਦਿਓ ਮਾੜਾ ਜਿਹਾ। ਸੋ ਜੇ ਇਹਨੂੰ ਆਪਾਂ ਦੋ ਤਿੰਨ ਇਸ ਹਿਸਾਬ ਨਾਲ ਇਹਨੂੰ ਡਿਵਾਈਡ ਕਰਕੇ ਦੇਖੀਏ ਕਿ ਰਾਈਟ ਸੋਸ਼ਲ ਪੁਆਇੰਟ ਆਫ ਵਿਊ ਕੀ ਹੈ, ਇਕਨੋਮਿਕਸ ਪ੍ਰਤੀ ਪੁਆਇੰਟ ਆਫ ਵਿਊ ਕੀ ਹੈ, ਇਕਨੋਮਿਕ ਇਕੋਨਮੀ ਨੂੰ ਕਿਵੇਂ ਚਲਾਉਣਾ, ਅਤੇ ਓਵਰਆਲ ਸਰਕਾਰ ਕਿਵੇਂ ਚਲਾਉਣੀ ਹੈ, ਜੇ ਇਹਨਾਂ ਮੁੱਦਿਆਂ 'ਤੇ ਦੇਖੀਏ ਤਾਂ ਰਾਈਟ ਵਿੰਗ ਵਰਸਿਜ ਲੈਫਟ ਵਿੰਗ। ਸੋ ਸੋਸ਼ਲ ਇਸ਼ੂਜ਼ ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜੀ ਕੋਈ ਰਾਈਟ ਵਿੰਗ ਸਰਕਾਰਾਂ ਹੋਣਗੀਆਂ, ਪਾਰਟੀਜ਼ ਹੋਣਗੀਆਂ, ਉਹਨਾਂ ਨੇ ਗੱਲ ਕਰਨੀ ਆ ਕਿ ਉਹਨਾਂ ਨੇ ਇੱਕ ਸਾਰਤਾ ਦੀ ਗੱਲ ਕਰਨੀ ਆ ਕਮਿਊਨਿਟੀ ਦੇ ਵਿੱਚ, ਐਜ਼ ਇਨ ਕਿ ਕੋਈ ਮਾਈਨੋਰਿਟੀ ਰਾਈਟਸ ਦੇ ਬਹੁਤਾ ਤੁਸੀਂ ਉਹਦੇ ਉੱਧਰਲੇ ਪਾਸੇ ਨੂੰ ਨਾ ਜਾਓ, ਇਮੀਗ੍ਰੇਸ਼ਨ ਦੇ ਕੋਈ ਬਹੁਤਾ ਉਹ ਹਮਾਇਤੀ ਨਹੀਂ ਹੁੰਦੇ ਜਿਹੜੀ ਰਾਈਟ ਵਿੰਗ ਵਾਲੀਆਂ ਸਰਕਾਰਾਂ ਹੋਇਆ ਕਰਦੀਆਂ ਨੇ, ਜ਼ਿਆਦਾ ਸੋਸ਼ਲੀ ਟ੍ਰੈਡੀਸ਼ਨਲ ਹੋਇਆ ਕਰਦੀਆਂ ਨੇ, ਰਵਾਇਤੀ ਜਿਹੜੇ ਕੋਈ ਕਹਿ ਲਓ ਤੌਰ ਤਰੀਕੇ ਨੇ ਜ਼ਿੰਦਗੀ ਦੇ, ਜਦੋਂ ਦੇਖੋ ਜਿਵੇਂ ਕੰਜ਼ਰਵੇਟਿਵ, ਹਾਂ, ਸੋ ਜਿਹੜੇ ਜਿਨ੍ਹਾਂ ਨੂੰ ਰੂੜੀਵਾਦੀ ਕਹਿ ਦਿੱਤਾ ਜਾਂਦਾ, ਹੁਣ ਖਾਸ ਤੌਰ 'ਤੇ ਜਦੋਂ ਅਬੋਰਸ਼ਨ ਇਸ਼ੂ ਦੀ ਗੱਲ ਆਉਂਦੀ ਆ, ਉਹ ਸੋਸ਼ਲ ਇਸ਼ੂ ਆ, ਉਹਦੇ ਵਿੱਚ ਵੀ ਰਵਾਇਤੀ ਤੌਰ 'ਤੇ ਕਿਸ ਅਬੋਰਸ਼ਨ ਪ੍ਰਤੀ ਕਿਹੋ ਜਿਹਾ ਝੁਕਾ ਰਿਹਾ, ਜਿਹੜੀਆਂ ਰਾਈਟ ਵਿੰਗ ਵਾਲੀਆਂ ਪਾਰਟੀਜ਼ ਹੋਣਗੀਆਂ ਉਸ ਰਵਾਇਤ ਨੂੰ ਜ਼ਿਆਦਾ ਮੂਹਰੇ ਰੱਖ ਕੇ ਅੱਗੇ ਚੱਲਣਗੀਆਂ।
ਧਰਮ,
ਹਾਂ,
ਸੋ ਧਰਮ ਦੇ ਵਿੱਚ ਬਿਲੀਵ ਕਰਨ ਵਾਲੇ ਹੁੰਦੇ ਨੇ ਆਮ ਤੌਰ 'ਤੇ ਰਾਈਟ ਵਿੰਗਰਸ, ਅਤੇ ਦੂਜੇ ਪਾਸੇ, ਸੋ ਵੀ ਆਰ ਟਾਕਿੰਗ ਅਬਾਊਟ ਜਿਹੜੀ ਟਿਪੀਕਲ ਜਿਹੜੀ ਕੋਈ ਇੱਕ ਰਾਈਟ ਵਿੰਗ ਸੋਚ ਹੈ, ਸੋ ਲੈਟਸ ਸੇ ਕਿ ਜਿਹੜੀ ਬਿਲਕੁਲ ਰਾਈਟ, ਦੇ ਆਰ ਐਗਜੈਕਟਲੀ ਰਾਈਟ, ਸੋ ਇਹਦੇ ਡਿਗਰੀਜ਼ ਹੁੰਦੀਆਂ ਨੇ,
ਯੈਸ, ਸੋ ਇੱਕ
ਤੁਸੀਂ ਸਮਝ ਲਓ ਸਕੇਲ ਹੈ, ਸਕੇਲ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਕਹਿੰਦੇ ਸੈਂਟਰਿਸਟ, ਜਿਹੜੀ ਕੇਂਦਰ ਦੇ ਵਿੱਚ, ਜਿਹੜੀ ਕੇਂਦਰ ਐਜ਼ ਇਨ ਉਹ ਸੈਂਟਰ ਫੈਡਰਲ, ਜਿਹੜੀ ਬਿਲਕੁਲ ਸੈਂਟਰ ਦੇ ਵਿੱਚ ਇੱਕ ਸਰਕਾਰ ਹੈ, ਤੇ ਫਿਰ ਉਹਦੇ ਜੋ ਸੱਜੇ ਪੱਖੀ ਜਾਓਗੇ ਹੌਲੀ 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 ਕਿੰਨੀ ਰਾਈਟ ਆ। ਸੋ ਜਦੋਂ ਪੂਰੀ ਰਾਈਟ ਹੋ ਜਾਂਦੀ ਕੋਈ ਸੋਚ, ਉਹ ਫਿਰ ਜਿਹੜੇ ਵਿਜੇ ਜੀ ਨੇ ਟ੍ਰੇਟਸ ਦੱਸੇ ਨੇ ਉਹ ਸਾਰੇ ਨੇ।
ਸੋ ਇਹ ਹੈਗਾ ਸੋਸ਼ਲੀ, ਆਪਾਂ ਸੋਸ਼ਲੀ
ਆਪਾਂ ਰਿਲੀਜਨ ਬਾਰੇ ਗੱਲ ਕੀਤੀ, ਜਿਵੇਂ ਉਹ ਰਿਲੀਜਨ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੁੰਦਾ ਕਾਫੀ। ਦੂਜੇ ਪਾਸੇ ਔਨ ਦਾ ਲੈਫਟ ਉਹ ਕਹਿੰਦੇ ਆ ਕਿ ਜਿਹਨੂੰ ਦੇਖੋ ਵਿਜੇ ਜੀ ਆਪਾਂ ਪੰਜਾਬੀ ਦੇ ਵਿੱਚ ਉੱਥੇ ਆਪਣੇ ਪੰਜਾਬ 'ਚ ਵੀ ਅਸੀਂ ਸੁਣਿਆ ਬੜੀ ਯਾਰ ਕਾਮਰੇਡ ਕਹਿ ਦਿੰਦੇ
ਸੀ,
ਉਹ ਵਰਡ ਕਾਮਰੇਡ ਤੋਂ ਆਇਆ। ਤੇ ਜਿਹੜੇ ਸੋ ਲੈਫਟਿਸਟ ਵਿਚਾਰਧਾਰਾ ਖੱਬੇ ਪੱਖੀ ਵਿਚਾਰਧਾਰਾ ਕਿ ਜਿਹੜੇ ਕਹਿੰਦੇ ਨੇ ਕਿ ਵੀ ਧਰਮ ਧੁਰਮ ਕੁਛ ਨਹੀਂ ਹੁੰਦਾ, ਵੀ ਕਿਰਤ ਹੀ ਜਿਹੜੇ ਸਭ ਕੁਝ ਆ, ਵੀ ਕੰਮ ਕਰੋ, ਕਿ ਜਿਹੜੇ ਕੰਮ ਦੇ ਵਿੱਚ ਲੇਬਰ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਨੇ, ਹੈਂਸ ਲੇਬਰ ਯੂਨੀਅਨ ਸਾਰਾ ਕੁਝ ਜਿਹੜਾ ਮੂਵਮੈਂਟ ਆ, ਕਿ ਧਰਮ ਨਹੀਂ ਵੀ ਕਿਰਤ ਕਰਮ ਕਰੋ। ਸੋ ਉਹ ਹੈ ਲੈਫਟ ਸੋਚ। ਸੋ ਇਹ ਵੀ ਗੱਲ ਸੋਹਣੀ ਆ, ਤੇ ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਨੇ ਗੱਲ ਇਹ ਵੀ ਸੋਹਣੀ ਆ।
ਤੇ ਜਿਹੜੇ ਜਿਹੜੇ ਉਹ ਲੈਫਟ ਵਿੰਗ ਵਾਲੇ ਹੋਣਗੇ, ਉਹਨਾਂ ਨੇ ਸੋਸਾਇਟੀ ਦੇ ਵਿੱਚ ਬਰਾਬਰਤਾ ਦੀ ਗੱਲ ਕਰਨੀ ਆ, ਉਹਨਾਂ ਨੇ ਜੇ ਅਸੀਂ
ਇਕਨੋਮਿਕ ਜਿਵੇਂ ਹੁਣ ਆਪਾਂ ਜੇ ਵਿਊ ਪੁਆਇੰਟ ਤੇ ਆ
ਜਾਈਏ, ਹਾਂ ਜੇ ਅਸੀਂ ਉਧਰ ਨੂੰ ਆ ਜਾਈਏ। ਅੱਛਾ ਫਿਰ ਇਹਦੇ ਵਿੱਚ ਹੋਰ ਕੀ ਆ ਕਿ ਉਹ ਜੇ ਅਸੀਂ ਪੱਛਮੀ ਮੁਲਕਾਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਸਟੈਂਡਸ ਇਹ ਵੀ ਹੋਏਗਾ, ਪ੍ਰੋ ਇਮੀਗ੍ਰੈਂਟ ਹੋਣਗੇ, ਠੀਕ ਆ, ਬਾਹਰਲਾ ਜਿਹੜਾ ਵੀ ਵਿਅਕਤੀ ਆਉਂਦਾ ਜੋ ਆਏ ਸੋ ਆਏ, ਜਿਹੜਾ ਇੱਥੇ ਵੀ ਮਿਲ ਵੰਡ ਕੇ ਰਹੀਏ, ਉਹ ਹੋ ਗਿਆ। ਫਿਰ ਜਦੋਂ ਇਕੋਨੋਮੀ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਹੈਗੇ ਨੇ ਸੱਜੇ ਪੱਖੀ, ਸੋ ਕੰਜ਼ਰਵੇਟਿਵਸ, ਉਹਨਾਂ ਨੇ ਕਹਿਣਾ ਬਿਜ਼ਨਸਿਸ ਨੂੰ ਸਪੋਰਟ ਕਰੋ, ਬਿਜ਼ਨਸਿਸ ਨੂੰ ਤੁਸੀਂ ਜਿੰਨੇ ਜ਼ਿਆਦਾ ਬੈਨੀਫਿਟਸ ਦਿਓਗੇ ਉਹ ਬੈਨੀਫਿਟ ਅੱਗੇ ਟ੍ਰਿਕਲ ਡਾਊਨ ਹੋ ਕੇ, ਕਿਉਂਕਿ ਬਿਜ਼ਨਸਿਸ ਨੇ ਨੌਕਰੀਆਂ ਉਤਪੰਨ ਕਰਨੀਆਂ ਨੇ, ਉਹ ਲੋਕਾਂ ਤੱਕ ਨੌਕਰੀਆਂ ਦੇ ਰੂਪ ਦੇ ਵਿੱਚ ਉਹ ਬੈਨੀਫਿਟਸ ਪਹੁੰਚਣਗੇ। ਵੀ ਤੁਸੀਂ ਵੱਡਿਆਂ ਨੂੰ ਸਪੋਰਟ ਕਰ ਦਿਓ, ਛੋਟੇ ਆਪੇ ਸਪੋਰਟ ਹੋ ਜਾਣਗੇ। ਲੈਫਟ ਵਿੰਗ ਦਾ ਜਿਹੜਾ ਤਰੀਕਾ ਹੈ ਉਹ ਇਹ ਤੋਂ ਬਿਲਕੁਲ ਵੱਖਰਾ ਹੋਇਆ ਕਰਦਾ।
ਜਾਂ ਉਹ ਹੈ ਕਿ ਬੋਟਮ ਅਪ ਅਪਰੋਚ, ਜੇ ਤੁਸੀਂ ਜਿਹੜੇ ਵਰਕਰਸ ਨੇ ਸਿੱਧੀਆਂ ਉਹਨਾਂ ਨੂੰ ਸਪੋਰਟਸ ਦਿਓ, ਜੇ ਵਰਕਰਸ ਖੁਸ਼ਹਾਲ ਹੋਣਗੇ ਉਹ ਕੰਮ ਕਰਨਗੇ ਤਰੱਕੀ ਕਰਨਗੇ ਤੇ ਆਪਣਾ ਮੁਲਕ ਤਰੱਕੀ ਕਰੇਗਾ।
ਜੇ
ਕਿ ਡਾਇਰੈਕਟ ਜਿਹੜਾ ਤੁਸੀਂ ਪਹਿਲਾਂ ਜੜ ਨੂੰ ਪਾਣੀ ਲਗਾਓ, ਤੇ ਜਿਹੜੇ ਹੈਗੇ ਨੇ ਰਾਈਟ ਵਿੰਗ ਉਹ ਕਹਿੰਦੇ ਨੇ ਕਿ ਟ੍ਰਿਕਲ ਡਾਊਨ ਅਪਰੋਚ ਐਸ ਯੂ ਮੈਂਸ਼ਨ, ਕਿ ਜੇ ਕੰਪਨੀਆਂ ਖੁਸ਼ਹਾਲ ਹੋਣਗੀਆਂ ਜ਼ਿਆਦਾ ਵਰਕਰਸ ਨੂੰ ਹਾਇਰ ਕਰਨਗੀਆਂ, ਵਰਕਰਸ ਆਪਣੇ ਆਪ ਤਨਖਾਹ ਜ਼ਿਆਦਾ ਉਹਨਾਂ ਦੀਆਂ ਹੋਣਗੀਆਂ, ਮੁਲਕ ਪੂਰਾ ਖੁਸ਼ਹਾਲ ਹੋਏਗਾ।
ਫ੍ਰੀ ਮਾਰਕੀਟ ਦੇ ਵਿੱਚ ਬਿਲੀਵ ਕਰਨ ਵਾਲੇ ਹੈਗੇ ਨੇ ਰਾਈਟ ਵਿੰਗ ਵਾਲੇ ਕੰਜ਼ਰਵੇਟਿਵਸ, ਤੇ ਜਿਹੜੇ ਲੈਫਟ ਵਿੰਗਰਸ ਨੇ ਉਹ ਕੰਟਰੋਲਡ ਮਾਰਕੀਟ ਦੇ ਵਿੱਚ
ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਨੇ। ਸੋ ਜਿਵੇਂ ਹੁੰਦਾ ਕਿ ਲੇਬਰ ਦੇ ਉੱਤੇ ਫੋਕਸ ਹੁੰਦਾ ਲੈਫਟ ਵਾਲਿਆਂ ਦਾ, ਜਿਹੜੇ ਕੈਪੀਟਲ ਹੈ ਕੈਪੀਟਲ ਦੇ ਉੱਤੇ ਫੋਕਸ ਹੁੰਦਾ
ਰਾਈਟ ਵਾਲਿਆਂ ਦਾ, ਕਰੈਕਟ,
ਦੈਟਸ ਹਾਊ ਇਟ ਇਜ਼।
ਜੀ
ਤੇ ਉਸ ਤੋਂ ਬਾਅਦ ਕਿਹੜਾ ਰਹਿ ਗਿਆ?
ਤੇ ਜਿਹੜੇ ਵਾਸੂ ਜੀ ਜੇ ਲੈਫਟ ਵਿੰਗ ਦੀ ਹੋਰ ਜਿਹੜਾ ਹੋਈ ਐਕਸਟ੍ਰੀਮ ਲੈਫਟ ਵਿੰਗ ਆ, ਉਹਨਾਂ ਨੇ ਕਹਿਣਾ ਵੀ ਜਿੰਨਾ ਕੰਮ ਸਰਕਾਰ ਦੇ ਹੱਥ ਵਿੱਚ ਹੋਏਗਾ, ਜਿਹੜੇ ਐਸੈਟਸ ਨੇ ਉਹੀ ਗੇਨ, ਜੇ ਡਿਗਰੀਜ਼ ਆਫ ਜੇ ਆਪਾਂ ਦੇਖੀਏ ਵੀ ਸਪੈਕਟ੍ਰਮ ਤੇ ਕਿੱਥੇ ਨੇ, ਜਿਹੜੇ ਐਕਸਟ੍ਰੀਮ ਲੈਫਟ ਵਾਲੇ ਹੋਣਗੇ ਉਹਨਾਂ ਨੇ ਕਹਿਣਾ ਕਿ ਸਰਕਾਰ ਦੇ ਹੱਥ ਹੀ ਹੋਵੇ, ਸਟੇਟ ਸ਼ੁਡ ਓਨ ਐਵਰੀਥਿੰਗ, ਜਿਹੜਾ ਸੋਸ਼ਲਿਜ਼ਮ,
ਦੈਟਸ ਕਮਿਊਨਿਜ਼ਮ। ਜੇ ਆਪਾਂ ਕਹਾਂਗੇ ਜੋ ਪਾਲਿਸੀਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਦੈਟਸ ਸੋਸ਼ਲਿਜ਼ਮ। ਸੋਸ਼ਲਿਜ਼ਮ ਦੇ ਆਧਾਰ ਤੇ ਜਿਹੜੀ ਸਰਕਾਰ ਚੱਲਦੀ ਹੈ ਕਿ ਸਰਕਾਰ ਕਿਵੇਂ ਚੱਲੇਗੀ, ਦੈਟਸ ਕਮਿਊਨਿਜ਼ਮ।
ਯੈਸ ਯੈਸ ਕਰੈਕਟ। ਫਿਰ ਤੀਜੀ ਗੱਲ ਹੈਗੀ ਹੈ ਕਿ ਗਵਰਨਮੈਂਟ ਦਾ ਸਾਈਜ਼ ਕੀ ਰਹੇਗਾ, ਸਰਕਾਰ ਦਾ ਕੰਮਕਾਜ ਕਿਵੇਂ ਕਰਨਾ। ਜਿਹੜੇ ਰਾਈਟ ਵਿੰਗ ਵਾਲੇ ਨੇ ਕੰਜ਼ਰਵੇਟਿਵ, ਉਹਨਾਂ ਨੇ ਕਹਿਣਾ ਸਮਾਲ ਗਵਰਨਮੈਂਟ, ਵੀ ਤੁਹਾਨੂੰ ਕੋਈ ਬਹੁਤ ਹੀ ਜ਼ਿਆਦਾ ਸਰਕਾਰ ਨੂੰ ਹਰ ਚੀਜ਼ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੀ ਲੋੜ ਨਹੀਂ। ਫ੍ਰੀ ਮਾਰਕੀਟਸ, ਲੈਟ ਫ੍ਰੀ ਮਾਰਕੀਟਸ ਡਿਟਰਮਿਨ ਐਵਰੀਥਿੰਗ। ਸਾਨੂੰ ਕੋਈ ਬਹੁਤੇ ਮੰਤਰੀ ਰੱਖਣ ਦੀ ਲੋੜ ਨਹੀਂ, ਸਾਨੂੰ ਬਜਟ ਬੈਲੈਂਸ ਕਰਨਾ ਜ਼ਰੂਰੀ ਹੈ। ਜਿਹੜੇ ਸੱਜੇ ਪੱਖੀ ਹੋਣਗੇ ਦੇ ਵੁੱਡ ਬੀ ਪ੍ਰੋ ਬੈਲੈਂਸਿੰਗ ਦ ਬਜਟ, ਪਰ ਜਿਹੜੇ ਖੱਬੇ ਪੱਖੀ ਵਾਲੇ ਨੇ ਉਹ ਕਹਿੰਦੇ ਕੋਈ ਨਹੀਂ, ਡੈਫੀਸਿਟਸ ਵੀ ਜੇ ਜਾਂਦੇ ਨੇ, ਤੁਸੀਂ ਦੇਖੋ ਲੋਕ ਖੁਸ਼ ਨੇ ਕਿ ਨਹੀਂ, ਤੁਸੀਂ ਲੋਕਾਂ ਨੂੰ ਬੈਨੀਫਿਟਸ ਵੰਡੋ। ਜਦਕਿ ਰਾਈਟ ਵਿੰਗ ਸਰਕਾਰਾਂ ਦੀ ਜਿਹੜੀ ਆਈਡੀਓਲੋਜੀ ਅਜਿਹੀ ਨਹੀਂ ਹੋਇਆ ਕਰਦੀ।
ਅਗੇਨ ਇਹ ਜਿਹੜੀਆਂ ਸਾਰੀਆਂ ਅਸੀਂ ਗੱਲਾਂ ਕਰ ਰਹੇ ਹਾਂ, ਇੱਕ ਜਿਹੜੀ ਟਿਪੀਕਲ ਰਾਈਟ ਤੇ ਜਿਹੜੀ ਟਿਪੀਕਲ ਲੈਫਟ ਸਰਕਾਰ ਹੈ, ਇਹ ਉਹਨਾਂ ਦੇ ਟ੍ਰੇਟਸ ਨੇ। ਅੱਜ ਕੱਲ੍ਹ ਸਾਰਾ ਕੁਝ ਰਲਗੱਡ ਹੋ ਗਿਆ। ਹੁਣ ਤੁਸੀਂ ਦੇਖੋ ਜੇ ਅਸੀਂ ਐਗਜ਼ਾਮਪਲ ਲਈਏ ਤਾਂ ਕੈਪੀਟਲਿਸਟ ਮੁਲਕ ਜਿਹੜਾ ਸੀ ਉਹ ਪਹਿਲਾਂ ਹੁੰਦਾ ਸੀ ਅਮਰੀਕਾ, ਕਿ ਜਿਹਨੂੰ ਆਪਾਂ ਕਹਿ ਸਕਦੇ ਰਾਈਟ ਵਿੰਗ ਜਿਹੜਾ ਮੁਲਕ ਆ ਉਹ ਸੀ ਅਮਰੀਕਾ, ਫ੍ਰੀ ਮਾਰਕੀਟ ਇਕਨੋਮੀ ਦੀ ਗੱਲ ਕਰਨ ਵਾਲੇ। ਤੇ ਲੈਫਟ ਜਦੋਂ ਆਪਾਂ ਗੱਲ ਕਰਦੇ ਸੀ, ਜ਼ਿਕਰ ਹੁੰਦਾ ਸੀ ਰਸ਼ੀਆ ਦਾ, ਫਿਰ ਗੱਲ ਹੋਣ ਲੱਗ ਪਈ ਚਾਈਨਾ ਦੀ, ਜੇ ਵੱਡੀਆਂ ਇਕਨੋਮੀਜ਼ ਦੀ ਗੱਲ ਕਰੀਏ। ਤੇ ਹੁਣ ਚਾਈਨਾ ਜਿਹੜੇ ਚਾਈਨਾ ਵਾਲੇ ਫ੍ਰੀ ਇਕਨੋਮੀ ਦੀ ਗੱਲ ਕਰ ਰਹੇ ਨੇ, ਤੇ ਡੋਨਲਡ ਟਰੰਪ ਟੈਰਿਫਸ ਪ੍ਰੋਟੈਕਸ਼ਨਿਜ਼ਮ ਦੀ ਗੱਲ ਕਰ ਰਹੇ ਨੇ। ਸਭ ਕੁਝ ਰਲਗੱਡ ਹੋਇਆ ਹੋਇਆ ਸਭ ਕੁਝ ਹੁਣ ਜਿਹੜਾ ਇਹ। ਸੋ ਅਗੇਨ ਇਹ ਟਿਪੀਕਲ ਐਗਜ਼ਾਮਪਲਸ ਨੇ ਸਕੇਲ ਦੇ ਉੱਤੇ ਕੌਣ ਕਿੱਥੇ ਬੈਠਾ, ਕੌਣ ਕਿੰਨਾ ਰਾਈਟ ਆ। ਹੁਣ ਜਿਵੇਂ ਜੇ ਆਪਾਂ ਇਸ ਵੇਲੇ ਆਪਣੇ
ਕੈਨੇਡਾ
ਦੇ ਵਿੱਚ ਦੇਖੀਏ, ਕੈਨੇਡਾ ਦੇ ਵਿੱਚ ਲੈਫਟ ਤੇ ਇਸ ਵੇਲੇ ਜੇ ਕੋਈ ਪਾਰਟੀ ਰਹਿ ਗਈ ਹੈ ਤੇ ਉਹ ਐਨਡੀਪੀ ਹੈ।
ਜੀ
ਲਿਬਰਲਸ ਆਪਣੇ ਆਪ ਨੂੰ ਹਮੇਸ਼ਾ ਸੈਂਟਰ ਦੇ ਵਿੱਚ ਪੋਜੀਸ਼ਨ ਕਰਦੇ ਰਹੇ, ਸੈਂਟਰ ਲੈਫਟ ਆਫ ਸੈਂਟਰ, ਤੇ ਐਨਡੀਪੀ ਨਾਲ ਰਲ ਕੇ ਦੇ ਵੀਅਰਡ ਅਲਿਲ ਟੂਵਰਡਸ ਮੋਰ ਟੂਵਰਡਸ ਲੈਫਟ। ਉਹ ਵੀ ਖੱਬੇ ਪੱਖੀ ਹੁੰਦੇ ਜਾ ਰਹੇ ਸਨ, ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ ਜਿਹੜੀਆਂ ਪਾਲਿਸੀ ਸੀ ਉਹਨਾਂ ਤੋਂ ਲੋਕ ਥੋੜੇ ਜਿਹਾ ਉਕਤਾ ਗਏ।
ਤਾਂ ਉਹ ਮਾਰਕ ਕਾਰਨੀ ਨੇ ਆਖਿਆ ਫਲਿੱਪ ਮਾਰਿਆ, ਹੁਣ ਉਹ ਪਾਰਟੀ ਨੂੰ ਵਾਪਸ ਸੈਂਟਰ ਵੱਲ ਲੈ ਕੇ ਜਾ ਰਹੇ।
ਮਾਰਕ ਕਾਰਨੀ ਕੀ ਕਹਿ ਰਹੇ ਨੇ, ਅਸੀਂ ਬਜਟ ਨੂੰ ਥੋੜਾ ਜਿਹਾ ਹੋਰ ਅਸੀਂ ਲੀਹ ਤੇ ਪਾਵਾਂਗੇ, ਇਕਾਨਮੀ ਨੂੰ ਗਰੋ ਕਰਾਂਗੇ, ਪਾਈਪਲਾਈਨ ਵਿਛਾਵਾਂਗੇ। ਸੋ ਖਿੱਚ ਕੇ ਵਾਪਸ ਸੈਂਟਰ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਕਈ ਵਾਰ ਤਾਂ ਇੱਦਾਂ ਲੱਗਦਾ ਕਿ ਜਿਵੇਂ ਉਹ ਰਾਈਟ ਆਫ ਸੈਂਟਰ ਹੋਣ ਨੂੰ ਫਿਰਦੇ ਨੇ, ਕਿਉਂਕਿ ਉਹੀ ਗੱਲ ਨਿਊਟਨ ਦਾ ਥਰਡ ਲਾ, ਅਤੇ ਉਹ ਓਬਵੀਅਸ ਹੈ ਕਿ ਜਿਹੜੀਆਂ ਸਾਰੀਆਂ ਗੱਲਾਂ ਕਰਦੇ ਨੇ। ਅਤੇ ਉਸ ਤੋਂ ਬਾਅਦ ਜਿਹੜਾ ਐਕਸਟ੍ਰੀਮ ਰਾਈਟ ਹੈ ਉੱਥੇ ਹੈ ਪੀਪਲਸ ਪਾਰਟੀ ਆਫ ਕੈਨੇਡਾ, ਮੈਕਸਿਮ ਬਰਨੀਏ ਵਾਲੀ ਪਾਰਟੀ 2% ਵਾਲੀ ਪਾਰਟੀ, ਸੋ PPC ਮੈਕਸਿਮ ਬਰਨੀਏ, ਉਹ ਐਕਸਟ੍ਰੀਮ ਗੱਲਾਂ ਕਰਦੇ
ਅਤੇ ਆਪਣੀ ਜਿਹੜੀ ਐਕਸਟ੍ਰੀਮ ਰਾਈਟ 'ਤੇ ਉਹ ਗ੍ਰੀਨ ਪਾਰਟੀ ਆ, ਐਕਸਟ੍ਰੀਮ ਲੈਫਟ ਤੇ ਜਿਹੜੀ ਹੈ ਉਹ ਗ੍ਰੀਨ ਪਾਰਟੀ ਹੈ। ਸੋ ਐਕਸਟ੍ਰੀਮ ਰਾਈਟ ਤੇ PPC, ਐਕਸਟ੍ਰੀਮ ਲੈਫਟ ਤੇ ਗ੍ਰੀਨ ਪਾਰਟੀ, ਸੋ ਉੱਥੇ ਜਿਹੜੀਆਂ ਉਹ ਪਾਰਟੀਜ਼ ਰਹਿ ਜਾਂਦੀਆਂ ਨੇ ਐਕਸਟ੍ਰੀਮਸ ਤੇ, ਉਹ ਥੋੜੀਆਂ ਫ੍ਰਿੰਜ ਵਾਲੀਆਂ ਹੋ ਕੇ ਰਹਿ ਜਾਂਦੀਆਂ ਨੇ। ਇਸੇ ਕਰਕੇ ਇਹ ਇਸ ਗੱਲ ਨੂੰ ਵੀ ਡਿਫਾਈਨ ਕਰਦਾ ਕਿ ਬਿਲਕੁਲ ਐਕਸਟ੍ਰੀਮ ਰਾਈਟ ਜਾਂ ਐਕਸਟ੍ਰੀਮ ਲੈਫਟ ਵਾਲੇ ਉਹ ਕਦੇ ਸਰਕਾਰ 'ਚ ਕਿਉਂ ਨਹੀਂ ਆ ਪਾਉਂਦੇ, ਕਿਉਂਕਿ ਉਹ ਫ੍ਰਿੰਜ ਵਾਲੇ ਰਹਿ ਜਾਂਦੇ ਨੇ, ਸਮਰਥਨ ਉਹਨਾਂ ਦਾ ਹੁੰਦਾ ਪਰ ਇੰਨਾ ਨਹੀਂ ਹੁੰਦਾ ਕਿ ਉਹ ਸਰਕਾਰ ਬਣਾ ਸਕਣ। ਉਸ ਤੋਂ ਬਾਅਦ ਫਿਰ ਹੌਲੀ 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 ਜਿਹੜੇ ਉਹ ਸਪੈਕਟ੍ਰਮ ਦੇ ਵਿੱਚ ਪਾਰਟੀ ਕਿੱਥੇ ਪਲੇਸ ਹੁੰਦੀ ਆ
ਲੈਫਟ ਤੇ ਸਰਵਿਸਿਸ ਨੇ ਤੇ ਰਾਈਟ ਤੇ ਕਹਿ ਲੋ ਸਰਪਲਸ ਹੈ, ਤੁਸੀਂ ਹੁਣ ਕਿਹੜੇ ਰੈਵਨਿਊ ਆ ਰਾਈਟ ਵਾਲੇ ਪਾਸੇ, ਲੈਫਟ ਵਾਲੇ ਪਾਸੇ ਸਰਵਿਸਿਸ ਨੇ। ਸੋ ਜੇ ਸੈਂਟਰ ਦੇ ਵਿੱਚੋਂ ਬਜਟ ਤੁਹਾਡਾ ਬੈਲੈਂਸਡ ਹੈ, ਸਰਵਿਸਿਸ ਵੀ ਜਿਹੜੀਆਂ ਪੂਰੀਆਂ ਦੇ ਰਹੇ ਹੋ ਤੇ ਤੁਸੀਂ ਨਾਲ ਆਪਣਾ ਜਿਹੜਾ ਇਕਨੋਮੀ ਉਹਨੂੰ ਵੀ ਬੈਲੈਂਸ ਕਰ ਰਹੇ ਹੋ, ਬਜਟ ਨੂੰ ਬੈਲੈਂਸ ਵੀ ਕਰਦੇ ਹੋ, ਤੁਹਾਡਾ ਰੈਵਨਿਊ ਵੀ ਆ ਰਿਹਾ। ਜਿਹੜੀਆਂ ਹੁਣ ਜਿਵੇਂ ਜਗਮੀਤ ਸਿੰਘ ਦੀਆਂ ਪਾਲਿਸੀਜ਼ ਨੇ NDP ਦੀਆਂ, ਜੇ ਗ੍ਰੀਨ ਪਾਰਟੀ ਦੀ ਗੱਲ ਕਰੋ ਤਾਂ ਫਿਰ ਗੱਲ ਹੀ ਛੱਡ ਦਿਓ। ਉਹਨਾਂ ਨੇ ਕਹਿਣਾ ਕਿ ਬਸ ਤੁਸੀਂ ਪੈਸੇ ਵੰਡੋ, ਕਿ ਆਮ ਸਧਾਰਨ ਜਿਹੜਾ ਕੈਨੇਡੀਅਨ ਹੈ ਜਿਹੜਾ ਕੋਈ ਸੜਕ ਤੇ ਵੀ ਬੈਠਾ ਕੰਮ ਕਰਦਾ ਨਹੀਂ ਕਰਦਾ, ਜੇ ਜਿਹੜਾ ਜਿੰਨਾ ਜ਼ਿਆਦਾ ਬੰਦਾ ਲੋੜਵੰਦ ਹੈ ਉਹਨੂੰ ਉਨਾ ਜ਼ਿਆਦਾ ਸਪੋਰਟ ਦੇਵੇ ਸਰਕਾਰ। ਸਵਾਲ ਪੈਦਾ ਹੁੰਦਾ ਵੀ ਪੈਸੇ ਕਿੱਥੋਂ ਆਉਣਗੇ, ਕਹਿੰਦੇ ਕੋਈ ਗੱਲ ਨਹੀਂ
ਦੇਖ ਲਾਂਗੇ ਡੈਫਿਸਿਟ ਚਲਾ ਲਓ,
ਡੈਫਿਸਿਟ ਚਲਾ ਲਓ, ਕੋਈ ਗੱਲ ਨਹੀਂ ਕਰਜ਼ੇ ਲੈ ਲਓ। ਜਿਹੜੀ ਐਕਸਟ੍ਰੀਮ ਰਾਈਟ ਪਾਰਟੀ ਹੈ, ਸੋ ਜਿਹੜੀ ਕੋਈ ਪੀਪਲਸ ਪਾਰਟੀ ਆਫ ਕੈਨੇਡਾ ਜਾਂ ਜੇ ਥੋੜਾ ਜਿਹਾ ਸੈਂਟਰ ਰਾਈਟ ਸਪੈਕਟਰਮ ਦੇ ਸੈਂਟਰ ਚ ਆ ਜਾਓ, ਕੰਸਰਵੇਟਿਵ ਪਾਰਟੀ, ਉਹਨਾਂ ਨੇ ਕਹਿਣਾ ਕਿ ਰੈਵਨਿਊ ਦੇ ਉੱਤੇ ਫੋਕਸ ਕਰੋ, ਕਿ ਫਿਰ ਉਹੀ ਗੱਲ ਕਿ ਟ੍ਰਿਕਲ ਡਾਊਨ ਅਪਰੋਚ, ਕੰਪਨੀਆਂ ਨੂੰ ਹੋਰ ਤੁਸੀਂ ਬਿਜ਼ਨਸਿਸ ਨੂੰ ਹੋਰ ਸਪੋਰਟ ਕਰੋ,
ਪ੍ਰਾਈਵੇਟ ਇਨਵੈਸਟਮੈਂਟ ਨੂੰ ਬੁਲਾਰਾ ਦਿਓ, ਟੈਕਸ ਕੱਟਸ ਕਰੋ ਤਾਂ ਕਿ ਕੰਪਨੀਆਂ ਆਉਣ ਉਹ ਜੌਬ ਕ੍ਰੀਏਸ਼ਨ ਕਰਨ। ਜਦਕਿ ਜਿਹੜੇ ਖੱਬੇ ਪੱਖੀ ਧਿਰਾਂ ਹੁੰਦੀਆਂ ਨੇ ਲੈਫਟ ਆਫ ਸੈਂਟਰ, ਉਹਨਾਂ ਨੇ ਕਹਿਣਾ ਕਿ ਤੁਸੀਂ ਸਬਸਿਡੀਜ਼ ਦੇ ਦਿਓ ਕਿ ਪ੍ਰਾਈਵੇਟ ਇਨਵੈਸਟਮੈਂਟ ਜਾਏਗੀ, ਇਨਵਾਇਰਮੈਂਟ ਦਾ ਨੁਕਸਾਨ ਹੋਏਗਾ। ਫਿਰ ਉਹ ਡਿਪੈਂਡ ਕਰਦਾ ਕਿ ਉਹ ਸਰਕਾਰ ਉਸ ਵੇਲੇ ਮੈਜੋਰਿਟੀ 'ਚ ਹੈ, ਮਾਇਨੋਰਿਟੀ 'ਚ ਹੈ, ਕਿਹਦਾ ਸਾਥ ਹੈ, ਕਿਹਦਾ ਸਮਰਥਨ ਹੈ, ਉਹਦੇ ਮੁਤਾਬਕ ਫੈਸਲੇ ਹੁੰਦੇ ਨੇ। ਤਾਂ ਹੀ ਵਾਸੂ ਜੀ ਗੱਲ ਕਹੀ ਜਾਂਦੀ ਹੈ ਨਾ ਪੋਲੀਟਿਕਸ ਦੇ ਵਿੱਚ ਕਿ ਤੁਸੀਂ ਜਦੋਂ ਕੈਂਪੇਨ ਕਰ ਰਹੇ ਹੁੰਦੇ ਹੋ ਜਾਂ ਤੁਸੀਂ ਸੱਜੇ ਪੱਖੀ ਵਜੋਂ ਕੈਂਪੇਨ ਕਰ ਰਹੇ ਹੋ ਜਾਂ ਖੱਬੇ ਪੱਖੀ ਵਜੋਂ ਕੈਂਪੇਨ ਕਰ ਰਹੇ ਹੋ, ਪਰ ਜਦ ਤੁਹਾਡੀ ਸਰਕਾਰ ਬਣ ਜਾਂਦੀ ਹੈ ਦੈਨ ਯੂ ਹੈਵ ਟੂ ਗਵਰਨ ਫਰੋਮ ਦੀ ਸੈਂਟਰ,
ਜਦੋਂ ਪਤਾ ਲੱਗਦਾ ਕਿਸ ਭਾਵ ਵਿਅਕਤੀ,
ਜਦੋਂ ਪਤਾ ਲੱਗਦਾ ਕਿਸ ਭਾਵ ਵਿਅਕਤੀ
ਤੇ ਮੈਸੇਜ ਆਇਆ, ਕਹਿੰਦੇ ਜਿਹੜੀ ਐਕਸਟ੍ਰੀਮ ਰਾਈਟ ਆਇਟ ਕੈਨ ਲੀਡ ਟੂ ਫੈਸਿਜ਼ਮ, ਸੇਮ ਵੇ ਜਿਹੜਾ ਐਕਸਟ੍ਰੀਮ ਲੈਫਟ ਆ ਦੈਟ ਕੈਨ ਲੀਡ ਟੂ ਕਮਿਊਨਿਜ਼ਮ।
ਹਾਂ ਕਰੈਕਟ,
ਤੇ ਫਿਰ ਉਹ ਜਿਹੜੇ ਇਜ਼ਮ ਜਦੋਂ ਲੱਗਣੇ ਸ਼ੁਰੂ ਹੋ ਜਾਣ ਤੇ ਫਿਰ ਮੁਲਕ ਦਾ ਬੇੜਾ ਗਰਕ ਹੁੰਦਾ।
ਜਿਹੜਾ ਵਾਸੂ ਜੀ ਐਕਸਟ੍ਰੀਮ ਲੈਫਟ ਵਾਲਾ ਜਿਹੜਾ ਪਹਿਲਾਂ ਜਿਵੇਂ ਤੁਸੀਂ ਕਿਹਾ ਨਾ ਕਮਿਊਨਿਜ਼ਮ, ਉਹਦੇ ਵਿੱਚ
ਵੀ ਲਿਖਿਆ, ਅੱਗੇ ਇਹਨਾਂ ਨੇ ਵੀ ਲਿਖਿਆ ਕਹਿੰਦੇ ਐਕਸਟ੍ਰੀਮ ਲੈਫਟ ਕੈਨ ਲੀਡ ਟੂ ਕਮਿਊਨਿਜ਼ਮ, ਬਿਲਕੁਲ ਸਹੀ ਲਿਖਿਆ।
ਉਹਦੇ ਵਿੱਚ ਇੱਕ ਨਵਾਂ ਇਜ਼ਮ ਪਿਛਲੇ ਸਾਲਾਂ ਚ ਜੁੜਿਆ ਨਾ, ਵੋਕਿਜ਼ਮ, ਜਿਹੜਾ ਐਕਸਟ੍ਰੀਮ ਲੈਫਟ ਹੈ ਉਹ ਵੋਕਿਜ਼ਮ ਵਾਲੇ ਪਾਸੇ ਵੀ ਲੈ ਕੇ ਜਾਂਦਾ, ਜਿਹਨੂੰ ਲੈ ਕੇ ਬਹੁਤ ਜ਼ਿਆਦਾ।
ਸੋ ਹੁਣ ਸੋਸ਼ਲ ਮੀਡੀਆ ਦੇ ਵਿੱਚ ਸੋ ਲੈਫਟ ਰਾਈਟ ਜਿਹੜਾ ਸਾਰਾ ਕੁਝ ਸਮਝਣਾ ਥੋੜਾ ਬੋਰਿੰਗ ਹੋ ਜਾਂਦਾ, ਥੋੜਾ ਪੇਚੀਦਾ ਹੈ, ਤੇ ਫਿਰ ਇੱਕ ਜਿਹੜਾ
ਇੱਕ ਨਵੀਂ
ਅਟ੍ਰੈਕਟਿਵ ਜਿਹੜਾ ਵਰਡ ਹੈ ਉਹ ਵੋਕਿਜ਼ਮ। ਸੋ ਉਹ ਇੱਕ ਤਰੀਕੇ ਨਾਲ ਲੈਫਟ ਨੂੰ ਰੈਪ੍ਰੈਜ਼ੈਂਟ ਕਰਨ ਵਾਲਾ ਸ਼ਬਦ ਹੀ ਹੈ।
ਸੋ ਇਹ ਸੀ ਅੱਜ ਦੀ ਸਿਵਿਕਸ ਕਲਾਸ, ਬਸ ਜੀ ਚਲੋ ਇਹ ਵੀ ਚੰਗਾ ਹੋਇਆ, ਪਿਛਲੇ ਕਈ ਦਿਨਾਂ ਤੋਂ ਮੈਸੇਜ ਵਗੈਰਾ ਆਉਂਦੇ ਰਹਿੰਦੇ ਸੀ ਕਿ ਜੀ ਇਹਨੂੰ ਐਕਸਪਲੇਨ ਕਰੋ, ਸੋ ਚਲੋ ਅੱਜ ਇਹ ਮੌਕਾ ਬਣ ਗਿਆ।
ਮੈਸੇਜ ਆਇਆ ਕਹਿੰਦੇ ਜੇ ਸਾਨੂੰ ਸਕੂਲ ਚ ਏਦਾਂ ਸਮਝਾਇਆ ਹੁੰਦਾ ਤਾਂ ਅਸੀਂ ਵੀ ਟੌਪ ਕਰਨਾ ਸੀ ਹਰ ਸਬਜੈਕਟ ਵਿੱਚ। ਵੈਰੀ ਗੁੱਡ ਜੋਬ, ਤੁਸੀਂ ਟੌਪਿਕ ਨੂੰ ਬਹੁਤ ਵਧੀਆ ਸਮਝਾਇਆ, ਮੈਨੂੰ ਵੀ ਪਹਿਲਾਂ ਇਹਦੇ ਬਾਰੇ ਨਹੀਂ ਸੀ ਪਤਾ।
ਹਾਂਜੀ ਚਲੋ ਬਹੁਤ ਮਿਹਰਬਾਨੀ,
ਸੋ ਗਲੈਡ ਦੈਟ ਵੀ ਕੁਡ ਹੈਲਪ।
ਥੈਂਕ ਯੂ ਜੀ, ਬਹੁਤ ਧੰਨਵਾਦ। ਵਾਸੂ ਜੀ, ਸਟੈਟ ਕੈਨੇਡਾ ਵੱਲੋਂ ਅੱਜ ਸਵੇਰੇ ਇਨਫਲੇਸ਼ਨ ਦੇ ਨੰਬਰ ਸਾਂਝੇ ਕੀਤੇ ਗਏ। ਫਰਵਰੀ ਦੇ ਵਿੱਚ ਮਹਿੰਗਾਈ ਦਰ 'ਚ 2.6% ਦਾ ਵਾਧਾ ਹੋਇਆ। ਫਰਵਰੀ ਦਾ ਮਹੀਨਾ ਉਹ ਵੀ ਸੀ ਜਦੋਂ ਅੱਧਾ ਮਹੀਨਾ ਜਿਹੜੀ GST ਟੈਕਸ ਬ੍ਰੇਕ ਫੈਡਰਲ ਸਰਕਾਰ ਨੇ ਦਿੱਤੀ ਹੋਈ ਸੀ ਉਹ 14-15 ਫਰਵਰੀ ਤੱਕ ਲਾਗੂ ਰਹੀ, 15th ਫੈਬ ਤੱਕ। ਸੋ ਅੱਧੇ ਮਹੀਨੇ ਤੱਕ ਉਸ ਟੈਕਸ ਦੀ ਰਿਆਇਤ ਦਾ ਅਸਰ ਸੀ, ਅੱਧਾ ਮਹੀਨਾ ਉਹ ਟੈਕਸ ਦੀ ਰਿਆਇਤ ਨਹੀਂ ਸੀ। ਹੁਣ ਕੁਝ ਸੂਬਿਆਂ ਦੇ ਵਿੱਚ ਜਿੱਥੇ ਆਪਣਾ BC ਵਰਗੇ ਸੂਬਿਆਂ ਜਿੱਥੇ GST ਅਤੇ PST ਲਹਿਦੀ ਆ, ਸਾਨੂੰ ਸਿਰਫ ਉਹ ਕੁਝ ਚੋਣਵੀਆਂ ਆਈਟਮਸ 'ਤੇ 5% ਦਾ ਹੀ ਫਾਇਦਾ ਹੋਇਆ ਸੀ, ਪਰ ਓਨਟੈਰੀਓ ਵਰਗੇ ਸੂਬੇ ਹੋਏ ਅਤੇ 5 ਸੂਬੇ ਨੇ ਟੋਟਲ ਕੈਨੇਡਾ 'ਚ ਅਜਿਹੇ ਜਿੱਥੇ ਕਿ ਇੱਕ ਹਾਰਮੋਨਾਈਜ਼ਡ ਟੈਕਸ ਲਗਾਇਆ ਜਾਂਦਾ, ਜਿੱਥੇ ਸੂਬਾਈ ਟੈਕਸ ਅਤੇ GST ਜਿਹੜੀ ਫੈਡਰਲ ਆ ਉਹ ਸਾਂਝੇ ਤੌਰ 'ਤੇ ਇੱਕੋ ਟੈਕਸ ਵਜੋਂ ਲਗਾਈ ਜਾਂਦੀ ਆ। ਉਹਨਾਂ ਸੂਬਿਆਂ ਦੇ ਵਿੱਚ ਉਹ ਪੂਰਾ ਦਾ ਪੂਰਾ ਟੈਕਸ, ਜਿਵੇਂ ਓਨਟੈਰੀਓ ਦੇ ਵਿੱਚ ਆਈ ਬਿਲੀਵ ਉਹ 13% ਬਣਦਾ ਟੋਟਲ, ਉਹਨਾਂ ਨੂੰ ਰਿਆਇਤ ਵਾਲੀਆਂ ਆਈਟਮਸ ਤੋਂ 13% ਦੀ ਛੋਟ ਸੀ। ਪਰ ਜਦੋਂ ਹੁਣ ਇਹ ਟੈਕਸ ਦੁਬਾਰਾ ਲਾਗੂ ਹੁੰਦਾ ਉਹਦੇ ਕਰਕੇ ਇਨਫਲੇਸ਼ਨ 2.6% ਰਹਿੰਦੀ ਆ। ਪਰ ਕਿਉਂਕਿ ਇਹ ਟੈਕਸ ਅੱਧਾ ਮਹੀਨੇ ਤੱਕ ਇਹਦੀ ਰਿਆਇਤ ਵੀ ਸੀ, ਇਹ ਦੱਸਿਆ ਗਿਆ ਕਿ ਜੇ ਉਹ ਰਿਆਇਤ ਨਾ ਹੁੰਦੀ ਤਾਂ ਫਿਰ ਇਨਫਲੇਸ਼ਨ ਵਾਸੂ ਜੀ 3% 'ਤੇ ਜਾ ਪਹੁੰਚਣੀ ਸੀ, ਜੋ ਕਿ ਬੈਂਕ ਆਫ ਕੈਨੇਡਾ ਦੇ ਟਾਰਗੇਟ ਰੇਂਜ ਤੋਂ ਇਹ ਦੋ ਉਹ 1-3% ਦੇ ਵਿੱਚ ਹੋਇਆ ਕਰਦੀ ਆ, ਸੋ ਤੇ ਬਿਲਕੁਲ ਹਾਇਰ ਲੈਵਲ ਤੇ ਪਹੁੰਚ ਜਾਣੀ ਸੀ।
ਯਾ ਤੇ ਬੈਂਕ ਆਫ ਕੈਨੇਡਾ ਨੇ ਵਿਜੇ ਜੀ ਜਿਹੜੀ ਹਾਲ ਹੀ ਵਿੱਚ 12 ਮਾਰਚ ਨੂੰ ਆਪਣੀ ਇੰਟਰਸਟ ਰੇਟ ਅਨਾਊਂਸਮੈਂਟ ਕੀਤੀ ਸੀ,
ਹਾਂਜੀ,
ਉਹਦੇ ਵਿੱਚ ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਸੀ ਕਿ ਇਨਫਲੇਸ਼ਨ ਮਾਰਚ ਵਿੱਚ ਜਾ ਕੇ 2.5% ਤੇ ਪਹੁੰਚੇਗੀ, ਕਿਉਂਕਿ ਉਦੋਂ ਟੈਕਸ ਬ੍ਰੇਕ ਜਿਹੜੀ ਆ ਉਹ ਖਤਮ ਹੋ ਚੁੱਕੀ ਹੋਏਗੀ, ਪਰ ਇਨਫਲੇਸ਼ਨ ਤਾਂ ਫਰਵਰੀ ਦੇ ਵਿੱਚ ਹੀ 2.6% ਤੇ ਪਹੁੰਚ ਗਈ,
ਸੋ
ਮਾਰਚ ਵਿੱਚ ਕੀ ਬਣੇਗਾ। ਜੇ ਟੈਕਸ ਬ੍ਰੇਕ ਨਾ ਹੁੰਦੀ ਤਾਂ 3% ਸੀ ਫਰਵਰੀ ਦੇ ਵਿੱਚ, ਤੇ ਮਾਰਚ ਵਿੱਚ ਹੋ ਸਕਦਾ 3% ਜਾਂ ਉਸ ਤੋਂ ਵੀ ਜ਼ਿਆਦਾ ਇਨਫਲੇਸ਼ਨ ਦਰਜ ਹੋਵੇ।
ਤੇ ਵਾਸੂ ਜੀ, ਇਹ ਪਿਛਲੇ 7 ਮਹੀਨਿਆਂ 'ਚ ਪਹਿਲੀ ਵਾਰ ਹੋਇਆ ਕਿ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ ਜਿਹੜਾ ਅੰਕੜਾ ਹੈ ਉਹ 2% ਤੋਂ ਉੱਪਰ ਟੱਪਿਆ ਹੋਵੇ, ਤੇ ਜੇ ਅਗੇਨ ਉਹ 3% ਹੋਣਾ ਸੀ ਜੇ ਉਹ ਟੈਕਸ ਬ੍ਰੇਕ ਨਾ ਹੁੰਦੀ। ਸੋ ਹੁਣ ਇਹਦਾ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਸੰਬੰਧੀ ਨੈਕਸਟ ਮੀਟਿੰਗ ਹੈਗੀ ਹੈ 16 ਅਪ੍ਰੈਲ ਨੂੰ, ਉਹਦੇ ਉੱਪਰ ਇਹਦਾ ਕੀ ਅਸਰ ਪੈ ਰਿਹਾ?
ਸੋ ਵਿਜੇ ਜੀ, ਪਹਿਲਾਂ 59% ਚਾਂਸ ਸੀ, ਤਕਰੀਬਨ 60% ਚਾਂਸ ਕਿ ਅਗਲੀ ਇੰਟਰਸਟ ਰੇਟ ਅਨਾਊਂਸਮੈਂਟ ਦੇ ਵਿੱਚ ਬੈਂਕ ਆਫ ਕੈਨੇਡਾ ਕੋਈ ਤਬਦੀਲੀ ਨਹੀਂ ਕਰੇਗਾ ਕਿ ਰੇਟ ਨੂੰ ਹੋਲਡ ਕੀਤਾ ਜਾਏਗਾ। ਹੁਣ ਉਹ ਚਾਂਸ ਵੱਧ ਕੇ ਜਿਹੜਾ ਹੈ ਉਹ 70% ਹੋ ਗਿਆ, ਹੁਣ 70% ਚਾਂਸ ਇਸ ਗੱਲ ਦਾ ਕਿ ਕੋਈ ਇੰਟਰਸਟ ਰੇਟ ਦੇ ਵਿੱਚ ਤਬਦੀਲੀ ਨਹੀਂ ਕੀਤੀ ਜਾਏਗੀ, ਇੰਟਰਸਟ ਰੇਟ ਨੂੰ ਇੱਕ ਵਾਰ ਫਿਰ ਤੋਂ ਨਹੀਂ ਘਟਾਇਆ ਜਾਏਗਾ।
ਅੱਛਾ, ਹੁਣ ਦੇਖੋ ਅਗਲੇ ਮਹੀਨੇ ਜਿਹੜੇ ਨੰਬਰਸ ਆਉਣਗੇ ਉਹ ਹੋਣਗੇ ਮਾਰਚ ਵਾਲੇ, ਮਾਰਚ ਦੇ ਵਿੱਚ ਅਜੇ ਸਥਿਤੀ ਡਾਵਾਡੋਲ ਹੈ, ਪਰ ਜਿਹੜੇ ਟੈਰਿਫਸ ਵਾਲੀ ਸਥਿਤੀ, ਜੋ ਟੈਰਿਫਸ ਵਗੈਰਾ ਲੱਗਣ ਦੀ ਗੱਲ ਹੈ, ਖਾਸ ਤੌਰ 'ਤੇ ਜਿਹੜੇ 2 ਅਪ੍ਰੈਲ ਤੋਂ ਅਕਰੋਸ ਦਾ ਬੋਰਡ ਟੈਰਿਫਸ ਦੀ ਧਮਕੀ ਟਰੰਪ ਨੇ ਦਿੱਤੀ ਹੋਈ ਆ। ਅੱਛਾ, ਕੁਝ ਚੀਜ਼ਾਂ 'ਤੇ ਟੈਰਿਫਸ ਆਲਰੇਡੀ ਲੱਗ ਵੀ ਚੁੱਕੇ ਹੋਏ ਨੇ, ਕੈਨੇਡਾ ਨੇ ਕਾਊਂਟਰ ਟੈਰਿਫਸ ਲਗਾ ਦਿੱਤੇ ਹੋਏ ਨੇ ਤਕਰੀਬਨ $60 ਬਿਲੀਅਨ ਦੇ ਅਮਰੀਕਨ ਗੁੱਡਸ ਦੇ ਉੱਪਰ, ਸੋ ਜਿਹੜਾ ਉਹਨਾਂ ਦਾ ਅਸਰ ਆ ਉਹ ਮਾਰਚ ਦੇ ਵਿੱਚ ਦੇਖਣ ਨੂੰ ਮਿਲੇਗਾ, ਅਤੇ ਜੇ ਅਪ੍ਰੈਲ ਦੇ ਵਿੱਚ ਸੱਚਮੁੱਚ ਉਹ ਵਾਈਡ ਸਪਰੈਡ ਟੈਰਿਫਸ ਲੱਗ ਜਾਂਦੇ ਨੇ ਤਾਂ ਸਥਿਤੀ ਹੋਰ ਜ਼ਿਆਦਾ ਗੰਭੀਰ ਹੋ ਸਕਦੀ ਆ। ਅਤੇ ਜਿਹਦੇ ਬਾਰੇ ਇੱਕ ਜਿਹੜੀ ਪਹਿਲਾਂ ਇਨਫਲੇਸ਼ਨ ਨੰਬਰਸ ਬਾਰੇ ਥੋੜ੍ਹੀ ਜਿਹੜੀ ਅਸੀਂ ਇੱਕ ਦੋ ਮਨੁੱਖਤੇ ਹੋਰ ਰਹਿੰਦੇ ਨੇ,
ਫੂਡ ਪ੍ਰਾਈਸਿਸ 1.3% ਈਅਰ ਓਵਰ ਈਅਰ ਵਧੇ ਨੇ
ਜੀ,
ਕਲੋਥਿੰਗ ਫੁੱਟਵੇਅਰ 1.4% ਮਹਿੰਗਾ ਹੋਇਆ
ਜੀ,
ਟਰਾਂਸਪੋਰਟੇਸ਼ਨ 3%, ਸ਼ੈਲਟਰ ਕੋਸਟ 4.2%
ਜੀ।
ਅਤੇ ਵਿਜੇ ਜੀ, ਬੈਂਕ ਆਫ ਕੈਨੇਡਾ ਵੱਲੋਂ ਕੋਰ ਇਨਫਲੇਸ਼ਨ ਦੇ ਦੋ ਪ੍ਰੈਫਰਡ ਮੈਜਰਸ ਹੁੰਦੇ ਨੇ, CPI ਮੀਡੀਅਨ ਤੇ CPI ਟ੍ਰਿਮ। CPI ਮੀਡੀਅਨ ਬੇਸਿਕਲੀ ਹੈ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਜੇ ਤੁਸੀਂ ਉਹਨਾਂ ਨੂੰ ਸੈਂਡਿੰਗ ਆਰਡਰ ਦੇ ਵਿੱਚ ਲਗਾ ਦਿਓ ਆਫ ਦਿਓ ਪ੍ਰਾਈਸ, ਸੈਂਟਰ ਵਾਲੇ ਜਿਹੜੀ ਕਹਿ ਲਓ ਲੈਵਲ ਹੋਏਗਾ, ਸੋ CPI ਮੀਡੀਅਨ ਵੀ 2.9% ਰਿਹਾ,
ਰਾਈਟ।
CPI ਟ੍ਰਿਮ ਹੈ ਕਿ ਜਿਹੜੇ ਕੋਈ ਬਹੁਤ ਜ਼ਿਆਦਾ ਐਕਸਟ੍ਰੀਮ ਜਿਹੜੇ ਕੋਈ ਚੇਂਜਸ ਨੇ ਉਹਨਾਂ ਨੂੰ ਜੇ ਤੁਸੀਂ ਪ੍ਰਾਈਸ ਚੇਂਜਸ ਉਹਨਾਂ ਨੂੰ
ਬਹੁਤ ਵੱਡੇ ਪ੍ਰਾਈਸ ਸਵਿੰਗਸ ਨੇ ਉਹਨਾਂ ਨੂੰ ਹਟਾ ਦਿਓ,
ਉਹਨਾਂ ਨੂੰ ਐਕਸਕਲੂਡ ਕਰ ਦਿਓ, ਤਾਂ ਉਸ ਤੋਂ ਬਿਨਾਂ ਜੋ ਬਚਿਆ ਉਹ ਹੈ CPI ਟ੍ਰਿਮ। ਦੋਨੋਂ ਹੀ ਜਿਹੜੇ ਇਹ ਮੈਜਰਸ ਨੇ 2.9% ਤੇ ਰਹੇ, ਤੇ ਜਨਵਰੀ ਦੇ ਵਿੱਚ 2.7% ਸੀ।
ਸੋ ਜਿਹੜੇ ਸਾਰੇ ਇੰਡੀਕੇਟਰਸ ਨੇ ਉਹ ਵਾਧੇ ਵੱਲ ਇਸ਼ਾਰਾ ਕਰ ਰਹੇ ਨੇ,
ਕੋਰ ਇਨਫਲੇਸ਼ਨ ਦੇ ਜਿਹੜੇ ਪ੍ਰੈਫਰਡ ਮੈਜਰਸ ਆਫ ਬੈਂਕ ਆਫ ਕੈਨੇਡਾ। ਬੈਂਕ ਆਫ ਕੈਨੇਡਾ ਇਹਨਾਂ ਮੈਜਰਸ ਦੇ ਆਧਾਰ ਤੇ ਮੋਸਟ ਲਾਈਕਲੀ ਆਪਣਾ ਫੈਸਲਾ ਬਣਾਉਂਦੀ ਹੈ,
ਰਾਈਟ। ਅੱਛਾ, ਜਿਹੜੇ ਹੈਡਲਾਈਨ ਇਨਫਲੇਸ਼ਨ ਨੰਬਰ ਆਉਂਦਾ ਉਹ ਹੁੰਦਾ ਵੀ ਜਿਵੇਂ ਇਸ ਸਾਲ ਦੇ ਫਰਵਰੀ ਦਾ ਇਹ ਇਨਫਲੇਸ਼ਨ ਨੰਬਰ ਆ, ਉਹ ਪਿਛਲੇ ਸਾਲ ਦੀ ਫਰਵਰੀ ਨਾਲ ਕੰਪੈਰੀਜ਼ਨ ਆ, ਪਰ ਇੱਕ ਇਹ ਵੀ ਗੱਲ ਆ ਵੀ ਮੰਥ ਓਵਰ ਮੰਥ ਕੀ, ਜਨਵਰੀ ਦੇ ਮੁਕਾਬਲੇ ਫਰਵਰੀ ਦੇ ਵਿੱਚ ਹਾਲਾਤ ਕਿਹੋ ਜਿਹੇ ਰਹੇ, ਜਨਵਰੀ ਦੇ ਮੁਕਾਬਲੇ ਵਾਸੂ ਜੀ ਫਰਵਰੀ ਦੇ ਵਿੱਚ ਕੀਮਤਾਂ 'ਚ ਮੰਥ ਓਵਰ ਮੰਥ 1.1% ਦਾ ਵਾਧਾ ਹੋਇਆ,
ਇੱਕ ਮਹੀਨੇ 'ਚ,
ਯੈਸ, ਵਿਦਿਨ ਅ ਮੈਟਰ ਆਫ 1 ਮੰਥ। ਇਹ ਅਤੇ ਜਿਹੜੇ ਰੋਇਟਰਸ ਦੇ ਐਨਾਲਿਸਟ ਨੇ ਉਹਨਾਂ ਦਾ ਮੰਨਣਾ ਇਹ ਸੀ ਕਿ ਜਿਹੜਾ ਮੰਥ ਓਵਰ ਮੰਥ ਵਾਧਾ ਹੋਏਗਾ ਉਹ 0.6% ਦਾ ਹੋਣ ਦੀ ਉਮੀਦ ਸੀ, ਪਰ ਕਿੱਥੇ ਹੋਣਾ ਸੀ 60 ਪੁਆਇੰਟਾਂ ਦਾ ਵਾਧਾ, ਹੋਇਆ 110 ਪੁਆਇੰਟਾਂ ਦਾ ਵਾਧਾ।
ਤੇ ਐਨਾਲਿਸਟ ਨੇ ਈਅਰ ਓਵਰ ਈਅਰ ਵੀ ਪ੍ਰੋਡਿਕਟ ਕੀਤਾ ਸੀ 2.2% ਹੋਏਗੀ ਇਨਫਲੇਸ਼ਨ,
ਉਹ ਵੀ ਉਹ ਤੋਂ ਜ਼ਿਆਦਾ,
ਕਿ 2.6% ਹੋਈ ਆ। ਜਿਹੜੀ ਮੰਥ ਓਵਰ ਮੰਥ ਵਾਲੀ ਗੱਲ ਆ ਵਿਜੇ ਜੀ, ਦਸੰਬਰ ਦੇ ਮੁਕਾਬਲੇ ਜਨਵਰੀ ਦੇ ਵਿੱਚ ਕੀਮਤਾਂ 0.1% ਵਧੀਆਂ ਸੀ,
ਰਾਈਟ।
ਜਨਵਰੀ ਦੇ ਮੁਕਾਬਲੇ ਫਰਵਰੀ ਦੇ ਵਿੱਚ 1.1% ਕੀਮਤਾਂ ਵਧੀਆਂ ਨੇ।
ਸੋ ਦਸੰਬਰ ਦੇ ਮੁਕਾਬਲੇ ਜਨਵਰੀ 10 ਪੁਆਇੰਟ ਵਧੇ, ਜਨਵਰੀ ਦੇ ਮੁਕਾਬਲੇ ਫਰਵਰੀ 'ਚ 110 ਪੁਆਇੰਟ ਵਧੇ,
ਇਹਦਾ ਕਹਿ ਲਓ।
ਵਾਸੂ ਜੀ, ਐਂਟਰਟੇਨਮੈਂਟ ਡਿਸਟ੍ਰਿਕਟ ਬਣ ਜਾਣਾ ਸਰੀ 'ਚ, ਪਟੇਲੋ ਬ੍ਰਿਜ ਲਾਗੇ
ਵਾਟਰ ਫਰੰਟ,
ਹਾਲੇ ਤਾਂ ਉਹਦੀ ਫਿਜ਼ੀਬਿਲਿਟੀ ਸਟੱਡੀ ਨੂੰ ਮਨਜ਼ੂਰੀ ਦਿੱਤੀ ਗਈ ਆ, ਪਹਿਲਾਂ ਪੜ੍ਹਾਈ ਪੜੂਈ ਹੋਊਗੀ, ਫਿਰ ਉੱਤੇ ਦੇਖੋ ਹੋਊਗਾ ਵਿਚਾਰ ਵਟਾਂਦਰਾ ਵੀ ਕੀ ਕਰਨਾ। ਪਰ ਕਿਹਾ ਇਹ ਜਾ ਰਿਹਾ ਵੀ ਜਿਹੜਾ ਪਟੇਲੋ ਬ੍ਰਿਜ ਦੇ ਕੋਲ ਜਿੱਥੇ ਸਾਹਮਣੇ ਨਿਊ ਵੈਸਟ ਵਾਲੀ ਡਾਊਨਟਾਊਨ ਨਜ਼ਰ ਆਉਂਦੀ ਆ, ਵੀ ਉੱਧਰ ਕੋਈ ਐਂਟਰਟੇਨਮੈਂਟ ਡਿਸਟ੍ਰਿਕਟ ਉਸਾਰਿਆ ਜਾਵੇ ਜਿੱਥੇ ਬਿਲਡਿੰਗਸ ਹੋਣਗੀਆਂ, ਮੇ ਬੀ ਫਿਰ ਉੱਥੇ ਕੁਝ ਬੋਟਸ ਵਗੈਰਾ ਵੀ ਚੱਲਣ, ਜਿਵੇਂ ਗ੍ਰੈਨਵਿਲ ਆਈਲੈਂਡ 'ਤੇ ਬੋਟ ਚੱਲਦੀ ਆ, ਵੀ ਫਿਰ ਤੁਸੀਂ ਕਿਸ਼ਤੀ ਦੇ ਵਿੱਚ ਬੈਠ ਕੇ ਸਰੀ ਤੋਂ ਨਿਊ ਵੈਸਟ ਜਾ ਸਕੋਗੇ, ਪਰ ਟਾਈਮ ਲੱਗ ਜਾਣਾ ਇਹਨੂੰ, ਇਹ ਛੇਤੀ ਹੋਣ ਵਾਲਾ ਕੰਮ ਨਹੀਂ ਆ।
ਪਾਣੀ ਵਾਲੀਆਂ ਬੱਸਾਂ ਤੋਂ ਡਰ ਲੱਗਦਾ ਵਿਜੇ ਜੀ,
ਇੱਥੇ ਤਾਂ ਚੱਲਦੀਆਂ,
ਸੀ ਬੱਸ ਹੈਗੀ, ਚਲੋ
ਇੱਥੇ ਤਾਂ ਚੱਲਦੀ ਆ,
ਪਰ ਉੱਦਾਂ
ਐਮਫੀ ਬੱਸ ਵੀ ਹੈਗੀ ਆ, ਐਮਫੀ ਬੱਸ ਉਹਨੂੰ ਹੀ ਕਹਿੰਦੇ ਨਹੀਂ, ਐਮਫੀ ਬੱਸ ਵੱਖਰੀ ਆ,
ਐਮਫੀ ਬੱਸ ਤਾਂ
ਐਮਫੀ ਬੱਸ ਇਜ਼ ਡਿਫਰੈਂਟ, ਐਮਫੀ ਬੱਸ ਇਜ਼ ਡਿਫਰੈਂਟ, ਯੈਸ। ਪਰ ਚਲੋ ਦੇਖੋ, ਖੈਰ ਤਰੱਕੀ ਹੋਵੇ ਭਰਾਈ, ਚੰਗੀ ਗੱਲ ਆ। ਪਰ ਅੱਛਾ ਯਾਰ ਜੀ, ਸਿਟੀ ਆਫ ਸਰੀ ਵਾਲੀ ਗੱਲ ਆਪਾਂ ਛੇੜ ਹੀ ਲਈ ਆ, ਇੱਕ ਗੱਲ ਪਹਿਲਾਂ ਉਹ ਵੀ ਕਰ ਲਈਏ, ਫਿਰ OECD ਵਾਲੀ ਰਿਪੋਰਟ ਉਸ ਤੋਂ ਬਾਅਦ ਕਰਦੇ ਹਾਂ। ਮਾਈਕ ਬੋਸ, ਜਿਹੜੇ ਕਿ ਸਿਟੀ ਆਫ ਸਰੀ ਦੇ ਕਾਊਂਸਲਰ ਨੇ, ਉਹਨਾਂ ਨੇ ਇੱਕ ਗੱਲ ਆਖੀ, ਕਹਿੰਦੇ ਵੀ ਪਿਛਲੇ ਸਾਲ ਦੇਖੋ ਕਾਊਂਸਲ ਮੀਟਿੰਗ ਦੇ ਵਿੱਚ ਇੱਕ ਡਿਸਕਸ ਹੋਇਆ ਸੀ, ਇੱਕ ਪਹਿਲੂ, ਇੱਕ ਸ਼ਿਕਾਗੋ ਦੀ ਕੰਪਨੀ ਹੈ ਹੰਡਨ ਪਾਰਟਨਰਸ। ਹੰਡਨ ਪਾਰਟਨਰਸ ਵਾਲਿਆਂ ਨੂੰ ਕੁਝ ਕੰਟਰੈਕਟਸ ਵਗੈਰਾ ਦਿੱਤੇ ਹੋਏ ਨੇ, ਇੱਕ ਤਾਂ ਕਲੋਵਰਡੇਲ ਦੇ ਫੇਅਰ ਗਰਾਊਂਡ ਸੰਬੰਧੀ ਕੋਈ ਪ੍ਰੋਜੈਕਟ ਆ, ਅਤੇ ਇੱਕ ਪੋਸੀਬਲ ਅਰੀਨਾ ਇਨ ਦਾ ਸਿਟੀ ਸੈਂਟਰ। ਅਤੇ ਉਹਦੇ ਵਾਸਤੇ ਜਿਹੜੇ ਪ੍ਰੋਜੈਕਟਸ ਉਹਨਾਂ ਨੂੰ ਦਿੱਤੇ ਨੇ, ਕੰਟਰੈਕਟਸ ਦਿੱਤੇ ਨੇ, ਕਹਿੰਦੇ ਮੈਨੂੰ ਉਹਨਾਂ ਦਾ ਵੇਰਵਾ ਚਾਹੀਦਾ ਸੀ। ਇਹ ਜਿਹੜਾ ਵੇਰਵਾ ਪਿਛਲੇ ਸਾਲ ਕੌਂਸਲ ਮੀਟਿੰਗ ਡਿਸਕਸ ਵੀ ਹੋਇਆ ਸੀ, ਕਹਿੰਦੇ ਉਦੋਂ ਮੈਂ ਨੋਟਸ ਨਹੀਂ ਲਏ, ਵੀ ਉਦੋਂ ਮੈਨੂੰ ਸੀਗਾ ਵੀ ਚਲੋ ਠੀਕ ਹੈ ਆਹ ਗੱਲ ਹੋ ਰਹੀ ਆ, ਪਰ ਹੁਣ ਕਿਉਂਕਿ ਅਮਰੀਕਾ ਦੇ ਨਾਲ ਤਲਖੀ ਇਹੋ ਜਿਹੀ ਵਧੀ ਹੋਈ ਆ, ਅਮਰੀਕਾ ਦੇ ਨਾਲ ਅਸੀਂ ਕਹਿ ਰਹੇ ਹਾਂ ਵੀ ਟ੍ਰੇਡ ਵਾਰ ਕਰਕੇ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਅਸੀਂ ਕਿਹੜੀਆਂ ਚੀਜ਼ਾਂ ਕਿੱਥੋਂ ਸੋਰਸ ਕਰ ਰਹੇ ਹਾਂ। ਇਹਨਾਂ ਨੇ ਡਿਮਾਂਡ ਇਹ ਕੀਤੀ, ਭਾਈ ਮੈਨੂੰ ਦੱਸੋ ਕਿ ਜਿਹੜੀ ਆਹ ਹੰਡਨ ਪਾਰਟਨਰਸ ਆਫ ਸ਼ਿਕਾਗੋ ਜਿਹੜੀ ਕੰਪਨੀ ਆ, ਇਹਨੂੰ ਜਿਹੜੇ ਕੰਟਰੈਕਟਸ ਦਿੱਤੇ ਨੇ ਕਿੰਨੇ ਕੰਟਰੈਕਟਸ ਦਿੱਤੇ ਨੇ, ਅਤੇ ਉਹਨਾਂ ਦੀ ਡਾਲਰ ਵੈਲਿਊ ਕਿੰਨੀ ਆ। ਅਤੇ ਵਾਸੂ ਜੀ, ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਫਰੀਡਮ ਆਫ ਇਨਫੋਰਮੇਸ਼ਨ ਦੀ ਅਰਜ਼ੀ ਪਾ ਦਿਓ ਅਤੇ ਉੱਥੋਂ ਤੁਹਾਨੂੰ ਜਾਣਕਾਰੀ ਮਿਲ ਜਾਏਗੀ। ਬਤੌਰ ਕਾਉਂਸਲਰ ਉਹਨਾਂ ਦਾ ਕਹਿਣਾ ਵੀ ਯਾਰ ਇਹ ਤਾਂ ਚੀਜ਼ਾਂ ਬਜਟ ਦਾ ਹਿੱਸਾ ਹੁੰਦੀਆਂ ਨੇ, ਮੈਂ ਲੋਕਾਂ ਨੂੰ ਰੈਪ੍ਰਜੈਂਟ ਕਰਨ ਦਾ ਬੜਾ ਨੁਮਾਇੰਦਾ, ਇੱਕ ਉਹ ਚੀਜ਼ ਜਿਹੜੀ ਕਿ ਕਾਉਂਸਲ ਮੀਟਿੰਗ ਦੇ ਵਿੱਚ ਪਿਛਲੇ ਸਾਲ ਡਿਸਕਸ ਵੀ ਹੋਈ ਹੋਵੇ, ਉਹਨੂੰ ਬਤੌਰ ਕਾਉਂਸਲਰ ਜੇ ਮੈਂ ਐਕਸੈਸ ਕਰਨਾ ਚਾਹੁੰਦਾ ਤਾਂ ਮੈਨੂੰ ਫਰੀਡਮ ਆਫ ਇਨਫੋਰਮੇਸ਼ਨ ਪਾਉਣ ਦੀ ਜਿਹੜੀ ਗੱਲ ਆ, ਕਹਿੰਦੇ ਮੈਨੂੰ ਤਾਂ ਐਂ ਲੱਗਿਆ ਜਿਵੇਂ ਮੇਰੇ ਮੂੰਹ 'ਤੇ ਚਪੇੜ ਮਾਰ ਦਿੱਤੀ ਗਈ ਹੋਵੇ।
ਜਾਂ ਸਿਟੀ ਦਾ ਇਹ ਕਹਿਣਾ, ਕਹਿੰਦੇ ਵੀ ਦੇਖੋ ਪ੍ਰੋਸੈਸ ਆ, ਕਹਿੰਦੇ ਅਸੀਂ ਬਹੁਤ ਸਾਰੇ ਪ੍ਰੋਸੈਸ ਜਿਹੜੇ ਸਥਾਪਿਤ ਕੀਤੇ ਹੋਏ ਨੇ ਵੀ ਮੈਂਬਰਸ ਅਤੇ ਜਿਹੜੇ ਕਾਉਂਸਲ ਦੇ ਮੈਂਬਰਸ ਨੇ ਜਾਂ ਫਿਰ ਮੈਂਬਰਸ ਆਫ ਪਬਲਿਕ, ਜੇ ਉਹ ਕੋਈ ਜਾਣਕਾਰੀ ਜਾਂ ਕੋਈ ਡਾਕੂਮੈਂਟ ਹਾਸਲ ਕਰਨਾ ਚਾਹੁੰਦੇ ਨੇ, ਵੀ ਇਨ ਸਮ ਕੇਸਿਸ ਦੇ ਹੈਵ ਟੂ ਕਮ ਥਰੂ ਫਰੀਡਮ ਆਫ ਇਨਫੋਰਮੇਸ਼ਨ। ਕਹਿੰਦੇ ਡਿਪੈਂਡਸ ਔਨ ਵੀ ਤੁਸੀਂ ਕਿਸ ਤਰ੍ਹਾਂ ਦੀ ਜਾਣਕਾਰੀ, ਕਿਸ ਤਰ੍ਹਾਂ ਦੇ ਡਾਕੂਮੈਂਟਸ ਮੰਗ ਰਹੇ ਹੋ। ਸਿਟੀ ਦਾ ਇਹ ਜਵਾਬ ਹੈ। ਸੋ ਪਰ ਗੱਲ ਇਹ ਹੈ ਵਿਜੇ ਜੀ ਕਿ ਜੇਕਰ ਕਾਉਂਸਲ ਮੈਂਬਰਸ ਇਹੀ ਨਹੀਂ ਜਾਣ ਸਕਦੇ ਕਿ ਸਿਟੀ ਵੱਲੋਂ ਕਿਹੜੀ ਕੰਪਨੀ ਨੂੰ ਕਿੰਨੇ ਕੰਟਰੈਕਟ, ਕਿੰਨੇ ਦੇ ਕੰਟਰੈਕਟ ਦਿੱਤੇ ਗਏ ਨੇ, ਤੇ ਉਹਨਾਂ ਨੂੰ ਕਿਹਾ ਜਾਂਦਾ ਐਫ ਓ ਆਈ ਦੀ ਅਰਜ਼ੀ ਪਾਓ, ਤੇ ਫਿਰ ਇਹ ਤਾਂ ਆਪ ਹੀ ਕੰਮ ਨੂੰ ਡਿਲੇ ਕਰਨ ਵਾਲੀ ਗੱਲ ਹੈ। ਮਤਲਬ ਇਹ ਤਾਂ ਫਿਰ ਰੈਟੇਪਿਜ਼ਮ ਵਾਲੀ ਗੱਲ ਹੋ ਗਈ, ਰੈਟੇਪ ਵਾਲੀ ਗੱਲ ਹੋ ਗਈ ਕਿ ਤੁਸੀਂ ਇਟ ਸ਼ੁੱਡ ਬੀ ਸਟ੍ਰੇਟ ਫਾਰਵਰਡ। ਵੀ ਇਹਦੇ 'ਚ ਕੋਈ ਲੁਕੋ ਥੋੜ੍ਹੀ ਹੈ। ਸਿਟੀ ਨੇ ਜਿਹੜਾ ਕੋਈ ਕੰਟਰੈਕਟ ਦਿੱਤਾ ਕਿਸੇ ਕੰਪਨੀ ਨੂੰ, ਕਿੰਨੇ ਦਾ ਦਿੱਤਾ, ਇਹਦੇ 'ਚ ਕੋਈ ਲੁਕੋ ਵਾਲੀ ਗੱਲ ਹੈ?
ਕਿੰਨੇ ਕੰਟਰੈਕਟ ਦਿੱਤੇ ਤੇ ਉਹਨਾਂ ਦੀ ਡਾਲਰ ਵੈਲਿਊ ਕੀ ਆ।
ਤੇ ਇਹ ਵੀ ਨਹੀਂ ਕਿ ਇਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਕਾਰਵਾਈ ਕਰਨੀ ਪੈਣੀ ਹੈ, ਵੀ ਤੁਹਾਨੂੰ ਬਹੁਤ ਸਾਰੇ ਕੋਈ ਦਸਤਾਵੇਜ਼, ਇਟਸ ਜਸਟ ਮੈਟਰ ਆਫ ਅ ਕਲਿੱਕ, ਤੁਸੀਂ ਕਲਿੱਕ ਕਰੋ, ਕੰਪਿਊਟਰ ਸਾਰਾ ਕੁਝ ਹੁੰਦਾ ਅੱਜ ਕੱਲ੍ਹ, ਤੇ ਤੁਸੀਂ ਉਹਨਾਂ ਨੂੰ ਦੱਸ ਦਿਓ। ਤੁਸੀਂ ਜੇ ਕਾਉਂਸਲਰ ਨੂੰ ਹੀ ਨਹੀਂ ਦੱਸ ਸਕਦੇ ਤੇ ਆਮ ਫਿਰ ਜਿਹੜਾ ਸਿਟੀ ਦਾ ਰੈਜ਼ੀਡੈਂਟ ਆ ਉਹ ਫਿਰ ਕੀ ਉਮੀਦ ਰੱਖੇ
ਜੀ। ਸੋ ਇੱਕ ਤੇ ਇਹ ਵਾਲੀ ਗੱਲ ਜਿਹੜੀ ਹਾਈਲਾਈਟ ਹੋਈ ਆ, ਫਿਰ ਵਾਸੂ ਜੀ ਇਹ ਮਸਲਾ ਇਹੋ ਜਿਹਾ ਬਣਿਆ, ਜਿਹੜੇ ਡੱਗ ਐਲਫਰਡ ਨੇ ਜਿਹੜੇ ਕਿ ਸੇਫ ਸਰੀ ਕੋਲੇਸ਼ਨ ਵਾਲੇ ਕਾਉਂਸਲਰ ਨੇ, ਉਹਨੇ ਕਿਹਾ ਵੀ ਇਸੇ ਤਰ੍ਹਾਂ ਦਾ ਰੋਡ ਬਲੋਕ ਦਾ ਸਾਹਮਣਾ ਮੈਨੂੰ ਵੀ ਕਰਨਾ ਪਿਆ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮੇਅਰ ਦੇ ਜਿਹੜੇ ਚੀਫ ਆਫ ਸਟਾਫ ਨੇ ਕ੍ਰਿਸਟੀ ਵਾਰਿਕ, ਜਿਹੜੇ ਕਿ ਮੇਅਰ ਦੀ ਕੈਂਪੇਨ ਵੇਲੇ ਉਹਨਾਂ ਦੇ ਕੈਂਪੇਨ ਮੈਨੇਜਰ ਵਜੋਂ ਵੀ, ਜਦੋਂ ਇਲੈਕਸ਼ਨ ਹੋਇਆ ਸੀ ਮਿਊਨਸਪਲ ਇਲੈਕਸ਼ਨ, ਉਦੋਂ ਕ੍ਰਿਸਟੀ ਵਾਰਿਕ ਨੇ ਮੇਅਰ ਦੀ ਕੈਂਪੇਨ ਮੈਨੇਜਰ ਦੀ ਭੂਮਿਕਾ ਵੀ ਨਿਭਾਈ ਸੀ, ਹੁਣ ਉਹ ਮੇਅਰ ਦੇ ਚੀਫ ਆਫ ਸਟਾਫ ਨੇ, ਕਿ ਉਹਨਾਂ ਦੀ ਤਨਖਾਹ ਦੇ ਵਿੱਚ ਕਿੰਨਾ ਵਾਧਾ ਹੋਇਆ। ਅਤੇ ਕਹਿੰਦੇ ਉਦੋਂ ਮੈਨੂੰ ਵੀ ਇਹੀ ਕਿਹਾ ਗਿਆ ਸੀ, ਜਿਹੜੇ ਜਨਰਲ ਮੈਨੇਜਰ ਆਫ ਕਾਰਪੋਰੇਟ ਸਰਵਿਸਿਜ਼ ਨੇ ਸਰੀ ਦੇ ਵਿੱਚ, ਜੋਈ ਬਰਾੜ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਐਂ ਕਰੋ ਐਫ ਓ ਆਈ ਪਾ ਦਿਓ। ਉਹ ਕਹਿੰਦੇ ਯਾਰ ਐਫ ਓ ਆਈ ਪਾਉਣ ਦੀ ਗੱਲ ਵਾਸਤੇ ਸਿਰਫ ਇਹੀ ਜਾਣਨਾ ਚਾਹ ਰਹੇ ਹਾਂ ਕਿ ਸਿਟੀ ਦੀ ਟੈਕਸਪੇਅਰਸ ਮਨੀ ਦੇ ਵਿੱਚੋਂ ਇੱਕ ਮੁਲਾਜ਼ਮ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕਿੰਨਾ ਹੋਇਆ। ਸਿਟੀ ਨੇ ਟੈਕਨੀਕਲ ਨੁਕਤਾ ਦਿੱਤਾ ਵੀ ਡਾਇਰੈਕਟਲੀ ਕਿਉਂ ਨਹੀਂ ਸੀ ਦੱਸਿਆ ਗਿਆ। ਉਹਨਾਂ ਨੇ ਕਿਹਾ ਵੀ ਜਿਹੜੇ ਇਹ ਹੈਗੇ ਨੇ ਕ੍ਰਿਸਟੀ ਵਾਰਿਕ, ਇਹਨਾਂ ਨੂੰ ਭਾਵੇਂ ਸਿਟੀ ਪੈਸੇ ਦਿੰਦੀ ਆ ਪਰ ਇਹ ਸਿਟੀ ਦੀ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨਹੀਂ ਹੈਗੇ ਕਿਉਂਕਿ ਇਹ ਤਾਂ ਮੇਅਰ ਦੇ ਦਫ਼ਤਰ ਦੇ ਇੰਪਲੋਈ ਨੇ।
ਇਸੇ ਤਰ੍ਹਾਂ ਜ਼ਿਕਰ ਹੋਇਆ ਹੈਰੀ ਕੂਨਰ ਦਾ
ਜੀ।
ਹੈਰੀ ਕੂਨਰ ਡਾਇਰੈਕਟਰ ਆਫ ਪਬਲਿਕ ਅਫੇਅਰਸ ਐਂਡ ਇੰਟਰ ਗਵਰਨਮੈਂਟਲ ਅਫੇਅਰਸ ਨੇ
ਜੀ,
ਤੇ ਇਹਨਾਂ ਦੀ ਤਨਖਾਹ, ਸੋ ਪਹਿਲਾਂ ਵਾਰਿਕ ਦੀ ਜੇ ਗੱਲ ਕਰੀਏ, ਵਾਰਿਕ ਉਹਨਾਂ ਦੀ ਤਨਖਾਹ ਪਿਛਲੇ ਸਾਲ ਦੱਸਿਆ ਗਿਆ ਵੀ $1,25,000 ਸੀ, $1,25,000, ਇਸ ਸਾਲ ਤੋਂ ਵੱਧ ਕੇ ਹੋ ਗਈ $1,60,000। ਇਸੇ ਤਰ੍ਹਾਂ ਹੈਰੀ ਕੂਨਰ ਦੀ ਤਨਖਾਹ ਪਿਛਲੇ ਸਾਲ ਸੀ $1,80,000, ਉਹਨੂੰ ਵਧਾ ਕੇ ਕੀਤਾ ਗਿਆ $2,10,000। ਦੋਨੋਂ ਜਿਹੜੇ ਇੰਪਲੋਈਜ਼ ਨੇ ਕ੍ਰਿਸਟੀ ਵਾਰਿਕ ਤੇ ਹੈਰੀ ਕੂਨਰ, ਸਿਟੀ ਦਾ ਕਹਿਣਾ ਵੀ ਇਹ ਮੇਅਰ ਆਫਿਸ ਦੇ ਇੰਪਲੋਈਜ਼ ਨੇ, ਤੇ ਵੀ ਇਸ ਕਰਕੇ ਜੇ ਇਹਨਾਂ ਦੀ ਤਨਖਾਹ ਬਾਰੇ, ਇਹਨਾਂ ਬਾਰੇ ਕੋਈ ਜਾਣਕਾਰੀ ਹਾਸਲ ਕਰਨੀ ਹੈ ਤਾਂ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾਉਣੀ ਪਏਗੀ। ਵੀ ਸਿਟੀ ਐਡਮਿਨਿਸਟ੍ਰੇਸ਼ਨ ਦਾ ਜੇਕਰ ਕੋਈ ਇੰਪਲੋਈ ਹੁੰਦਾ ਤਾਂ ਸ਼ਾਇਦ ਫਿਰ ਉਸ ਤੋਂ ਬਿਨਾਂ ਵੀ ਇਨਫੋਰਮੇਸ਼ਨ ਦਿੱਤੀ ਜਾ ਸਕਦੀ।
ਪਰ ਜਿਹੜੇ ਪੈਸੇ ਜਿਹੜਾ ਵੀ ਖਰਚਾ ਕੀਤਾ ਜਾ ਰਿਹਾ ਮੇਅਰ ਦੇ ਦਫ਼ਤਰ ਦਾ, ਬਜਟ ਵੀ ਤਾਂ ਜਿਹੜੇ ਲੋਕੀ ਟੈਕਸਪੇਅਰਸ ਜੋ ਅਦਾ ਕਰਦੇ ਨੇ ਉਹਦੇ ਵਿੱਚ ਵੀ ਆ ਰਿਹਾ ਨਾ, ਉਹਦਾ ਸੋਰਸ ਆਫ ਫੰਡਸ ਕੋਈ ਵੱਖਰਾ ਤੇ ਨਹੀਂ ਆ। ਤੇ ਹੁਣ ਜਦੋਂ ਇਹ ਜਿਹੜੀ ਗੱਲ ਆ ਮਾਈਕ ਬੋਸ ਨੇ ਹਾਈਲਾਈਟ ਕੀਤੀ, ਕਹਿੰਦੇ ਹੁਣ ਜਦੋਂ ਅਸੀਂ ਬਜਟਸ ਦੀ ਗੱਲ ਕਰ ਰਹੇ ਹਾਂ ਬਜਟ ਦਾ ਹਿੱਸਾ ਹੋਏਗਾ ਵੀ ਕਿਹੜੇ ਕਿਹੜੇ ਖਰਚੇ ਕਿੱਥੇ ਕਿੱਥੇ ਹੋ ਰਹੇ ਨੇ, ਤੇ ਕਾਉਂਸਲਰਸ ਨੇ ਬਜਟ ਦੇ ਵਿੱਚ ਆਪੋ ਆਪਣਾ ਇਨਪੁੱਟ ਦੇਣਾ, ਉਹਦੇ ਵਾਸਤੇ ਤੁਹਾਡੇ ਕੋਲ ਆ ਜਾਣਕਾਰੀ ਹੋਣੀ ਚਾਹੀਦੀ ਆ ਵੀ ਅੱਗੇ ਬਜਟ ਕਿਹੜੀਆਂ ਚੀਜ਼ਾਂ ਕਰਕੇ ਇੰਪੈਕਟ ਹੋਏਗਾ, ਪਿਛਲੇ ਸਮੇਂ 'ਚ ਅਸੀਂ ਕਿਹੋ ਜਿਹੇ ਡਿਸੀਜਨਸ ਲਏ ਨੇ। ਹੁਣ ਸਪੈਸ਼ਲੀ ਮਾਈਕ ਬੋਸ ਨੇ ਤਾਂ ਗੱਲ ਸਾਰੀ ਇਸ ਕਰਕੇ ਚੁੱਕੀ ਸੀ ਕਿ ਜਿਹੜਾ ਹੁਣ ਅਮਰੀਕਾ ਦੇ ਨਾਲ ਟ੍ਰੇਡ ਵਾਰ ਵਾਲੀ ਸਥਿਤੀ ਬਣੀ ਹੋਈ ਆ, ਅਸੀਂ ਇਹ ਤਾਂ ਪਤਾ ਕਰੀਏ ਵੀ ਅਸੀਂ ਕਿਹੜੀ ਅਮਰੀਕਨ ਕੰਪਨੀਆਂ ਨੂੰ ਕਿੰਨੇ ਦੇ ਕੰਟਰੈਕਟ ਦਿੱਤੇ ਹੋਏ ਨੇ, ਪਰ ਉਹ ਜਾਣਕਾਰੀ ਮਿਲੀ ਨਹੀਂ।
ਮਾਈਕ ਬੋਸ, ਕਿਉਂਕਿ ਸਰੀ ਫਰਸਟ ਦੇ ਕਾਉਂਸਲਰ ਨੇ, ਮਤਲਬ ਆਪੋਜੀਸ਼ਨ ਕਾਉਂਸਲਰ ਨੇ, ਤੇ ਉਹਨਾਂ ਨੇ ਫਿਰ ਗੱਲ ਥੋੜੀ ਹੋਰ ਚੁੱਕਤੀ ਆ, ਤੇ ਉਹ ਕਹਿੰਦੇ ਮੈਨੂੰ ਤਾਂ ਲੱਗਦਾ ਮੈਂ ਕਿਸੇ ਦੁਖਤੀ ਰੱਗ ਦੇ ਉੱਤੇ ਹੱਥ ਰੱਖਤਾ, ਕਹਿੰਦੇ ਆਈ ਥਿੰਕ ਆਈਵ ਹਿਟ ਅ ਨਰਵ,
ਆਈਵ ਹਿਟ ਅ ਨਰਵ,
ਕਹਿੰਦੇ ਵੀ ਮੈਨੂੰ ਲੱਗਦਾ ਕੋਈ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਕੰਪਨੀ ਨੂੰ, ਇਸ ਕਹਿੰਦੇ ਦੇਰ ਇਜ਼ ਸਮਥਿੰਗ, ਸਮਥਿੰਗ ਇਜ਼ ਨੋਟ ਐਡਿੰਗ ਅਪ। ਸੋ ਸਰੀ ਫਰਸਟ ਦੇ ਜਿਹੜੇ ਦੂਸਰੇ ਕਾਉਂਸਲਰ ਨੇ ਲਿੰਡਾ ਐਨਿਸ, ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਆਈ ਥਿੰਕ ਕਾਉਂਸਲਰ ਬੋਸ ਇਜ਼ ਰਾਈਟ, ਸਮਥਿੰਗ ਡਜ਼ਨਟ ਸਿਟ ਰਾਈਟ, ਵੀ ਕੁਝ ਤਾਂ ਹੈ, ਵੀ ਦਇਆ ਕੁਛ ਤੋਂ ਗੜਬੜ ਹੈ। ਸੋ ਇਹ ਹੁਣ ਗੱਲ ਚੱਲਦੀ ਹੈ। ਸੋ ਉਹੀ ਗੱਲ ਹੈ ਕਿ ਆਪੋਜੀਸ਼ਨ ਨੂੰ ਤੁਸੀਂ ਇੱਕ ਛੋਟਾ ਜਿਹਾ ਮੁੱਦਾ ਕੋਈ ਦਵੋਗੇ, ਉਹਨੂੰ ਫਿਰ ਉਹ ਵੱਡਾ ਬਣਾਉਣਗੇ, ਇਹ ਆਪੋਜੀਸ਼ਨ ਦਾ ਕੰਮ ਹੁੰਦਾ। ਤੇ ਸੋ ਉਸ ਦੇ ਚੱਲਦੇ ਇਹ ਜਿਹੜੀ ਸਾਰੀ ਇਸ ਤਰ੍ਹਾਂ ਦੀ ਐਟਲੀਸਟ ਜਾਣਕਾਰੀ ਜਿਹੜੀ ਜਨਤਕ ਹੁੰਦੀ ਹੈ ਕਿ ਵੀ ਈਵਨ ਕਾਉਂਸਲਰਸ ਵਾਸਤੇ ਵੀ ਇੱਕ ਬੇਸਿਕ ਇਨਫੋਰਮੇਸ਼ਨ ਹਾਸਲ ਕਰਨੀ ਕਿੰਨੀ ਪੇਚੀਦਾ ਹੈ,
ਕਿੰਨੀ ਪੇਚੀਦਾ ਹੈ,
ਉਹਨਾਂ ਨੂੰ ਵੀ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾਣੀ ਪੈਂਦੀ।
ਹਲੇ ਤਾਂ ਤੁਸੀਂ ਆਹ ਦੇਖੋ, ਹਲੇ ਐਤਕੀ ਬਜਟ ਕੀ ਹੋਣਾ ਸਿਟੀ ਦਾ, ਪ੍ਰੋਪਰਟੀ ਟੈਕਸ ਦੇ ਵਿੱਚ ਕਿੰਨਾ ਵਾਧਾ ਹੋਣਾ, ਵੀ ਸਟਿਲ ਵੇਟਿੰਗ ਫਾਰ ਦੋਸ ਨੰਬਰਸ, ਉਹ ਅਪ੍ਰੈਲ ਦੇ ਵਿੱਚ ਜਾ ਕੇ ਮੋਸਟ ਲਾਈਕਲੀ ਪਤਾ ਲੱਗੇਗਾ। ਅਜੇ
ਬੀ ਸੀ ਹਾਈਡਰੋ ਸ਼ਾਈਡਰੋ ਸਭ ਭੁੱਲ ਜਾਣੇ, ਤੁਹਾਨੂੰ
ਸਭ ਭੁੱਲ ਜਾਣੇ ਆ, ਸਹੀ ਗੱਲ ਆ,
ਜਦੋਂ ਪ੍ਰੋਪਰਟੀ ਟੈਕਸ ਦੇ ਬਿੱਲ ਹੋਣਗੇ।
ਦੇਖੋ ਚਲੋ ਕਿੰਨਾ ਵਾਧਾ ਹੁੰਦਾ, ਲੈਟਸ ਸੀ। ਵਾਸੂ ਜੀ, ਕੁਇਕਲੀ ਗੱਲ ਕਰੀਏ, ਜਿਹੜੀ ਓ ਈ ਸੀ ਡੀ ਵਾਲਿਆਂ ਨੇ ਰਿਪੋਰਟ ਕੱਢੀ ਹੈ, ਪੈਰਿਸ ਬੇਸਡ ਇਹ ਇੱਕ ਕਲੱਬ ਹੈ 38 ਮੁਲਕਾਂ ਦਾ, ਅਤੇ ਡੋਨਲਡ ਟਰੰਪ ਦੇ ਟੈਰਿਫ ਦਾ ਗਲੋਬਲ ਗਰੋਥ ਦੇ ਉੱਪਰ ਕੀ ਅਸਰ ਹੋਏਗਾ, ਕੈਨੇਡਾ ਅਤੇ ਮੈਕਸੀਕੋ ਉੱਪਰ ਕੀ ਅਸਰ ਹੋਏਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਫੈਕਟਰ ਇਨ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਇਹ ਕਿਹਾ ਜਾ ਸਕਦਾ ਕਿ ਟ੍ਰੇਡ ਵਾਰ ਦੇ ਅਸਰ ਬਾਰੇ ਅੰਤਰਰਾਸ਼ਟਰੀ ਪੱਧਰ ਦੀ ਇੱਕ ਪਹਿਲੀ ਰਿਪੋਰਟ ਹੈ ਜਿਸਨੇ ਉਹਦੇ ਵੱਖੋ ਵੱਖਰੇ ਸਿਨੈਰੀਓਜ਼ ਫੈਕਟਰ ਇਨ ਕੀਤੇ ਨੇ। ਇੱਕ ਅਰਲੀਅਰ ਜਿਹੜੇ ਪੁਰਾਣੇ ਐਸਟੀਮੇਟ ਕੀ ਕਹਿੰਦੇ ਸੀ ਕਿ ਜੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ, ਟਰੰਪ ਵੱਲੋਂ ਟੈਰਿਫ ਟੂਰਿਫ ਵਾਲੀ ਗੱਲ ਨਾ ਕੀਤੀ ਜਾਂਦੀ, ਤਾਂ ਓ ਈ ਸੀ ਡੀ ਦੀ ਪੁਰਾਣੀਆਂ ਰਿਪੋਰਟਾਂ ਮੁਤਾਬਕ 2025 ਦੇ ਵਿੱਚ ਅਤੇ 2026 ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੀ ਗਲੋਬਲ ਗਰੋਥ ਆ ਉਹ 3.3% ਦੀ ਦਰ 'ਤੇ ਹੋਣੀ ਸੀ, ਪਰ ਹੁਣ ਟੈਰਿਫ ਦੇ ਖਤਰੇ ਦੇ ਚੱਲਦੇ 2025 ਦੇ ਵਿੱਚ ਗਲੋਬਲ ਜਿਹੜੀ ਇਕਨੋਮਿਕ ਗਰੋਥ ਹੈ ਉਹ 3.3% ਤੋਂ ਘੱਟ ਕੇ 3.1%, ਅਤੇ 2026 ਦੇ ਵਿੱਚ ਵੀ 3.3% ਤੋਂ ਘੱਟ ਕੇ 3% ਰਹਿ ਜਾਏਗੀ। ਇਹ ਤਾਂ ਗੱਲ ਹੈ ਪੂਰੀ ਦੁਨੀਆ ਦੀ, ਪਰ ਵਾਸੂ ਜੀ ਇਸ ਰਿਪੋਰਟ ਦੇ ਵਿੱਚ ਕੈਨੇਡਾ ਬਾਰੇ ਅਤੇ ਮੈਕਸੀਕੋ ਬਾਰੇ ਜਿਹੜੀਆਂ ਗੱਲਾਂ ਆਖੀਆਂ ਨੇ, ਇਹਨਾਂ ਦੋ ਮੁਲਕਾਂ ਦੀ ਇਕਨੋਮੀਜ਼ ਬਾਰੇ ਗੱਲਾਂ ਆਖੀਆਂ ਨੇ, ਉਹ ਬਹੁਤ ਕੰਸਰਨਿੰਗ ਨੇ।
ਜਾਂ ਇਹਨਾਂ ਨੇ ਸਿੱਧਾ ਸਪਸ਼ਟ ਲਿਖਿਆ, ਕਹਿੰਦੇ ਦੋ ਮੁਲਕ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਡੋਨਲਡ ਟਰੰਪ ਦੀਆਂ ਟੈਰਿਫਸ ਨਾਲ, ਨੋ ਪੁਆਇੰਟਸ ਫੋਰ ਗੈਸਿੰਗ, ਉਹ ਕੈਨੇਡਾ ਅਤੇ ਮੈਕਸੀਕੋ ਹੋਣਗੇ। ਕੈਨੇਡਾ ਦੀ ਜੀ ਡੀ ਪੀ ਪਹਿਲਾਂ ਵਿਜੇ ਜੀ ਇਹਨਾਂ ਨੇ ਪ੍ਰੋਜੈਕਟ ਕੀਤਾ ਸੀ ਕਿ 2025 ਅਤੇ 2026 ਇਹਨਾਂ ਦੋਨਾਂ ਸਾਲਾਂ ਦੇ ਵਿੱਚ 2-2% ਗਰੋ ਕਰੇਗੀ, 2% ਇਨ 2025, 2% ਇਨ 2026। ਹੁਣ ਉਸ ਗਰੋਥ ਨੂੰ, ਜੀ ਡੀ ਪੀ ਗਰੋਥ ਨੂੰ ਰਿਵਾਈਜ਼ ਡਾਊਨ ਕਰਕੇ 0.7% ਕਰ ਦਿੱਤਾ ਗਿਆ ਹੈ 2025 ਐਂਡ 2026
ਜੀ।
ਸੋ ਦੋਨੋਂ ਸਾਲਾਂ ਦੇ ਵਿੱਚ ਸਾਡੀ ਜੀ ਡੀ ਪੀ 0.7% ਗਰੋ ਕਰੇਗੀ। ਤੁਸੀਂ ਕਹੋਗੇ ਬੜੀ ਚਿੰਤਾ ਵਾਲੀ ਗੱਲ ਹੈ, ਪਰ ਜਦੋਂ ਤੁਸੀਂ ਮੈਕਸੀਕੋ ਵਾਲੇ ਪਾਸੋਂ ਦੇਖੋਗੇ ਤੁਹਾਨੂੰ ਲੱਗਣਾ ਆਪਣਾ ਤਾਂ ਬਚਾ ਹੀ ਹੈ।
ਮੈਕਸੀਕੋ 'ਚ ਵਾਸੂ ਜੀ ਉਹਨਾਂ ਨੇ ਕਿਹਾ ਵੀ ਟੈਰਿਫਸ ਕਰਕੇ ਜੇ ਵਾਈਡ ਸਪਰੈਡ ਟੈਰਿਫਸ ਅਤੇ ਕਾਊਂਟਰ ਟੈਰਿਫ ਲੱਗਦੇ ਨੇ ਤਾਂ ਰਿਸੈਸ਼ਨ ਆ ਜਾਣਾ। ਮੈਕਸੀਕੋ ਦੀ ਜੀ ਡੀ ਪੀ 2025 ਦੇ ਵਿੱਚ ਸ਼ਰਿੰਕ ਕਰੇਗੀ, ਕੰਟਰੈਕਟ ਕਰੇਗੀ 1.3%,
ਮਾਈਨਸ ਜਾਏਗਾ,
ਮਾਈਨਸ ਜਾਏਗਾ ਕੰਮ, ਕਿ ਜਿੰਨਾ ਆਊਟਪੁੱਟ ਪਿਛਲੇ ਸਾਲ ਸੀ ਉੱਥੋਂ 1.3% ਘੱਟ ਜਾਣਾ, ਅਤੇ 2026 ਦੇ ਵਿੱਚ 0.6% ਫਰਦਰ ਹੋਰ ਘੱਟ ਜਾਣਾ। ਸੋ ਦੋ ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਇਕਨੋਮਿਕ ਗਰੋਥ ਨਹੀਂ ਹੋਣੀ, ਇਕਨੋਮਿਕ ਕੰਟਰੈਕਸ਼ਨ ਹੋਣੀ ਆ, ਅਤੇ ਟੈਰਿਫ ਦੇ ਨਤੀਜੇ ਵਜੋਂ ਮੈਕਸੀਕੋ ਕੁਡ ਗੋ ਇਨ ਟੂ ਅ ਫੁੱਲ ਫਲੈਜਡ
ਰਿਸੈਸ਼ਨ। ਤੇ ਡੋਨਲਡ ਟਰੰਪ ਇਹ ਕਹਿੰਦੇ ਆ ਵੀ ਇਹਦੇ ਨਾਲ ਸਾਡਾ ਅਮਰੀਕਾ ਦਾ ਬਹੁਤ ਫਾਇਦਾ ਹੋ ਜਾਣਾ,
ਪਰ ਅਮਰੀਕਾ ਦਾ ਵੀ ਨੁਕਸਾਨ ਆ,
ਪਰ ਓ ਈ ਸੀ ਡੀ ਵਾਲੇ ਕਹਿ ਰਹੇ ਅਮਰੀਕਾ ਦਾ ਵੀ ਨੁਕਸਾਨ ਹੋਣਾ। 2025 ਦੇ ਵਿੱਚ ਪਹਿਲਾਂ ਅਮਰੀਕਾ ਦੀ ਜੀ ਡੀ ਪੀ ਗਰੋਥ ਫੋਰਕਾਸਟ ਸੀਗੀ 2.4%, ਉਹਨੂੰ ਰਿਵਾਈਜ਼ ਡਾਊਨ ਕਰਕੇ 2.2% ਕੀਤਾ ਗਿਆ, ਤੇ 2026 ਦੇ ਵਿੱਚ ਕਿਹਾ ਜਾਂਦਾ ਸੀ 2.1% ਜੀ ਡੀ ਪੀ ਗਰੋ ਕਰੇਗੀ ਅਮਰੀਕਾ ਦੀ, ਉਹਨੂੰ ਵੀ ਰਿਵਾਈਜ਼ ਡਾਊਨ ਕਰਕੇ 1.6% ਕੀਤਾ ਗਿਆ ਹੈ
ਜੀ। ਬਸ ਜੀ ਜੀ ਡੀ ਪੀ ਫੋਰਕਾਸਟ ਨਾ ਜਿਹੜੀ G20 ਦੇ ਵਿੱਚ 20 ਮੁਲਕਾਂ ਦੀਆਂ ਇਕਨੋਮੀਜ਼ ਨੇ, 20 ਦੇ ਵਿੱਚੋਂ 12 ਦੀ ਜੀ ਡੀ ਪੀ ਫੋਰਕਾਸਟ ਡਾਊਨਗ੍ਰੇਡ ਕੀਤੀ ਗਈ ਹੈ। ਅਗੇਨ ਜੇ 2 ਅਪ੍ਰੈਲ ਨੂੰ ਉਹੀ ਵਾਈਡ ਸਪਰੈਡ ਟੈਰਿਫਸ ਲੱਗ ਜਾਂਦੇ ਨੇ ਅਤੇ ਜਿਹੜੇ ਰੈਸੀਪ੍ਰੋਕਲ ਟੈਰਿਫਸ ਦੀ ਟਰੰਪ ਨੇ ਗੱਲ ਕੀਤੀ ਹੈ, ਐਂਡ ਨਤੀਜੇ ਵਜੋਂ ਜਿਹੜੇ ਬਾਕੀ ਕਾਊਂਟਰ ਟੈਰਿਫਸ ਮੁਲਕਾਂ ਵੱਲੋਂ ਲਗਾਏ ਜਾਂਦੇ ਨੇ। ਅੱਛਾ, ਹੁਣ ਜਿਹੜੇ ਲੈਵਲ ਆਫ ਟੈਰਿਫਸ ਨੇ ਉਹਦਾ ਇੰਪੈਕਟ ਪੈਣਾ ਇਨਫਲੇਸ਼ਨ ਦੇ ਉੱਪਰ, ਇਕਨੋਮਿਕ ਐਕਟੀਵਿਟੀ ਦੇ ਉੱਪਰ ਵੀ। ਹੁਣ ਫੋਰ ਐਗਜ਼ਾਮਪਲ ਜੇ ਟੈਰਿਫਸ 10% ਲੱਗਦੇ ਨੇ, ਕਿਉਂਕਿ ਟਰੰਪ ਨੇ ਤਾਂ 25% ਦੀ ਗੱਲ ਆਖੀ ਹੋਈ ਆ, ਜੇ ਟਰੰਪ ਟੈਰਿਫ ਲਗਾਉਂਦੇ ਨੇ ਪਰ 25% ਨਹੀਂ ਲਗਾਉਂਦੇ, 10% ਤੇ ਮੰਨ ਲਓ ਜੇ ਟੈਰਿਫ ਆ ਕੇ ਅੜ ਜਾਂਦਾ, ਰੁਕ ਜਾਂਦਾ, ਤਾਂ ਗਲੋਬਲ ਆਊਟਪੁੱਟ ਦੇ ਵਿੱਚ 0.3% ਦੀ ਗਿਰਾਵਟ ਆਏਗੀ, ਉਹ ਵੀ ਤੀਜੇ ਸਾਲ ਤੱਕ। ਸੋ ਜਿਹੜਾ ਨੁਕਸਾਨ ਤਾਂ ਹੋਏਗਾ ਪਰ ਉਹ ਇੰਨਾ ਪ੍ਰੋਨਾਊਂਸਡ ਨਹੀਂ ਹੋਏਗਾ, ਅਤੇ ਇਨਫਲੇਸ਼ਨ ਤੀਜੇ ਸਾਲ ਦੇ ਅੰਤ ਤੱਕ ਉਹਦੇ ਵਿੱਚ 0.4% ਦਾ ਵਾਧਾ ਹੋਏਗਾ। ਪਰ ਵਾਸੂ ਜੀ, 25% ਟੈਰਿਫਸ ਨੇ ਇਨਫਲੇਸ਼ਨ ਵੀ ਬਹੁਤ ਚੱਕ ਦੇਣੀ ਆ, ਉਸਨੇ ਇਕਨੋਮਿਕ ਗਰੋਥ ਜਿਹੜਾ ਆਊਟਪੁੱਟ ਆ ਉਹ ਬਹੁਤ ਘਟਾ ਦੇਣਾ, ਅਤੇ ਇਹਦਾ ਅਸਰ ਵਰਸਟ ਕੇਸ ਸਿਨੈਰੀਓ ਇਹਨਾਂ ਦਾ ਇਹ ਕਹਿਣਾ OECD ਦਾ ਕਿ ਵਰਸਟ ਕੇਸ ਸਿਨੈਰੀਓ ਟੈਰਿਫਸ ਵਾਲੇ ਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਵਿਆਜ ਦੇ ਵਿੱਚ 1% ਤੋਂ 1.25% ਤੱਕ ਦਾ ਵਾਧਾ ਕਰਨਾ ਪੈ ਸਕਦਾ ਮੁੜ ਕੇ।
ਯਾ ਅਤੇ ਵਿਜੇ ਜੀ ਇਹ ਕਹਿ ਰਹੇ ਨੇ ਕਿ ਇਨਫਲੇਸ਼ਨ 2025 ਦੇ ਵਿੱਚ ਸਾਡੇ ਮੁਲਕ ਦੇ ਵਿੱਚ ਔਨ ਐਵਰੇਜ 3.1% ਰਹਿ ਸਕਦੀ ਹੈ
ਬਿਕੋਜ਼ ਆਫ ਦ ਟੈਰਿਫਸ,
ਜੇਕਰ ਟੈਰਿਫਸ ਲੱਗ ਜਾਂਦੇ ਨੇ 2 April ਤੋਂ।
ਪਰ ਅੱਜ 2.6% ਦਾ ਫਰਵਰੀ ਦਾ ਇਹ ਨੰਬਰ ਆ ਗਿਆ,
ਫਰਵਰੀ ਦਾ ਨੰਬਰ ਆ ਗਿਆ। ਸੋ ਇਹ ਠੀਕ ਹੀ ਲੱਗ ਰਹੀ ਹੈ ਇਹਨਾਂ ਦੀ ਜਿਹੜੀ ਰਿਪੋਰਟ ਆ
ਜੀ, 3.1% ਠੀਕ ਨੇ।
ਹਾਂ ਇਹ ਠੀਕ ਹੀ ਨੇ ਅਤੇ 3.1% ਕਹਿੰਦੇ 2025 'ਚ ਇਨਫਲੇਸ਼ਨ ਰਹੇਗੀ ਅਤੇ ਅਗਲੇ ਸਾਲ 2.9% ਇਨਫਲੇਸ਼ਨ ਮਤਲਬ ਪਰਸਿਸਟ ਕਰੇਗੀ ਜੇ ਟੈਰਿਫਸ ਲੱਗੇ ਰਹਿੰਦੇ ਨੇ। ਸੋ ਵਿਜੇ ਜੀ ਇਹਦੇ ਨਾਲ ਗੱਲ ਉੱਥੇ ਆ ਜਾਂਦੀ ਹੈ, ਇਹਨਾਂ ਨੇ ਸਪੈਸੀਫਿਕਲੀ ਇਹ 'ਚ ਮੈਨਸ਼ਨ ਵੀ ਕੀਤਾ ਇਸ ਰਿਪੋਰਟ ਵਿੱਚ ਕਿ ਬੈਂਕ ਆਫ ਕੈਨੇਡਾ ਵਾਸਤੇ ਇਹ ਬੜਾ ਇੱਕ ਸ਼ਸ਼ੋਪੰਜ ਵਾਲਾ ਕੰਮ ਹੋਣਾ ਕਿ ਕੀ ਕਰੀਏ, ਕਿਉਂਕਿ ਇੱਕ ਪਾਸੋਂ ਇਕਨੋਮਿਕ ਸਲੋਡਾਊਨ ਹੋ ਰਿਹਾ, ਦੂਜੇ ਪਾਸੋਂ ਇਨਫਲੇਸ਼ਨ ਵੱਧ ਰਹੀ ਹੈ ਐਂਡ ਇਟਸ ਪ੍ਰੂਵਿੰਗ ਟੂ ਬੀ ਪਰਸਿਸਟੈਂਟ। ਸੋ ਇੰਟਰਸਟ ਰੇਟ ਘਟਾਇਆ ਜਾਵੇ ਕਿ ਵਧਾਇਆ ਜਾਵੇ, ਹੋਲਡ ਹੀ ਕੀਤਾ ਜਾਵੇ, ਕੀ ਕੀਤਾ ਜਾਵੇ। ਹੁਣ ਸਵਾਲ ਵਿਜੇ ਜੀ ਇਹਦਾ ਜਵਾਬ ਸਿੱਧਾ ਜੋ ਸਮਝ ਆਉਂਦਾ, ਅਸੀਂ ਕੋਈ ਆਰਥਿਕ ਮਾਹਰ ਤਾਂ ਨਹੀਂ ਹੈਗੇ, ਪਰ ਇਹ ਗੱਲ ਟਿਫ ਮੈਕਲਮ ਨੇ ਵੀ ਆਪਣੇ ਇੰਟਰਸਟ ਰੇਟ ਜਿਹੜੀ ਅਨਾਊਂਸਮੈਂਟ ਸੀ ਉਹਦੇ ਵਿੱਚ ਕੀਤੀ ਸੀ ਕਿ ਵੀ ਸਾਡੇ ਹੱਥ ਖੜੇ ਨੇ ਕਿ ਸਿਰਫ ਮੋਨਿਟਰੀ ਪਾਲਿਸੀ ਦੇ ਨਾਲ ਇਸ ਪੂਰੇ ਇਸ ਗੁੰਝਲਦਾਰ ਸਵਾਲ ਦਾ ਜਵਾਬ ਨਹੀਂ ਲੱਭਿਆ ਜਾ ਸਕਦਾ। ਇਹਦੇ ਜਿਹੜਾ ਅਸਲ ਜਵਾਬ ਹੈ ਉਹ ਫਿਸਕਲ ਪਾਲਿਸੀ ਦੇ ਵਿੱਚ ਲੁਕਿਆ ਹੋਇਆ, ਸਰਕਾਰੀ ਨੀਤੀਆਂ ਦੇ ਵਿੱਚ ਲੁਕਿਆ ਹੋਇਆ, ਜਿਹੜੀ ਅਸੀਂ ਗੱਲ ਕਰਦੇ ਹਾਂ ਟ੍ਰੇਡ ਡਾਇਵਰਸੀਫਿਕੇਸ਼ਨ, ਰਿਮੂਵਿੰਗ ਦ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ, ਇਕਨੋਮਿਕ ਗਰੋਥ, ਨੈਚੁਰਲ ਰਿਸੋਰਸ ਪਾਲਿਸੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਦਾ ਜਵਾਬ ਹੈ। ਪਰ ਉਹ ਜਿਹੜੇ ਜਵਾਬ ਨੇ ਉਹ ਹਾਸਲ ਕਰਨ ਦੇ ਵਿੱਚ ਸਮਾਂ ਲੱਗ ਸਕਦਾ, ਉਹ ਕੁਇਕ ਫਿਕਸਿਸ ਨਹੀਂ
ਹੈਗੇ। ਦੂਜੇ ਪਾਸੇ ਕੱਲ੍ਹ ਮਾਰਕ ਕਾਰਨੇ ਨੇ ਕੀ ਗੱਲ ਆਖੀ ਆ ਕਿ ਡਾਲਰ ਫੋਰ ਡਾਲਰ ਰਿਟੈਲੀਟਰੀ ਟੈਰਿਫ ਜੇ ਤੁਸੀਂ ਲਗਾਉਣ ਦੀ ਗੱਲ ਕਰਦੇ ਹੋ ਉਹਦੀ ਵੀ ਲਿਮਿਟ ਹੈ ਕੋਈ, ਤੁਸੀਂ ਇੱਦਾਂ ਨਹੀਂ ਹੈਗਾ ਵੀ ਐਨ ਮਣਾ ਮੋਹੀ ਟੈਰਿਫ ਵੀ ਠੀਕ ਹੈ ਜੀ ਤੁਸੀਂ ਇੰਨੇ ਟੈਰਿਫ ਲਾਏ ਆਹ ਲਓ ਵਾਪਸ ਸਾਡਾ ਜਵਾਬ ਅਸੀਂ ਵੀ ਇੰਨੇ ਟੈਰਿਫ ਲਾ ਤੇ, ਵੀ ਉਹ ਵੀ ਤੁਸੀਂ ਅਨਲਿਮਿਟਡ ਤਰੀਕੇ ਨਾਲ ਨਹੀਂ ਅਜਿਹਾ ਕਰ ਸਕਦੇ ਕਿਉਂਕਿ ਉਹਦੇ ਨੁਕਸਾਨ ਬੜੇ ਹੋਣੇ ਨੇ, ਪਲੱਸ ਉਹਦੀ ਇੱਕ ਲਿਮਿਟ ਵੀ ਹੈਗੀ ਆ ਇਲੈਕਸ਼ਨ ਵੀ ਆ।
ਵਿਜੇ ਜੀ ਪਤਾ ਲੱਗ ਗਿਆ ਕਿਸ ਭਾਵ ਵੇਖਦੀ ਆ, ਪਹਿਲੇ ਦਿਨ ਹੀ ਪਤਾ ਲੱਗ ਗਿਆ। ਸੋ ਆਪਾਂ ਜਿਹੜੀ ਪਹਿਲਾਂ ਗੱਲ ਕਰਕੇ ਹਟੇ ਆ ਲੈਫਟ ਸੈਂਟਰ ਰਾਈਟ ਵਾਲੀ, ਸੋ ਤੁਸੀਂ ਮੈਂਸ਼ਨ ਕੀਤਾ ਸੀ ਵੀ ਜਦੋਂ ਲੀਡਰਸ਼ਿਪ ਇਲੈਕਸ਼ਨ ਹੁੰਦੇ ਆ ਤੇ ਦੇ ਆਪਰੇਟ ਇਨ ਲੈਫਟ ਔਰ ਇਨ ਰਾਈਟ ਡਿਪੈਂਡਿੰਗ ਔਨ ਵਿਚ ਪਾਰਟੀ
ਕੈਂਪੇਨ, ਤੁਸੀਂ ਹਾਂ
ਕੈਂਪੇਨ ਉੱਥੇ ਲੈਫਟ ਤੇ ਰਾਈਟ ਵਿੱਚ ਹੁੰਦੀ ਆ। ਜਦੋਂ ਤੁਹਾਡੀ ਸਰਕਾਰ ਬਣ ਜਾਂਦੀ ਆ, ਹੁਣ ਉਹ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਦੇਖੋ ਜਿਹੜੀ ਕੈਂਪੇਨ ਕੀਤੀ ਲੀਡਰਸ਼ਿਪ ਕੈਂਪੇਨ ਜਦੋਂ ਚੱਲੀ ਸੀ ਉਦੋਂ ਮਾਰਕ ਕਾਰਨੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਡਾਲਰ ਫੋਰ ਡਾਲਰ ਰਿਟੈਲੀਏਸ਼ਨ ਕਰਨਗੇ ਉਹ, ਤੇ ਹੁਣ ਉਹ ਕਹਿੰਦੇ ਦੇਰ ਇਜ਼ ਅ ਲਿਮਿਟ ਟੂ ਡਾਲਰ ਫੋਰ ਡਾਲਰ ਰਿਟੈਲੀਏਸ਼ਨ,
ਪ੍ਰਧਾਨ ਮੰਤਰੀ ਬਣ ਗਏ,
ਇਟ ਡਸ ਨਾਟ ਮੇਕ ਸੈਂਸ। ਕਹਿੰਦੇ ਵੀ ਜੇ ਅਸੀਂ ਰਿਲੇਟਿਵ ਸਾਈਜ਼ ਦੇਖੀਏ US ਦੀ ਇਕਨੋਮੀ ਦਾ ਤੇ ਆਪਣਾ, ਤੇ ਕਹਿੰਦੇ ਦੇਰ ਇਜ਼ ਓਨਲੀ ਅ ਸਰਟਨ ਲਿਮਿਟ ਜਦ ਤੱਕ ਅਸੀਂ ਜਾ ਸਕਦੇ ਹਾਂ। ਪੁੱਛਿਆ ਗਿਆ ਕਿੰਨੀ ਆ ਭਾਈ ਲਿਮਿਟ, ਉਹ ਫਿਰ ਜਵਾਬ ਦਿੱਤਾ ਉਹਨਾਂ ਨੇ ਸਪਸ਼ਟ। ਇਹ ਜਵਾਬ ਇਹ ਗੱਲ ਕਿੱਥੋਂ ਹੋਈ ਸੀ ਕਿ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲੇ, UK ਦੇ ਪ੍ਰਧਾਨ ਮੰਤਰੀ ਨੂੰ ਮਿਲੇ, ਦੋਨਾਂ ਨੇ ਹੀ ਕੋਈ ਖਾਸ ਕੈਨੇਡਾ ਦੇ ਹੱਕ ਵਿੱਚ ਜਾਂ ਕੈਨੇਡਾ ਦੇ ਡਿਫੈਂਸ ਵਿੱਚ ਕੋਈ ਖਾਸ ਸਟੇਟਮੈਂਟ ਨਹੀਂ ਦਿੱਤੀ। ਸੋਵਰੈਨਿਟੀ ਸ਼ਬਦ ਜ਼ਰੂਰ ਇਸਤੇਮਾਲ ਕਰ ਲਿਆ ਦੋਨਾਂ ਨੇ ਇੱਕ ਇੱਕ ਵਾਰ,
ਪਰ ਇੱਦਾਂ ਨਹੀਂ ਡਟ ਕੇ ਨਿਕਲੋਗੇ ਵੀ ਆਜਾ ਟਰੰਪ ਨੂੰ ਦੇਖ ਲੈਂਦੇ ਹਾਂ,
ਕੈਨੇਡਾ ਚੰਗਾ, ਅਮਰੀਕਾ ਅੱਜ ਤੋਂ ਸਾਡਾ ਦੁਸ਼ਮਣ, ਇੱਦਾਂ ਦੀ ਉਹਨਾਂ ਨੇ ਗੱਲ ਨਹੀਂ ਕੀਤੀ, ਕਰਨੀ ਵੀ ਨਹੀਂ ਸੀ। ਇਨਫੈਕਟ ਉਹਨਾਂ ਨੇ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ, ਇਕੱਠੇ ਬੈਠ ਕੇ ਕੀਰ ਸਟਾਰਮਰ ਦੇ ਨਾਲ ਇੱਕ ਸਟੇਟਮੈਂਟ ਦੇ ਦਿੱਤੀ, ਫੋਟੋ ਆਪ ਹੋ ਗਿਆ,
ਸਵਾਲ
ਮੈਕਰੋਂ ਦੇ ਨਾਲ ਖੜੇ ਹੋ ਕੇ ਜੁਆਇੰਟ ਸਟੇਟਮੈਂਟ ਜਿਹੜੀ ਇੱਕ ਆਪਣੀ ਆਪਣੀ ਸਟੇਟਮੈਂਟ ਦੇ ਦਿੱਤੀ, ਫੋਟੋਆਂ ਖਿਚਾ ਲਈਆਂ, ਪਰ ਪ੍ਰੈਸ ਕਾਨਫਰੰਸ ਨਹੀਂ ਕੀਤੀ, ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿ ਡੋਨਲਡ ਟਰੰਪ ਬਾਰੇ ਨਾ ਕੋਈ ਕੁਝ ਪੁੱਛ ਲਵੇ ਕਿ ਔਖਾ ਹੋ ਜਾਂਦਾ ਕੰਮ।
ਬਿਲਕੁਲ।
ਸੋ ਉਸ ਪੂਰੇ ਦੌਰੇ ਦੌਰਾਨ ਕਿਸੇ ਵੀ ਮੁਲਕ ਨੇ ਕੈਟਾਗੋਰੀਕਲੀ ਸਾਡਾ ਸਟੈਂਡ ਸਾਡਾ ਕਹਿ ਲਓ ਵੀ ਸਾਥ ਨਹੀਂ ਦਿੱਤਾ
ਜੀ।
ਉਸ ਤੋਂ ਬਾਅਦ ਫਿਰ ਉਹਨੂੰ ਕਿਹਾ ਗਿਆ ਵੀ ਤੁਸੀਂ ਫਿਰ ਤੇ ਕਰਨ ਕੀ ਆਏ ਸੀ, ਵੀ ਤੁਸੀਂ ਯੂਰਪ ਆਏ ਹੋ ਤੋ ਤੁਸੀਂ UK ਗਏ ਹੋ, ਫਿਰ ਤੁਹਾਡੇ ਹੱਕ ਵਿੱਚ ਹਾਸਲ ਕੀ ਹੋਇਆ? ਉਹ ਵੀ ਤੁਹਾਡੇ ਉਹਨਾਂ ਨੇ ਕਿਹਾ ਵੀ ਉਹ ਤੁਹਾਡੇ ਨਾਲ ਕੋਆਰਡੀਨੇਟਡ ਤਰੀਕੇ ਨਾਲ ਰਿਟੈਲੀਏਟ ਕਰਨਗੇ ਡੋਨਲਡ ਟਰੰਪ ਦੀਆਂ ਟੈਰਿਫਸ ਨੂੰ। ਕਹਿੰਦੇ ਨਹੀਂ, ਸਾਡਾ ਇਹ ਪਰਪਸ ਹੀ ਨਹੀਂ ਹੈ। ਕਹਿੰਦੇ ਹਰ ਕੋਈ ਮੁਲਕ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਰਿਟੈਲੀਏਟ ਕਰੇਗਾ, ਕਿ ਹਰ ਕਿਸੇ ਮੁਲਕ ਦਾ ਆਪਣੇ ਤਰੀਕੇ ਦਾ ਇੱਕ ਸੰਬੰਧ ਹੈ ਅਮਰੀਕਾ ਦੇ ਨਾਲ, ਟ੍ਰੇਡ ਟਾਈਜ਼ ਜਿਹੜੀਆਂ ਵੱਖੋ ਵੱਖਰੀਆਂ ਨੇ। ਹਰ ਕੋਈ ਮੁਲਕ ਇਸ ਤਰੀਕੇ ਨਾਲ ਰਿਟੈਲੀਏਟ ਕਰੇਗਾ ਕਿ ਉਹਨਾਂ ਦੇ ਮੁਲਕ ਦੇ ਉੱਤੇ ਸਭ ਤੋਂ ਘੱਟ ਇੰਪੈਕਟ ਪਵੇ ਤੇ ਅਮਰੀਕਾ ਨੂੰ ਉਹ ਟੈਰਿਫ ਕਾਊਂਟਰ ਟੈਰਿਫ ਸਭ ਤੋਂ ਜ਼ਿਆਦਾ ਚੁੱਭੇ ਤੇ ਕਹਿੰਦੇ ਉਹ ਹਕੀਕਤ ਸਾਡੀ ਵੱਖਰੀ ਹੈ, UK ਦੀ ਵੱਖਰੀ ਹੈ,
ਹਰ ਮੁਲਕ ਦੀ ਵੱਖਰੀ ਹੈ।
ਤੇ ਪਰ ਇਲੈਕਸ਼ਨ ਕੈਂਪੇਨ ਦੌਰਾਨ ਤਾਂ ਗੱਲਾਂ ਕੁਝ ਹੋਰ ਸਨ ਕਿ ਜੀ ਇੱਕ ਕੋਆਰਡੀਨੇਟਡ ਰਿਸਪਾਂਸ ਹੋਏਗਾ, ਰਿਟੈਲੀਏਸ਼ਨ ਹੋਏਗੀ।
ਲੈਟਸ ਨਾਟ ਫੋਰਗੇਟ, ਹੁਣ ਅੱਜ ਚਲੋ ਇੱਕ ਐਲੀਵੇਟ ਦੇ ਵਿੱਚ ਵਾਪਸ ਆ ਗਏ ਨੇ, ਸੋ ਕੈਨੇਡੀਅਨ ਟੈਰੀਟਰੀ ਦੇ ਵਿੱਚ ਵਾਪਸ ਪਹੁੰਚ ਚੁੱਕੇ ਨੇ ਮਾਰਕ ਕਾਰਨੀ। ਇਸ ਹਫ਼ਤੇ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਕਿ ਮਾਰਕ ਕਾਰਨੀ ਇਲੈਕਸ਼ਨ ਕਾਲ ਕਰ ਸਕਦੇ ਨੇ, ਕਿਉਂਕਿ ਜੇ ਇਲੈਕਸ਼ਨ ਕਾਲ ਨਹੀਂ ਹੁੰਦਾ ਆਉਂਦੇ ਸੋਮਵਾਰ ਜਿਹੜਾ ਪਾਰਲੀਮੈਂਟ ਨੂੰ ਪ੍ਰੋਰੋਗ ਕੀਤਾ ਹੋਇਆ ਉਹਨਾਂ ਨੂੰ ਵਾਪਸ ਪਾਰਲੀਮੈਂਟ ਦੇ ਵਿੱਚ ਜਾਣਾ ਪੈਣਾ। ਪਾਰਲੀਮੈਂਟ ਦੇ ਵਿੱਚ ਜਿਹੜਾ ਵੀ ਕੋਈ ਮਤਾ ਆਉਂਦਾ ਹੈ ਸਰਕਾਰ ਦੇ ਖਿਲਾਫ਼, ਬੇਭਰੋਸਗੀ ਦਾ ਮਤਾ ਆ ਸਕਦਾ, ਪਾਰਲੀਮੈਂਟ ਦੇ ਵਿੱਚ ਜਾ ਕੇ ਸਰਕਾਰ ਇੱਕ ਵਾਰ ਉੱਥੋਂ ਬੇਭਰੋਸਗੀ ਦੇ ਮਤੇ 'ਚ ਹਾਰ ਕੇ ਫਿਰ ਇਲੈਕਸ਼ਨ ਲਈ ਜਾਣਾ ਉਹ ਬੜਾ ਇੱਕ ਬੈਕਫੁੱਟ 'ਤੇ ਜਾ ਕੇ ਇਲੈਕਸ਼ਨ ਲੜਨ ਵਾਲੀ ਗੱਲ ਹੋਏਗੀ। ਸੋ ਦੇਰ ਇਜ਼ ਅ ਚਾਂਸ ਕਿ ਇਸ ਹਫ਼ਤੇ ਮਾਰਕਾਰ ਨੇ ਇਲੈਕਸ਼ਨ ਕਾਲ ਕਰ ਸਕਦੇ ਨੇ ਅਤੇ ਉਸ ਇਲੈਕਸ਼ਨ ਕਾਲ ਕਰਨ ਤੋਂ ਬਾਅਦ ਜਦੋਂ ਫਿਰ ਕੈਂਪੇਨ ਦੁਬਾਰਾ ਸ਼ੁਰੂ ਹੁੰਦੀ ਆ, ਇੱਕ ਤਰੀਕੇ ਨਾਲ ਚਲੋ ਹਜੇ ਵੀ ਆਹ ਕੈਂਪੇਨ ਹੀ ਚੱਲ ਰਹੀ ਹੈ ਸਬਡਿਊਡ ਜੀ, ਪਰ ਫਿਰ ਜਦੋਂ ਐਕਟਿਵ ਕੈਂਪੇਨ ਸ਼ੁਰੂ ਹੁੰਦੀ ਆ ਉਦੋਂ ਗੱਲਾਂ ਕੀ ਹੁੰਦੀਆਂ ਨੇ?
ਡਾਲਰ ਫੋਰ ਡਾਲਰ,
ਡਾਲਰ ਫੋਰ ਡਾਲਰ। ਅੱਛਾ, ਫਿਰ ਇਹ ਦਿਲਚਸਪ ਗੱਲ ਇਹ ਹੋਣੀ ਆ ਕਿ ਉਸ ਸਮੇਂ ਦੌਰਾਨ ਹੀ 2 ਅਪ੍ਰੈਲ ਵੀ ਆ ਜਾਣੀ ਆ, ਅਤੇ ਉਹ ਸਾਰੀਆਂ ਚੀਜ਼ਾਂ ਕੈਨੇਡੀਅਨ ਪੋਸੀਬਲ ਇਲੈਕਸ਼ਨ ਕੈਂਪੇਨ ਨੂੰ ਕਿਵੇਂ ਇੰਪੈਕਟ ਕਰਦੀਆਂ। ਆਲ ਆਫ ਦੈਟ ਰਿਮੇਨਸ ਟੂ ਬੀ ਸੀਨ। ਅਗਲੇ ਆਉਂਦੇ ਹਫ਼ਤੇ ਬਹੁਤ ਬਿਜ਼ੀ ਰਹਿਣ ਵਾਲੇ ਨੇ ਆਪਣੇ ਵਾਸਤੇ।
ਲਿਬਰਲਸ ਦੀ ਇਹ ਸਾਰੀ ਜਿਹੜੀ ਸਪੋਜ਼ਡ ਰਿਕਵਰੀ ਹੈ, ਇਟਸ ਐਂਟਾਇਰਲੀ ਬੇਸਡ ਔਨ ਡੋਨਲਡ ਟਰੰਪਸ ਟੈਰਿਫ ਥ੍ਰੈਟ।
ਕਰੈਕਟ, ਜੋ ਕਹਿੰਦੇ ਨੋ ਟੈਰਿਫ, ਠੀਕ ਹੈ ਯਾਰ ਐਸ਼ ਕਰੋ।
ਹਾਂ, ਅਤੇ ਫਿਰ ਬਚਿਆ ਕਿ ਜਿਵੇਂ ਕਾਰਬਨ ਟੈਕਸ ਹਟਾ ਤਾ, ਪੀਅਰ ਪੋਲੀ ਕੋ ਕੁਛ ਬਚਿਆ ਨਹੀਂ।
ਯੈਸ,
ਜੇ ਡੋਨਲਡ ਟਰੰਪ ਇਹ ਟੈਰਿਫ ਵਾਲਾ ਥ੍ਰੈਟ ਹਟਾ ਲੈਣ, ਲਿਬਰਲਸ ਕੋ ਕੁਛ ਨਹੀਂ ਬਚਣਾ, ਕਿਉਂਕਿ ਜਿਹੜੇ ਅਸਲ ਜ਼ਮੀਨੀ ਮਸਲੇ ਨੇ,
ਯੂ ਆਰ ਵੈਰੀ ਰਾਈਟ,
ਉਹਦਾ ਜਵਾਬ ਨਾ ਤਾਂ ਲਿਬਰਲਸ ਕੋਲ ਹੈ ਅਤੇ ਨਾ ਹੀ ਕੰਸਰਵੇਟਿਵਸ ਕੋਲ ਹੈ ਅਜੇ ਤੱਕ।
ਡੋਨਲਡ ਟਰੰਪ ਦੀਆਂ ਧਮਕੀਆਂ ਨੇ ਪੋਲੀਟੀਕਲ ਕਵਰ ਇੰਨਾ ਜ਼ਬਰਦਸਤ ਦਿੱਤਾ ਸਾਰੀਆਂ ਪਾਰਟੀਆਂ ਨੂੰ,
ਉਹ ਸਾਰੀਆਂ ਚੀਜ਼ਾਂ ਅਸੀਂ ਭੁੱਲ ਗਏ,
ਉਹ ਟਰੰਪ ਤਾਂ ਗੁੱਗਾ ਪੂਜਣ ਬੈਠੇ ਨੇ ਸਾਰੇ
ਬਸ। ਤੇ ਜੇ ਉਹਨੂੰ ਡੋਨਲਡ ਟਰੰਪ ਉਹ ਸਾਰਾ ਮਸਲਾ ਹੀ ਚੱਕ ਲੈਂਦੇ ਨੇ, ਆਫ ਦਾ ਟੇਬਲ ਕਰ ਦਿੰਦੇ
ਨੇ, ਟੇਬਲ ਹੀ ਚੱਕ ਕੇ ਲੈ ਜਾਂਦੇ
ਨੇ, ਟੇਬਲ ਹੀ ਚੱਕ ਕੇ ਲੈ ਜਾਂਦੇ ਆ, ਤੇ ਫਿਰ ਅਸੀਂ ਔਨ ਦਾ ਟੇਬਲ ਕੀ ਰੱਖਾਂਗੇ ਕਿ ਸਾਡੇ ਪੋਲੀਟੀਸ਼ੀਅਨ ਨੂੰ ਸਿਰਫ ਔਨ ਦਾ ਟੇਬਲ ਹੀ ਚੀਜ਼ਾਂ ਰੱਖਣੀਆਂ ਆਉਂਦੀਆਂ ਨੇ ਜਾਂ ਅੰਡਰ ਦਾ ਟੇਬਲ। ਸੋ ਸਾਰੀਆਂ ਜਿਹੜੀਆਂ ਗੱਲਾਂ ਵਿਜੇ ਜੀ, ਇੰਟਰਸਟਿੰਗ ਹੋਣਾ ਬੜਾ ਕਿ ਲਿਬਰਲ ਪਾਰਟੀ ਜਿਹੜੇ ਡੋਨਲਡ ਟਰੰਪ ਦੀਆਂ ਟੈਰਿਫਸ ਨੂੰ ਆਧਾਰ ਬਣਾ ਕੇ ਸਾਰਾ ਇਲੈਕਸ਼ਨ ਲੜਨ ਦੀ ਤਿਆਰੀ ਕਰਕੇ ਬੈਠੇ ਨੇ, ਉਹਨਾਂ ਦੀ ਰਿਕਵਰੀ ਵੀ ਅਜੇ ਤੱਕ ਜਿੰਨੀ ਹੋਈ ਹੈ ਇਸੇ
ਕਰਕੇ ਹੋਈ ਹੈ।
ਉਹਨਾਂ ਦੇ ਲੀਡਰ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਕਹਿ ਰਹੇ ਨੇ ਕਿ ਦੇਰ ਇਜ਼ ਅ ਲਿਮਿਟ ਟੂ ਡਾਲਰ ਫਾਰ ਡਾਲਰ ਰਿਟੈਲੀਏਸ਼ਨ।
ਯੈਸ,
ਨਾਉ ਹੀ ਇਜ਼ ਐਂਟਰਿੰਗ ਦ ਫੈਡਰਲ ਕੈਂਪੇਨ ਵੈਰੀ ਸੂਨ। ਉਸ ਕੈਂਪੇਨ ਦੌਰਾਨ ਵੀ ਜੋ ਇਹੀ ਸਟੈਂਡ ਲੈ ਕੇ ਰੱਖਦੇ ਨੇ, ਤੇ ਇਹ ਤਾਂ ਫਿਰ ਕਹਿ ਲਓ ਕਿ ਦੋਨੋਂ ਆਪਾਂ ਵਿਰੋਧੀ ਗੱਲਾਂ ਦੀਆਂ ਹੋ ਜਾਣੀਆਂ।
ਅੱਛਾ, ਫਿਰ
ਦਿਸ ਵਿਲ ਨਾਟ ਬੀ ਇਨ ਲਾਈਨ ਵਿਦ ਦ ਲਿਬਰਲ ਪਾਲਿਸੀ ਟਿਲ ਨਾਉ।
ਐਂਡ ਦੂਜੀ ਗੱਲ ਇਹ ਆ ਕਿ ਡੋਨਲਡ ਟਰੰਪ ਨਾਲ ਇਸ ਮੁੱਦੇ ਤੇ ਕੋਈ ਵੀ ਐਕਟਿਵ ਨੈਗੋਸੀਏਸ਼ਨ ਕਰਨ ਤੋਂ ਪਹਿਲਾਂ ਕੀ ਪਹਿਲਾਂ ਹੀ ਹਥਿਆਰ ਸੁੱਟਤੇ? ਕਿ ਡੋਨਲਡ ਟਰੰਪ ਨੂੰ ਤਾਂ ਮਜ਼ਬੂਤ ਕਰਤਾ ਨਾ ਇਸ ਗੱਲ ਨਾਲ ਕਿ ਠੀਕ ਆ ਭਾਈ, ਡਾਲਰ ਫੋਰ ਡਾਲਰ ਸਾਡੀ ਵੀ ਰਿਟੈਲੀਏਸ਼ਨ ਦੀ ਇੱਕ ਹੱਦ ਹੀ ਆ, ਉਸ ਹੱਦ ਤੋਂ ਬਾਅਦ ਅਸੀਂ ਕੁਝ ਕਰ ਨਹੀਂ ਸਕਾਂਗੇ। ਸੋ ਟਰੰਪ ਵਾਸਤੇ ਇਟਸ ਮਿਊਜ਼ਿਕ ਟੂ ਹਿਸ ਈਅਰਸ
ਐਂਡ ਟੂ ਪੀਅਰ ਪੋਲੀਐਵ
ਐਜ਼ ਵੈਲ।
ਪੀਅਰ ਪੋਲੀਐਵ ਨੇ ਤਾਂ ਮੇਰੇ ਨੂੰ ਦੇਖਿਓ, ਹੀ ਇਜ਼ ਗੋਇੰਗ ਟੂ ਡਾਇਲ ਅਪ ਦਾ ਨੈਰੇਟਿਵ ਨਾਉ। ਉਹਨਾਂ ਕਹਿੰਦਾ ਅਸੀਂ ਦੇਸ਼ ਭਗਤ ਸੀ ਆ, ਅਸੀਂ ਤਾਂ ਜੀ ਡੋਨਲਡ ਟਰੰਪ ਦੇ ਜਾ ਕੇ ਇਹ ਵੀ ਕਰ ਦਵਾਂਗੇ, ਉਹ ਵੀ ਕਰ ਦਵਾਂਗੇ,
ਯੂਟਿਊਬ ਵੀਡੀਓ ਆਈ ਲਓ।
ਹਾਂ, ਕਿ ਟੈਰਿਫਸ ਤਾਂ ਜੀ ਅਸੀਂ ਡਾਲਰ ਫੋਰ ਡਾਲਰ ਕੀ, ਅਸੀਂ ਤਾਂ ਦੁੱਗਣੇ, ਦੋ ਗੁਣਾ ਲਗਾ ਦਿਆਂਗੇ,
ਦੋ ਗੁਣਾ ਲਗਾ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ
ਕਮਿੰਗ ਵੀਕਸ ਆਰ ਗੋਇੰਗ ਟੂ ਬੀ ਵੈਰੀ ਬਿਜ਼ੀ
ਫਾਰ ਬਿਜ਼ੀ ਨਹੀਂ ਇੰਟਰਸਟਿੰਗ
ਇੰਟਰਸਟਿੰਗ
ਵੈਰੀ ਇੰਟਰਸਟਿੰਗ
ਇੰਟਰਸਟਿੰਗਲੀ ਬਿਜ਼ੀ
ਸੁਪਰ ਇੰਟਰਸਟਿੰਗ
ਇੰਟਰਸਟਿੰਗਲੀ ਬਿਜ਼ੀ। ਬਾਕੀ ਜਦੋਂ ਐਂਟਰਟੇਨਮੈਂਟ ਡਿਸਟ੍ਰਿਕਟ ਬਣ ਗਿਆ ਵਾਸੂ ਜੀ,
ਹਾਂਜੀ,
ਤੇ ਫਿਰ
ਆਪਾਂ ਚੱਲਾਂਗੇ
ਜਦੋਂ ਬਣ ਗਿਆ ਇਲੈਕਟ੍ਰਿਕ ਕਾਰ, ਮਹਿੰਗੇ ਭਾਅ ਦੀ ਬਿਜਲੀ ਤੇ ਚਾਰਜ ਕੀਤੀ, ਉਹਦੇ ਝੂਟੇ ਲਵਾਂਗੇ
ਕਿ ਤੁਹਾਡੇ ਦੋਸਤ ਨਾਲ ਜਾਣਾ।
ਥੈਂਕ ਯੂ ਵਾਸੂ,
ਥੈਂਕ ਯੂ ਵੈਰੀ ਮਚ।
ਵਾਸੂ ਜੀ ਕਿਉਂ ਹੱਸਦੇ ਹੋ, ਕੀ ਹੋਇਆ?
ਮੈਸੇਜ ਆਇਆ ਵਟਸਐਪ ਤੇ ਜੋਏ ਸਿੰਘ ਜੀ ਦਾ, ਕਹਿੰਦੇ ਵਿਜੇ ਜੀ ਦੋ ਗੁਣਾ ਲਗਾਨ ਬੜੇ ਪੈਸ਼ਨ ਨਾਲ ਬੋਲਦੇ ਨੇ।
ਐਕਚੁਅਲੀ ਫਿਲਮ ਚ 3 ਗੁਣਾ ਸੀਗਾ,
ਪਹਿਲਾਂ 2 ਗੁਣਾ ਵੀ ਸੀ, ਬਾਅਦ ਕਹਿੰਦਾ 3 ਬਾਅਦ
ਚ, ਹਾਂ 3 ਗੁਣਾ ਲਗਾਨ।
ਸੋ ਜਦੋਂ ਉਹ ਭੁਵਨ ਜਿਹੜਾ ਸੀ ਅਮੀਰ ਖਾਨ, ਜਦੋਂ ਥੋੜੀ ਉਹ ਚੱਕਵੀਂ ਗੱਲ ਕਰਦਾ, ਕਹਿੰਦਾ ਆ ਜਾ ਫਿਰ 3 ਗੁਣਾ ਲਗਾਨ,
3 ਗੁਣਾ ਲਗਾ,
ਏਦਾਂ ਹੀ ਨਾ ਹੋ ਜਾਏਗਾ ਸਾਡੇ ਨਾਲ ਵੀ।
ਬਸ ਤਾਹੀਓ ਚੱਕਵੀਂ ਗੱਲ ਨਹੀਂ ਨਾ ਕਰ ਰਹੇ,
ਸਹਿੰਦੀ ਸਹਿੰਦੀ ਗੱਲ,
ਤਾਹੀਓ ਹੁਣ ਉਹਨਾਂ ਨੇ ਕਹਿਤਾ ਕਿ ਦੇਰ ਇਜ਼ ਅ ਲਿਮਿਟ ਟੂ ਰਿਟੈਲੀਟਰੀ ਡਾਲਰ ਫੋਰ ਡਾਲਰ ਟੈਰਿਫ। ਲਗਾਨ ਦੇਖ ਲਈ ਉਹਨਾਂ ਨੇ ਫਲਾਈਟ ਮਾਰਕ ਕਾਰਨੀ ਨੇ। ਬਸ ਜੀ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ,
ਥੈਂਕ ਯੂ ਵੈਰੀ ਮਚ।